खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
बहुते हार बर्दाश्त कर लेंदे ने, बेइज्जती बर्दाश्त नहीं करदे। दोवें बर्दाश्त करन वालियां नूं सफल होण तों रोकिया नहीं जा सकदा। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
लो जी, चढ़ गई बुधवार दी सवेर ते मैं सुखप्रीत वादे मुताबिक हाजिर हां जी इस बुधवार दी सवेर दे नाल लेके तुहाडा चहेता प्रोग्राम लहरां। दुनिया दे जिस किसी भी देश या कोने तो तुसी इस वक्त हरमन रेडियो नाल जुड़े हुए हो, तुहाडा प्रोग्राम लहरां दे विच बहुत बहुत स्वागत है जी। ते नाल ही धन्नवादियां सरबजीत जी दी जो पटियाला स्टूडियो तो हमेशा दी तरह प्रोग्राम दी तकनीकी सांभ संभाल लई साडे नाल ने। सो जी, आप सब नूं प्यार भरी सत श्री अकाल ते प्रोग्राम दे विच निग्गा स्वागत। अगस्त महीने सितंबर महीने की 14 तारीक ते साल 2016 ते पा दो महीने दा जी ए आखरी बुधवार है। सो उम्मीद करदी आं जिस भी समय नूं तुसी इस वेले माण रहे हो, जिस भी मौसम दा लुत्फ उठा रहे हो, खुशहाल होवोगे जी, हसदे खेडदे होवोगे अपने घर परिवारां दे विच। सो चढ़दी कला ते सरबत दे भले दी अरदास दे नाल प्रोग्राम जिहड़ा लहरां आ ओहदा आगाज करदे आं जी अज असीं। ते शुरू करदे आं जी सब तो पहला समय तो के समा वक वक देशां दे विच इस वेले की समा चल रहा है जी। सो शुरू करदे आ न्यूजीलैंड तो। ऑकलैंड दे विच जी इस वेले सवेर दे 10:03 हो चुके ने ते सिडनी, ब्रिस्बेन ते मेलबर्न दीआं घड़ियां 8:03 सवेर दे दिखा रही जी। ते दिन बुधवार 14 सितंबर है। ते एडिलेड दी घड़ी वाल देखा ते इस वेले 7:33 जेड़े हो चुके ने। ते पर्थ जेड़ा जी ओ कुछ समा पिछे चलदा आस्ट्रेलिया दे बाकी शहरां दे समय दी रफ्तार विच। ते पर्थ दे विच इस वेले जी 6:04 सवेर दे हो चुके ने ते एही समा होंगकोंग दीआं घड़ियां जेड़ियां दिखा रही ने। अमृतसर विच इस वेले सवेर दे 3:34 जेड़े हो चुके ने, वड्डा तड़का चल रहा है जी। सो ए आस्ट्रेलिया दे कुछ शहरां दे ते अपने पंजाब दे समय दी गल सी जी। हुण प्रोग्राम दे विच अगे वधदे आ जी। अज असी लहरां प्रोग्राम दी शायद तुहाडे विचों बहुते इस गीत नूं पहचान गए होणगे कि इह किहड़े गीत दी स्टार्टिंग म्यूजिक है। सो इह जिहड़ा गीत है अज प्रोग्राम दे विच अगे असीं चलाउणा है जी। ते इह गीत बारे मैं तुहानूं इक दस देवां गीत सुनाउण तों पहलां कि इह गीत जदों भी सुणदी आ ना ते मैनूं इदां लगदा है कि जिवें चढ़दी सवेर होवे। ਸੂਰਜ ਚੜ ਰਿਹਾ ਹੋਵੇ, ਹਲਕੀ ਹਲਕੀਆਂ ਜਿਹੀਆਂ ਕਿਰਨਾਂ ਫੈਲੀਆਂ ਹੋਣ ਚਾਰੇ ਪਾਸੇ, ਜਾਂ ਫਿਰ ਕਦੀ ਲੱਗਦਾ ਹੈ ਕਿ ਸ਼ਾਮ ਢਲ ਰਹੀ ਹੋਵੇ ਤੇ ਉਹ ਨਜ਼ਾਰਾ ਅੱਖਾਂ ਅੱਗੇ ਆ ਜਾਂਦਾ। ਕੁਦਰਤ ਦੇ ਪਿਆਰ, ਉਸਦੀ ਖੂਬਸੂਰਤੀ ਦਾ ਬਹੁਤ ਹੀ ਸੋਹਣੀ ਤਰ੍ਹਾਂ ਨਾਲ ਵਰਣਨ ਜਿਹੜਾ ਉਹ ਇਸ ਗੀਤ ਦੇ ਵਿੱਚ ਕੀਤਾ ਹੋਇਆ ਹੈ, ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ। ਜਾਨ ਨਿਸਾਰ ਅਖਤਰ ਦੇ ਬੋਲਾਂ ਦੇ ਵਿੱਚ ਲਤਾ ਮੰਗੇਸ਼ਕਰ ਦੀ ਮਖਮਲੀ ਆਵਾਜ਼ ਤੇ ਜੈਦੇਵ ਦੇ ਸੰਗੀਤ ਨੇ ਜਾਨ ਪਾਈ ਹੋਈ ਹੈ ਜੀ। ਇਹ ਗੀਤ ਸੁਣ ਕੇ ਨਾ ਮੈਨੂੰ ਹਮੇਸ਼ਾ ਮੈਂ ਮਹਿਸੂਸ ਕਰਦੀ ਹਾਂ ਕਿ ਜਿਵੇਂ ਪਰਮਾਤਮਾ ਕੁਦਰਤ ਦੇ ਰੰਗਾਂ ਰਾਹੀਂ ਆਪਣਾ ਪਿਆਰ ਲੁਟਾ ਰਿਹਾ ਹੋਵੇ। ਕਿਤੇ ਹਵਾ ਨਾਲ ਝੂਮਦੇ ਰੁੱਖਾਂ ਰਾਹੀਂ ਕੋਈ ਗੀਤ ਸੁਣਾ ਰਿਹਾ ਹੋਵੇ, ਤੇ ਕਿਤੇ ਚੜ੍ਹਦੀ ਸਵੇਰ ਦੀਆਂ ਕਿਰਨਾਂ ਰਾਹੀਂ ਸਾਨੂੰ ਗਲਵੱਕੜੀ ਵਿੱਚ ਲੈ ਰਿਹਾ ਹੋਵੇ, ਜਾਂ ਫਿਰ ਚਮਕਦੇ ਤਾਰਿਆਂ ਨਾਲ ਲੋਰੀਆਂ ਸੁਣਾਉਂਦਾ ਥਪਕੀਆਂ ਦੇ ਰਿਹਾ ਹੋਵੇ, ਖੇੜੇ ਫੁੱਲਾਂ ਨਾਲ ਪਿਆਰ ਲੁਟਾ ਰਿਹਾ ਹੋਵੇ, ਗੱਲ ਕੀ ਇਸ ਕੁਦਰਤ ਦੇ ਰੰਗਾਂ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਪਸਰਿਆ ਹੋਇਆ ਹੈ। ਤੇ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ। ਸੋ ਜੀ, ਕੁਦਰਤ ਦੇ ਇਨ੍ਹਾਂ ਰੰਗਾਂ ਦੇ ਨਾਲ ਤੇ ਉਸ ਪਰਮਾਤਮਾ ਦੀ ਯਾਦ ਦੇ ਨਾਲ ਵਧਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਅੱਗੇ। ਉਹ ਪਰਮਾਤਮਾ ਕੁਦਰਤ ਦੇ ਕਿਹੜੇ ਰੰਗਾਂ ਵਿੱਚ ਤੁਹਾਡੇ ਅੱਜ ਕਿਸ ਰੰਗ ਦੇ ਵਿੱਚੋਂ ਜਿਹੜੀ ਕੁਦਰਤ ਹੈ ਤੁਹਾਡੇ ਤੇ ਪਿਆਰ ਲੁਟਾ ਰਹੀ ਹੈ ਜੀ, ਉਹ ਸਾਡੇ ਨਾਲ ਤੁਸੀਂ ਜ਼ਰੂਰ ਸਾਂਝਾ ਕਰੋ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਹੈ ਉਹ ਪਾਉਣ ਦੇ ਲਈ ਤੇ ਆਪਣੇ ਸੁੱਖ ਸੁਨੇਹੇ ਸਾਂਝੇ ਕਰਨ ਦੇ ਲਈ ਤੁਸੀਂ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਹਰਮਨ ਰੇਡੀਓ ਦੇ ਨਾਲ ਜੁੜ ਸਕਦੇ ਹੋ ਜੀ। ਸੋ ਈਮੇਲ ਦੇ ਵਿੱਚ request@harmanradio.com ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਭੇਜ ਸਕਦੇ ਹੋ ਸਾਨੂੰ। ਤੇ ਟੈਲੀਗ੍ਰਾਮ ਵੀ ਜੀ, ਉਹਦੇ ਵਿੱਚ ਵੀ ਤੁਸੀਂ @harmanradio ਤੇ ਕੋਈ ਵੀ ਮੈਸੇਜ, ਵੋਇਸ ਮੈਸੇਜ ਜਾਂ ਫੋਟੋ ਮੈਸੇਜ ਸਾਨੂੰ ਭੇਜ ਸਕਦੇ ਹੋ। ਸੋ ਇਹ ਦੋ ਆਸਾਨ ਜਿਹੇ ਤਰੀਕੇ ਨੇ ਜੀ ਸਾਂਝ ਪਾਉਣ ਦੇ ਪ੍ਰੋਗਰਾਮ ਲਹਿਰਾਂ ਦੇ ਨਾਲ। ਤੇ ਮੈਂ ਬੈਠੀ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਕਰ ਰਹੀ ਹਾਂ ਜੀ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਇਹਨਾਂ ਨੇ ਸਾਂਝ ਪਾਈ ਹੈ ਜੀ, ਤੇ ਜਸ ਹੁਣਾਂ ਨੇ ਆਸਟ੍ਰੇਲੀਆ ਤੋਂ ਤੇ ਸੁਖਦੀਪ ਸਿੰਘ ਹੁਣਾਂ ਨੇ ਮਲਜੂਰਾ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ ਜੀ। ਸੋ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਇੱਕ ਉਹਨਾਂ ਨੇ ਵਿਚਾਰ ਜਿਹੜਾ ਸਾਡੇ ਨਾਲ ਰੱਖਿਆ ਹੈਗਾ, ਲਿਖਿਆ ਹੈ ਕਿ 20 ਰੁਪਏ ਦਾ ਨੋਟ ਬਹੁਤ ਜ਼ਿਆਦਾ ਲੱਗਦਾ ਹੈ ਜੇ ਕਿਸੇ ਗਰੀਬ ਨੂੰ ਦੇਣਾ ਹੋਵੇ, ਜੇਕਰ ਹੋਟਲ ਵਿੱਚ ਟਿਪ ਦੇਣੀ ਹੋਵੇ ਤਾਂ ਬਹੁਤ ਘੱਟ ਲੱਗਦਾ ਹੈ। 3 ਮਿੰਟ ਪਰਮਾਤਮਾ ਨੂੰ ਯਾਦ ਕਰਨਾ ਬਹੁਤ ਔਖਾ ਹੈ, ਪਰ 3 ਘੰਟੇ ਫਿਲਮ ਦੇਖਣੀ ਬਹੁਤ ਆਸਾਨ ਹੈ। ਪੂਰਾ ਦਿਨ ਜਿਮ ਜਾਣ ਨਾਲ ਨਹੀਂ ਥੱਕਦੇ, ਮਾਂ ਬਾਪ ਦੇ ਪੈਰ ਦਬਾਉਣ ਨਾਲ ਅਸੀਂ ਥੱਕ ਜਾਈਦਾ ਹੈ। ਵੈਲੈਂਟਾਈਨ ਡੇ ਤੇ ਲਈ ਸਾਰਾ ਸਾਲ ਉਡੀਕ ਕਰਦੇ ਹਾਂ, ਪਰ ਮਦਰ ਜਾਂ ਫਾਦਰ ਡੇ ਕਦੇ ਵੀ ਯਾਦ ਨਹੀਂ ਕਰਦੇ। ਇੱਕ ਰੋਟੀ ਨਹੀਂ ਦੇ ਸਕਿਆ ਕੋਈ ਵੀ ਇਸ ਮਾਸੂਮ ਨੂੰ, ਪਰ ਇਹ ਤਸਵੀਰ ਲੱਖਾਂ ਦੀ ਵਿਕ ਗਈ ਜਿਸ ਵਿੱਚ ਇਹ ਬੱਚਾ ਰੋਟੀ ਲਈ ਤਰਸ ਰਿਹਾ ਹੈ ਜੀ। ਬਿਲਕੁਲ ਦਲਜੀਤ ਜੀ, ਬੜਾ ਹੀ ਪਿਆਰਾ ਮੈਸੇਜ ਕੀਤਾ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਵਾਉਣ ਦੇ ਲਈ। ਗੱਲ ਜੀ ਬਿਲਕੁਲ ਸਾਡੀ ਆਪਣੇ ਮਨ ਦੀ ਹੁੰਦੀ ਹੈ ਕਿ ਜੋ ਅਸੀਂ ਐਕਸੈਪਟ ਕਰ ਲੈਂਦੇ ਹਾਂ ਉਹ ਅਸੀਂ ਈਜ਼ੀਲੀ ਕਰ ਲਈਦਾ, ਤੇ ਜਿੱਥੇ ਮਨ ਕਹਿੰਦਾ ਕਿ ਨਹੀਂ ਉੱਥੇ ਅਸੀਂ ਥੋੜੇ ਕੈੜੇ ਹੋ ਜਾਈਦਾ ਆ। ਪਰ ਬਿਲਕੁਲ ਜੀ, ਇਹ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਜੇ ਟਿਪ ਦੇਣੀ ਸਾਨੂੰ ਵੀਹ ਰੁਪਏ ਬੜੀ ਘੱਟ ਲੱਗਦੀ ਹੈ, ਤੇ ਕਿਸੇ ਗਰੀਬ ਨੂੰ ਦੇਣ ਵੇਲੇ ਵੀ ਸਾਨੂੰ ਉੱਦਾਂ ਹੀ ਲੱਗਣਾ ਚਾਹੀਦਾ। ਸੋ ਇਹ ਪਿਆਰੇ ਜਿਹੇ ਵਿਚਾਰਾਂ ਦੇ ਨਾਲ ਅੱਜ ਦੀ ਸਵੇਰ ਦੀ ਸ਼ੁਰੂਆਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਸ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਦੱਸ ਰਹੇ ਨੇ ਕਿ ਅੱਜ ਸ਼ੈਪਟਨ ਵਿਕਟੋਰੀਆ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਹੈ, ਤੇ ਬਿਲਕੁਲ ਜਸ ਜੀ ਐਡੀਲੇਡ ਦੇ ਵਿੱਚ ਵੀ ਝੜੀ ਲੱਗੀ ਹੋਈ ਹੈ, ਪੂਰੇ ਮੀਂਹ ਦੇ ਮੌਸਮ ਦਾ ਆਨੰਦ ਜਿਹੜਾ ਅਸੀਂ ਵੀ ਮਾਣ ਰਹੇ ਹਾਂ। ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਆਉਂਦਾ ਸਰਦਾਰ ਭਾਈ ਤਰਸੇਮ ਜੱਸਰ ਤੇ ਸੁਖਦੀਪ ਸਿੰਘ ਮਲਦੂਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਦਿਨ ਵੀਰਵਾਰ ਦਾ, ਸਤਿੰਦਰ ਸਰਤਾਜ ਦਾ ਲਿਖਿਆ ਤੇ ਗਾਇਆ ਹੋਇਆ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਗੀਤ ਜਿਹੜਾ ਲਗਾ ਦੇਵਾਂਗੇ। ਤੇ ਦਲਪਿੰਦਰ ਸੰਧੂ ਹੁਣਾਂ ਨੇ ਵੀ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਤੇ ਕਹਿੰਦੇ ਵੇ ਹੈਵ ਅ ਗੁੱਡ ਡੇ ਐਵਰੀ ਵਨ, ਤੇ ਸਾਡੇ ਵੱਲੋਂ ਵੀ ਸੇਮ ਟੂ ਸੇਮ ਜੀ ਸਤਿ ਸ਼੍ਰੀ ਅਕਾਲ, ਤੇ ਅੱਜ ਦਾ ਦਿਨ ਤੁਹਾਡਾ ਖੁਸ਼ੀਆਂ ਭਰਿਆ ਚੜੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਮੈਸੇਜਿਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਪਾਈ ਰੱਖਣੀ ਹੈ। ਤੇ ਸੁਣਦੇ ਆ ਜੀ ਇਹ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਮਿੰਟੂ ਬਰਾੜ ਹੁਣਾਂ ਦੇ ਨਾਲ, ਤੇ ਮਾਰਾਂਗੇ ਚਾਤ ਅੱਜ ਦੀਆਂ ਕੁਝ ਖ਼ਬਰਾਂ ਤੇ ਜੀ।
ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ, ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ, ਚਿੜੀਆਂ ਦੀਆਂ ਚਹਿਕਾਂ ਹੋਵਣ ਪੌਣਾ ਵੀ ਚ ਫੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ ਰਿਮ ਝਿਮ ਜਿਹੀ ਹੋਈ ਹੋਵੇ ਤੂੰ ਹੋਵੇ ਮੈਂ ਹੋਵਾਂ ਹੋਰ ਨਾ ਕੋਈ ਹੋਵੇ ਤੂੰ ਹੋਵੇ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਸੁੱਤੀ ਪਈ ਹੋਵੇ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ ਬੰਦੇ ਆਇਆ ਹੋਵੇ ਮਸਤੀ ਵਿੱਚ ਆ ਕੇ ਸਾਰਾ ਆਲਮ ਨਸ਼ੇ ਆਇਆ ਹੋਵੇ ਮਸਤੀ ਹੀ ਮਸਤੀ ਹੋਵੇ ਤੂੰ ਹੋਵੇ ਮੈਂ ਹੋ ਇੱਕ ਰੱਬ ਦੀ ਹਸਤੀ ਹੋਵੇ ਤੂੰ ਹੋਵੇ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਉਮਰੋਂ ਲਾ ਮੇਰੀ ਹੋ ਜੈਰਾ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ
ਜੀ ਹਰਮਨ ਰੇਡੀਓ ਤੇ ਲਹਿਰਾਂ ਦੀਆਂ ਛੱਲਾਂ ਹੋਵਣ ਕੁਝ ਗੱਲਾਂ ਤੁਸੀਂ ਕਰੋ ਤੇ ਕੁਝ ਗੱਲਾਂ ਅਸੀਂ ਕਰੀਏ ਤੇ ਮੁੱਕੇ ਨਾ ਸਾਡੀ ਗੱਲਬਾਤ ਪਰ ਜੀ ਪਤਾ ਹੈ ਕਿ ਇਹ ਗੱਲਬਾਤ ਬਸ ਡੇਢ ਦੋ ਘੰਟੇ ਦੀ ਹੈ ਸੋ ਦਿਲ ਵਿੱਚ ਜੋ ਵੀ ਗੱਲਾਂ ਨੇ ਜਲਦੀ ਜਲਦੀ ਸਾਂਝੀਆਂ ਕਰ ਲਓ ਤੇ ਬਾਕੀ ਗੱਲਾਂ ਜਿਹੜੀਆਂ ਮੈਂ ਕਰਾਂਗੀ ਤੇ ਗੱਲਾਂ ਕਰਨਗੇ ਮਿੰਟੂ ਬਰਾੜ ਹੋਣੀ ਸਾਡੇ ਨਾਲ ਤੇ ਅੱਜ ਦੀਆਂ ਤਾਜ਼ਾ ਖਬਰਾਂ ਤੇ ਪੱਖ ਦੀਆਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਤੁਹਾਡੇ ਵਿਚਾਰ ਜਿਹੜੇ ਆ ਉਹਨਾਂ ਦੀ ਉਡੀਕ ਕਰਦੇ ਰਹਾਂਗੇ ਸੋ ਬਰਾੜ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਜੀ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ
ਮੌਸਮ
ਅੱਜ ਐਡੀਲੇਡ ਦਾ ਬੜਾ ਵਧੀਆ ਹੋਇਆ ਹੋਇਆ ਫੇਰ ਆਪਣੇ ਰੁੱਖ ਬੈਠਿਆ ਹੋਇਆ ਚੰਗੀ ਝੜੀ ਲੱਗੀ ਹੋਈ ਹੈ ਅੱਜ ਤੇ
ਬਿਲਕੁਲ ਜੀ ਵਧੀਆ ਮੌਸਮ ਹੋਣਾ ਜਿਹੜਾ ਨੇ ਅੰਦਰ ਬੈਠ ਕੇ ਕੰਮ ਕਰਨਾ ਮੇਰੇ ਲਈ ਵਧੀਆ ਮੌਸਮ ਨਹੀਂ ਹੈ ਅੱਜ ਦਾ ਕਿਉਂਕਿ ਜਿਹੜਾ ਬੰਦਾ ਆਊਟਡੋਰ ਜੋਬ ਕਰਦਾ ਉਹਦੇ ਲਈ ਕਾਫੀ ਔਖਾ ਤੇ ਪਿਛਲੇ ਕੁਝ ਕੁ ਦਿਨਾਂ ਤੋਂ ਜਿਹੜੀਆਂ ਝੜੀ ਜਾਂ ਲੱਗੀ ਹੋਈ ਉਹ ਚੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਰੱਬ ਸੋ ਜਿਹੜਾ ਉਹਦੇ ਨਾਲ ਹੋ ਗਿਆ
ਬਿਲਕੁਲ ਬਿਲਕੁਲ ਬਰਾੜ ਸਾਹਿਬ ਇਹ ਠੰਡ ਚੰਗੀ ਜਕੜਿਆ ਹੋਇਆ ਠੰਡ ਨੇ ਸਾਨੂੰ ਇੱਥੇ ਐਡੀਲੇਡ ਦੇ ਵਿੱਚ ਸੋ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸੇਵਾ ਵੱਧਦੇ ਹਾਂ ਬਰਾੜ ਸਾਹਿਬ ਤੇ ਸ਼ੁਰੂ ਕਰਦੇ ਹਾਂ ਦਿੱਲੀ ਤੋਂ ਦਿੱਲੀ ਜਿੱਥੇ ਚਿਕਨ ਗੁਨੀਆ ਦਾ ਪ੍ਰਕੋਪ ਜਿਹੜਾ ਉਹ ਚੱਲ ਰਿਹਾ ਹੈ ਸੋ ਉਸ ਖਬਰ ਤੋਂ ਸ਼ੁਰੂ ਕਰਦੇ ਹਾਂ ਤੇ ਸਾਨੂੰ ਤੁਸੀਂ ਸਰੋਤਿਆਂ ਦੇ ਨਾਲ ਇਹ ਗੱਲ ਸ਼ੇਅਰ ਕਰੋ ਕਿ ਇਹ ਪ੍ਰਕੋਪ ਜਿਹੜਾ ਕਿਵੇਂ ਚੱਲ ਰਿਹਾ ਤੇ ਕਿਸ ਰੁੱਖ ਬੈਠ ਰਿਹਾ ਇਹ
ਦੇਖੋ ਮੌਸਮ ਦੇ ਨਾਲ ਜਿਹੜਾ ਇਹ ਮਲੇਰੀਆ ਚਿਕਨ ਗੁਣੀਆ ਜਾਂ ਡੇਂਗੂ ਇਹ ਹਰ ਸਾਲ ਹੀ ਫੈਲਦਾ ਪਰ ਇਸ ਵਾਰ ਜਿਹੜਾ ਚਿਕਨ ਗੁਣੀਆ ਨਾਲੋਂ ਵੱਧ ਜਿਹੜਾ ਪ੍ਰਕੋਪ ਆ ਉਹ ਦੋਸ਼ ਪ੍ਰਦੋਸ਼ ਦਾ ਹੋ ਰਿਹਾ ਕਹਿੰਦੇ ਨੀ ਹੁੰਦੇ ਵੀ ਜਦੋਂ ਮਾੜਾ ਬੰਦਾ ਹੁੰਦਾ ਨਾ ਜਿਹੜਾ ਜਿਹੜੇ ਤੇ ਜ਼ੋਰ ਚੱਲਦਾ ਹੁੰਦਾ ਉਦੋਂ ਭਾਨੇ ਨਾਲ ਕੋਈ ਵੀ ਗੱਲ ਹੋਵੇ ਉਹ ਸਾਰਾ ਉਹਦੇ ਤੇ ਭੰਨ ਦਿੰਦੇ ਆ ਭਾਂਡਾ ਉਸ ਦੇ ਉੱਤੇ ਭੰਨ ਦਿੰਦੇ ਆ ਕਿਤੇ ਕਿਤੇ ਤਾਂ ਮੈਨੂੰ ਨਾ ਕਈ ਵਾਰੀ ਇਹ ਕੇਜਰੀਵਾਲ ਤੇ ਤਰਸ ਹੀ ਆਉਣ ਲੱਗ ਜਾਂਦਾ ਕਈ ਗੱਲਾਂ ਤੋਂ ਮੈਂ ਤਰਸ ਆਉਂਦਾ ਕੱਲ ਤਾਂ ਮੈਨੂੰ ਤਰਸ ਆ ਰਿਹਾ ਸੀ ਵੀ ਕਿੰਨੇ ਹੱਥ ਧੋ ਕੇ ਲੋਕ ਕੇਜਰੀਵਾਲ ਦੇ ਮਗਰ ਪੈ ਗਏ ਆ ਹਰ ਇੱਕ ਗੱਲ ਦੇ ਉੱਤੇ ਜੇ ਕਿਸੇ ਨੂੰ ਤਾਪ ਚੜ ਗਿਆ ਤਾਂ ਉਹ ਵੀ ਤਾਂ ਵੀ ਕੇਜਰੀਵਾਲ ਨੇ ਚੜਾ ਤਾ ਜੇ ਕਿਸੇ ਨੇ ਕੋਈ ਨਿੱਕੀ ਨਿੱਕੀ ਗੱਲ ਜਿਹੜੀ ਕਿ ਸੋਚ ਤੋਂ ਬਾਹਰ ਛੋਟੀ ਸ਼ਰਮ ਆਉਂਦੀ ਹੈ ਕਿਸੇ ਤੇ ਦੋਸ਼ ਲਾਉਣ ਦੀ ਉਹ ਦੋਸ਼ ਵੀ ਕੱਲ ਦੇ ਜਿਹੜੇ ਲਾਏ ਜਾ ਰਹੇ ਆ ਹਰ ਟੀਵੀ ਚੈਨਲ ਵਾਲਾ ਕਿਤ ਕਹਾਂ ਹੈ ਕੇਜਰੀਵਾਲ ਕਹਾਂ ਹੈ ਕੁਣ ਕੇ ਮੰਤਰੀ ਐ ਕਰ ਕਰਕੇ ਜਿਵੇਂ ਸਨਸਨੀ ਖੇਜ ਚੀਜ਼ਾਂ ਪੇਸ਼ ਕਰ ਰਹੇ ਆ ਤੇ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਹਾਂ ਹੈ ਦਿੱਲੀ ਕੇ ਐਲ ਜੀ ਅਬ ਜਿਹੜੇ ਐਲ ਜੀ ਨੂੰ ਮਾਲਕ ਕਿਹਾ ਪਿਛਲੇ ਦਿਨੀ ਹਾਈ ਕੋਰਟ ਨੇ, ਤੇ ਇਹ ਕਿਹਾ ਵੀ ਸਰਕਾਰ ਕੁਝ ਨੀ ਕਰ ਸਕਦੀ ਐਲ ਜੀ ਦੇ ਇਜਾਜ਼ਤ ਤੋਂ ਬਿਨਾਂ, ਤੇ ਫਿਰ ਐਲ ਜੀ ਸਾਹਿਬ ਕਿਉਂ ਅਮਰੀਕਾ ਚ ਬੈਠੇ, ਉਹ ਆ ਜਾਣ ਵਾਪਸ, ਉਹ ਸਾਂਭ ਲੈਣ ਦਿੱਲੀ ਨੂੰ ਆ ਕੇ, ਤੇ ਬਾਕੀ ਨਰਿੰਦਰ ਮੋਦੀ ਜਾਂ ਜਿਹੜੀ ਸੈਂਟਰ ਦੀ ਸਰਕਾਰ ਆ ਦਿੱਲੀ ਤਾਂ ਉਹਨਾਂ ਦੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਦਿੱਲੀ, ਜੇ ਦਿੱਲੀ ਦਾ ਮੂੰਹ ਮਹਾਦਰਾ ਦੁਨੀਆਂ ਚ ਮਾੜਾ ਜਾਂਦਾ, ਪਿਛਲੇ ਦਿਨੀ ਅਮਰੀਕਾ ਦੇ ਮੰਤਰੀ ਪਾਣੀ ਚ ਫਸੇ ਆ, ਜਾਂ ਦਿੱਲੀ ਦੀਆਂ ਅੱਜ ਖਬਰਾਂ ਉੱਡ ਰਹੀਆਂ ਉਹਨਾਂ ਦੀ ਰਾਜਧਾਨੀ ਦਾ ਇਹ ਹਾਲ ਆ। ਸੋ ਕਿਤੇ ਨਾ ਕਿਤੇ ਨਾ ਸਾਡੇ ਲੋਕ ਜਿਹੜਾ ਅਸਲੀ ਮੁੱਦਾ ਜਾਂ ਜਿਹੜੀ ਚਾਹੀਦਾ ਉਹਨੂੰ ਛੱਡ ਕੇ ਸਿਰਫ ਤੇ ਸਿਰਫ ਸਿਆਸਤ ਦੇ ਵਿਚ ਪੈ ਗਏ ਆ, ਵੀ ਬੇੜਾ ਆ ਗਿਆ, ਕੇਜਰੀਵਾਲ ਨੇ ਇੱਕਦਮ ਬਹੁਤ ਵੱਡੀ ਜਿੱਤ ਹਾਸਲ ਕਰ ਲਈ ਸੀ, ਹੁਣ ਵੀ ਬੇੜਾ ਆ ਗਿਆ, ਉਹਨੂੰ ਕਿਵੇਂ ਨਾ ਕਿਵੇਂ ਅਸੀਂ ਮਸਲ ਕੇ ਰੱਖ ਦਈਏ। ਇਹ ਰਾਜਨੀਤੀ ਅੱਜ ਹੋ ਰਹੀ ਆ। ਸਚਾਈ ਇਹ ਆ ਜੀ ਵੀ ਦਿੱਲੀ ਦੇ ਵਿਚ ਜਿਹੜਾ ਇਹ ਚਿਕਨਗੁਣੀਆ ਜਿੰਨਾ ਕ ਆਮ ਲੋਕਾਂ ਜਿਹੜੀ ਗਿਣਤੀ ਦੱਸ ਰਹੇ ਸੀਗੇ, ਕੱਲ ਇੱਕ ਡਾਕਟਰ ਨੂੰ ਕੁਦਰਤੀ ਇੱਕ ਚੈਨਲ ਵਾਲਾ ਨਾ, ਮੇਰੀ ਬੜੀ ਉਦੋਂ ਹੈਰਾਨੀ ਹੋਈ, ਇੱਕ ਚੈਨਲ ਵਾਲਾ ਬੜੇ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਵੀ ਦਿੱਲੀ ਚ ਜੇ ਹੋ ਗਿਆ ਜੀ ਮੁੱਖ ਮੰਤਰੀ ਫਲਾਨੇ ਥਾਂ ਬੈਠਾ, ਉਪ ਮੁੱਖ ਮੰਤਰੀ ਧਮਕੇ ਥਾਂ ਬੈਠਾ, ਦੇਖੋ ਕੀ ਹਾਲ ਆ, ਤੁਹਾਨੂੰ ਇੱਕ ਡਾਕਟਰ ਨੂੰ ਮਿਲਾਉਣੇ ਆ। ਤੇ ਜੋ ਡਾਕਟਰ ਨਾਲ ਗੱਲ ਕੀਤੀ, ਡਾਕਟਰ ਬੇਚਾਰਾ ਕੋਈ ਭੋਲਾ ਪੰਛੀ ਸੀ, ਉਹਨੂੰ ਪਤਾ ਨਹੀਂ ਸੀ ਵੀ ਨਿਊਜ਼ ਕਿਸ ਢੰਗ ਨਾਲ ਪਰੋਸੀ ਜਾ ਰਹੀ ਆ, ਜਾਂ ਡਾਕਟਰ ਨਾਲ ਉਹਨਾਂ ਨੇ ਕੋਈ ਸੈਟਲਮੈਂਟ ਨਹੀਂ ਕੀਤੀ ਹੋਣੀ, ਉਹਨੂੰ ਕਿਹਾ ਨਹੀਂ ਹੋਣਾ ਡਾਕਟਰ ਨੂੰ, ਆਹਦੇ ਵੀ ਕੀ ਰਿਪੋਰਟ ਤੁਹਾਡੇ ਸਕੈਨ ਮੁਤਾਬਕ ਆ, ਉਹਦਾ ਵੀ ਉਹੀ ਚੀਜ਼ ਹੀ ਆ ਨਾਰਮਲ ਪਿਛਲੇ ਸਾਲ ਨਾਲੋਂ ਐਤਕੀ ਵਧੀਆ ਰਾਹਤ ਆ, ਕਹਿੰਦੇ ਘੱਟ ਆਏ ਆ ਕੇਸ ਥੋੜੇ ਤੇ ਉਹ ਕੱਟ ਕੇ ਭੱਜ ਗਏ ਚੈਨਲ ਵਾਲੇ ਦਾ ਵਾਦਾ ਉਸ ਗੱਲ ਨੂੰ। ਸੋ ਕਹਿਣ ਦਾ ਭਾਵ ਮੇਰਾ ਇਹ ਆ ਵੀ ਬਾਤ ਕਾ ਬਤੰਗੜ ਬਣਾਉਣ ਤੇ ਤਾਂ ਜ਼ੋਰ ਬਹੁਤ ਲਾਇਆ ਜਾ ਰਿਹਾ, ਪਰ ਜ਼ਮੀਨੀ ਪੱਧਰ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਜਦੋਂ MCD ਸਫਾਈ ਨਹੀਂ ਕਰਦੀ ਸੀ, ਗੰਦ ਸਿੱਟਦੀ ਸੀ, ਉਦੋਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਸੀ ਵੀ ਕੇਜਰੀਵਾਲ ਦੇ ਉਲਟਾ ਜੀ, ਕੇਜਰੀਵਾਲ ਇਹਨਾਂ ਨੂੰ ਤਨਖਾਹ ਨਹੀਂ ਦਿੰਦਾ, ਤੇ ਪਰ ਬਿਮਾਰੀ ਤਾਂ MCD ਦੀ ਸਫਾਈ ਦੇ ਕਾਰਨ ਫੈਲਦੀ ਹੈ ਵੀ ਉਹ ਸਫਾਈ ਨਹੀਂ ਕਰਦੀ। ਤੇ ਦੂਜੀ ਗੱਲ ਇਹ ਆ ਜਾਂਦੀ ਹੈ ਵੀ ਜੇ ਦਿੱਲੀ ਦੇ ਵਿਚ ਮੰਨ ਲਓ ਵੀ ਸਾਲ ਦੀਆਂ ਪ੍ਰੋਬਲਮ ਆਉਂਦੀਆਂ, ਤਾਂ ਸਾਲ ਭਰ ਸਾਡੇ ਲੋਕ ਉੱਥੇ ਗੰਦ ਪਾਈ ਜਾਂਦੇ ਤੇ ਇੱਕ ਮਹੀਨਾ ਉਦੋਂ ਚੇਤੇ ਆਉਂਦਾ ਵੀ ਹੁਣ ਸਫਾਈ ਨਹੀਂ ਕੀਤੀ ਅਸੀਂ ਜਾਂ ਆਹ ਚੀਜ਼ਾਂ ਨਹੀਂ ਕੀਤੀਆਂ। ਸੋ ਨਾ ਤਾਂ ਕੋਈ ਜਿਹੜਾ TV ਤੇ ਐਡ ਕਰ ਰਿਹਾ ਅਮਿਤਾਬ ਬੱਚਨ ਜਾਂ ਸ਼ਾਹਰੁਖ ਖਾਨ ਜਿਹੜਾ ਤੁਹਾਨੂੰ ਕਹਿ ਰਿਹਾ ਵੀ ਕਹਾਂ ਪੇ ਕੂਲਰ ਮੇਂ ਪਾਣੀ ਨਾ ਖੜਾ ਕਰਨੇ ਦੇ ਜੀਏ, ਜੇ ਨਾ ਕਰੇ ਵੋ ਕਰੇ, ਉਹ ਤੁਹਾਡੇ ਕੂਲਰ ਦਾ ਪਾਣੀ ਕੱਢਣ ਆਵੇ, ਨਾ ਕੋਈ ਮੇਰੇ ਵਰਗਾ ਇੱਥੇ ਬੈਠਾ ਤੁਹਾਡੀ ਗਲੀ ਸਾਫ਼ ਕਰਨ ਆਵੇ, ਤੇ ਨਾ ਕੇਜਰੀਵਾਲ ਕਰ ਸਕੇ। ਵੱਖਰੀ ਗੱਲ ਆ ਵੀ ਉਹ ਜਿਹੜਾ ਨਾਰਾ ਲੈ ਕੇ ਆਇਆ ਜਾਂ ਜਿਹੜੀਆਂ ਗੱਲਾਂ ਕਰਕੇ ਆਇਆ ਉਹ ਉਹਨਾਂ ਦੀਆਂ ਉਹਨਾਂ ਦੇ ਉੱਤੇ ਖਰਾ ਉਤਰਨਾ ਜਦੋਂ ਲੋਕ ਵਿਰੋਧਤਾ ਹੋਵੇ। ਸੋ ਸਭ ਤੋਂ ਪਹਿਲੀ ਤਾਂ ਸਾਡਾ ਆਪਣਾ ਫਰਜ਼ ਬਣਦਾ ਸਾਨੂੰ ਆਪਣੇ ਗਲੀ ਮੁਹੱਲੇ ਆਲੇ ਦੁਆਲੇ ਸਾਰੀ ਚੀਜ਼ ਨੂੰ ਸਾਫ਼ ਰੱਖਣ ਦਾ। ਹੁਣ ਆਸਟ੍ਰੇਲੀਆ ਦੇ ਵਿਚ ਅਸੀਂ ਰੋਜ਼ ਕਹਿ ਦਿੰਦੇ ਹਾਂ ਵੀ ਸਾਫ਼ ਸਫਾਈ ਬਹੁਤ ਜ਼ਿਆਦਾ ਆ, ਪਰ ਸਾਫ਼ ਸਫਾਈ ਤੋਂ ਬਾਅਦ ਵੀ ਆਸਟ੍ਰੇਲੀਆ ਚ ਇੱਕ ਦਿਨ ਮਨਾਇਆ ਜਾਂਦਾ ਜਿਹਨੂੰ ਕਿਹਾ ਜਾਂਦਾ ਵੀ ਅੱਜ ਕਲੀਨਿੰਗ ਡੇ ਆ, ਤੇ ਉਸ ਦਿਨ ਨਾ ਮੈਂ ਤੁਸੀਂ ਸ਼ਾਇਦ ਸ਼ਹਿਰਾਂ ਚ ਨਾ ਦੇਖਿਆ ਹੁਣ, ਪਰ ਮੈਂ ਕੰਟਰੀ ਸਾਈਡ ਰੋਜ਼ ਦੇਖਦਾ ਵੀ ਬਹੁਤ ਸਾਰੇ ਖਾਸ ਕਰਕੇ ਬਜ਼ੁਰਗ ਲੋਕ ਉਹ ਆਪੋ ਆਪਣੀਆਂ ਕਾਰਾਂ ਲੈ ਕੇ ਤੇ ਉਹ ਸੜਕਾਂ ਦੇ ਚਾਰ ਚੁਫੇਰੇ ਕੋਈ ਵੀ ਚੀਜ਼ ਨਿੱਕੀ ਮੋਟੀ ਚੀਜ਼ ਵੀ ਜਿਹੜੀ ਦਿਖਦੀ ਆ ਉਹ ਚੁੱਕਦੇ ਫਿਰਦੇ ਹੁੰਦੇ ਆ, ਤੇ ਉਹ ਇੱਕ ਦਿਨ ਲਾਉਂਦੇ ਆ ਇਸ ਚੀਜ਼ ਦੇ ਉੱਤੇ। ਸੋ ਇਹਦੀਆਂ ਚੀਜ਼ਾਂ ਜਿਹੜੀਆਂ ਅਸੀਂ ਕਰਨੀਆਂ ਨੀ, ਤੇ ਅਸੀਂ ਇੱਕ ਬਸ ਰੌਲਾ ਪਾਉਣ ਵਾਲੇ ਆ ਜੀ, ਜੇ ਤਾਂ ਹੁਣ ਮੌਕਾ ਤੇ ਹੈਗਾ ਵੀ ਕੇਜਰੀਵਾਲ ਨੇ ਕਰਤਾ। ਦੂਜੇ ਪਾਸੇ ਜੇ ਕੇਜਰੀਵਾਲ ਦੀ ਵੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਕਸੂਰ ਮੈਂ ਕਿੱਥੇ ਮੰਨਦਾ, ਉਹ ਕਸੂਰ ਜਿਹੜਾ ਮੇਰੇ ਹਿਸਾਬ ਨਾਲ ਕਸੂਰ ਇਹ ਆ ਵੀ ਉਹ ਥੋੜਾ ਜਿਹਾ ਪਹਿਲਾਂ ਜਦੋਂ ਹੁੰਦਾ ਨਾ ਬੰਦੇ ਦਾ ਸੈਟਅਪ ਦੌਰ, ਉਦੋਂ ਸੈਟਅਪ ਦੌਰ ਜੇ ਤੁਹਾਡੀ ਨਿਸ਼ਾਨੇ ਤੇ ਅੱਖ ਤੁਸੀਂ ਭਟਕਦੇ ਹੋ, ਅੱਖ ਤੋਂ ਦੂਰ ਕਰ ਲੈਣੇ ਨਿਸ਼ਾਨੇ ਤੋਂ, ਤਾਂ ਤੁਸੀਂ ਕਿਤੇ ਨਾ ਕਿਤੇ ਤੋਂ ਭਟਕ ਕੇਜਰੀਵਾਲ ਦੀ ਜਿਹੜੀ ਕਮੀ ਇਹ ਰਹੀ ਵੀ ਜਦੋਂ ਪਹਿਲੀ ਵਾਰ ਦਿੱਲੀ ਸਰਕਾਰ ਬਣੀ ਉਦੋਂ ਬਾਅਦ ਉਹਨੇ ਇੱਕ ਸੈਕਿੰਡ ਦੇ ਵਿਚ ਆਪਣਾ ਵਿਜ਼ਨ ਆ ਜਿਹੜਾ ਉਹ ਇੰਡੀਆ ਬਣਾ ਲਿਆ, ਉਹ ਪ੍ਰਧਾਨ ਮੰਤਰੀ ਦੀ ਕੁਰਸੀ ਵਾਲੇ ਪਾਸੇ ਨੂੰ ਹੋ ਗਿਆ ਵੀ ਮੈਂ ਹੁਣ ਜਿਹੜਾ ਸੁਧਾਰ ਆ ਸਾਰੇ ਇੰਡੀਆ ਚ ਹੀ ਕਰਾਂ, ਤੇ ਉਦੋਂ ਉਹਨੂੰ ਕਾਫੀ ਲਾਹਨਤਾਂ ਮਿਲੀਆਂ। ਹੁਣ ਜਿਹੜਾ ਪੋਜੀਸ਼ਨ ਇਹ ਅੱਜ ਦੀ ਘੜੀ ਕਿਹਾ ਜਾ ਰਿਹਾ ਵੀ ਪੰਜ ਮੰਤਰੀ ਬਾਹਰ ਫਿਰਦੇ ਆ, ਤਾਂ ਉਹਦੇ ਚ ਵੀ ਇਹੀ ਕਾਰਨ ਸੀ ਵੀ ਇੱਕ ਗੋਆ ਦੇ ਵਿਚ ਮੰਤਰੀ ਫਿਰਦਾ ਸੀ, ਇੱਕ ਉੱਤਰ ਪੂਰਬੀ ਰਾਜਾਂ ਦੇ ਵਿਚ ਮੰਤਰੀ ਫਿਰਦਾ ਜੀ, ਇੱਕ ਮੰਤਰੀ ਚਲੋ ਆਪਦੇ ਬਾਹਰ ਦੌਰੇ ਤੇ ਗਿਆ, ਆਪ ਕੇਜਰੀਵਾਲ ਪੰਜਾਬ ਦੌਰੇ ਤੋਂ ਬਾਅਦ ਚੱਲ ਮੰਨ ਸਕਦੇ ਵੀ ਹੁਣ ਇਲਾਜ ਕਰਾ ਰਹੇ ਆ। ਸੋ ਕਿਤੇ ਨਾ ਕਿਤੇ ਦਿੱਲੀ ਆ ਜਿਹੜੀ ਦਿੱਲੀ ਦੇ ਉੱਤੇ ਬੈਠ ਕੇ ਧਿਆਨ ਕੇਂਦਰਿਤ ਕਰਨ ਦੀ ਲੋੜ ਆ ਤੇ ਥੋੜੀ ਜਿਹੀ ਇਹਨਾਂ ਨੂੰ ਚਾਹੀਦਾ ਵੀ ਜੇ ਕੋਈ ਵੀ ਇਹੋ ਜਿਹੇ ਦੌਰੇ ਰੱਖੇ ਜਾਂਦੇ ਆ ਜਾਂ ਹੁਣ ਹੋਰ ਸਟੇਟਾਂ ਵੱਲ ਵੱਧ ਧਿਆਨ ਦੇ ਦਿੱਤਾ ਜਾ ਰਿਹਾ ਤਾਂ ਉਹਨਾਂ ਧਿਆਨ ਦੇਣ ਲਈ ਉਹਨਾਂ ਨੂੰ ਸਿਸਟਮ ਬਣਾਉਣਾ ਪੈਣਾ ਵੀ ਜੇ ਮੁੱਖ ਮੰਤਰੀ ਬਾਹਰ ਆ ਤਾਂ ਘੱਟੋ ਘੱਟ ਉਪ ਮੁੱਖ ਮੰਤਰੀ ਤੇ ਉਹਦੀ ਟੀਮ ਦਿੱਲੀ ਦੇ ਵਿੱਚ ਹੋਣੀ ਚਾਹੀਦੀ ਆ ਤੇ ਉਹ ਆਪਦਾ ਕੰਮ ਸੰਭਾਲਣ। ਪਰ ਇੱਥੇ ਥੋੜੀ ਜਿਹੀ ਕਿਤੇ ਨਾ ਕਿਤੇ ਮੈਂ ਦੇਖਿਆ ਵੀ ਬਚਕਣਾਂ ਜਿਹੀਆਂ ਗਾਉਂਦੀਆਂ ਮੰਤਰੀਆਂ ਨਹੀਂ ਕੁਛ ਕਰਨਾ ਹੁੰਦਾ। ਅੱਜ ਦੇ ਯੁੱਗ ਚ ਫੋਨ ਆ ਆਧੁਨਿਕਤਾ ਦੇ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਚ ਕੋਈ ਵੀ ਚੀਜ਼ ਕਮਾਂਡ ਕੀਤੀ ਜਾ ਸਕਦੀ ਆ। ਪਰ ਤੁਸੀਂ ਇੱਕ ਚੀਜ਼ ਨੋਟ ਕਰੀ ਹੋਣੀ ਆ ਵੀ ਘਰ ਦਾ ਮੁਖੀ ਜੇ ਘਰੇ ਨਹੀਂ ਹੈਗਾ ਨਾ ਤਾਂ ਘਰ ਦੇ ਵਿੱਚ ਖਾਲੀਪਣ ਹੁੰਦਾ, ਘਰ ਦੇ ਵਿੱਚ ਕਿਤੇ ਨਾ ਕਿਤੇ ਆਪ ਮਹਾਰਤਾ ਹੁੰਦੀ ਆ। ਸੋ ਇਹ ਚੀਜ਼ ਹੋਣੀ ਜ਼ਰੂਰੀ ਹੁੰਦੀ ਆ, ਕੰਟਰੋਲ ਵੀ ਇੱਕ ਜ਼ਰੂਰੀ ਆ। ਸੋ ਇਹ ਕਿਤੇ ਨਾ ਕਿਤੇ ਕਮੀ ਮੈਨੂੰ ਦਿਖਾਈ ਦੇ ਰਹੀ ਆ ਕੇਜਰੀਵਾਲ ਦੀ ਇਸ ਮਾਮਲੇ ਦੇ ਵਿੱਚ। ਪਰ ਕੁੱਲ ਮਿਲਾ ਕੇ ਮੈਂ ਤਾਂ ਮੀਡੀਆ ਨੂੰ ਵੀ ਇੱਕ ਗੱਲ ਕਹਿਣੀ ਚਾਹਾਂਗਾ ਵੀ ਦੋਸਤੋ ਬਿਨਾਂ ਮਤਲਬ ਦਾ ਬਾਤ ਦਾ ਬਤੰਗੜ ਨਾ ਬਣਾਓ। ਕੱਲਾ ਕੱਲਾ ਮੀਡੀਆ ਦਾ ਜੇ ਕਰਮਚਾਰੀ ਜਿੰਨਾ ਰੌਲਾ ਪਾਉਂਦਾ, ਜੇ ਇੰਨਾ ਰੌਲਾ ਜਾਗਰਤੀ ਵਾਲੇ ਪਾਸੇ ਪਾਵੇ, ਲੋਕਾਂ ਨੂੰ ਜਾਗਰਕ ਕਰੇ, ਲੋਕਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਸ਼ੂਟ ਕਰੇ ਜਿਹੜੇ ਲੋਕ ਗਲੀਆਂ ਚ ਗੰਦ ਸਿੱਟਦੇ ਆ, ਚਿੱਕੜ ਖਲਾਉਂਦੇ ਆ, ਹੋਰ ਕਰਦੇ ਆ, ਉਹਨਾਂ ਨੂੰ ਘਰੇ ਜਾ ਕੇ ਉਹਨਾਂ ਨੂੰ ਗੁਲਾਬ ਦਾ ਫੁੱਲ ਦਿੱਤਾ ਜਾਵੇ, ਉਹਨਾਂ ਦੀ ਵੀਡੀਓ ਬਣਾਈ ਜਾਵੇ, ਉਹਨਾਂ ਨੂੰ ਦੱਸਿਆ ਜਾਵੇ, ਅਵੇਅਰ ਕੀਤਾ ਜਾਵੇ, ਤਾਂ ਕਿ ਲੋਕ ਡਰਦੇ, ਮੀਡੀਆ ਤੋਂ ਡਰਦੇ, ਹੋਰ ਚੀਜ਼ਾਂ ਤੋਂ ਡਰਦੇ, ਸਾਫ਼ ਸਫਾਈ ਰੱਖਣ ਆਲੇ ਦੁਆਲੇ। ਬਸ ਗੱਲ ਤਾਂ ਹੈਗੀ ਸਾਫ਼ ਸਫਾਈ ਦੀ। ਹੁਣ ਸਾਫ਼ ਸਫਾਈ ਆ ਦੇ ਵੀ ਕੇਜਰੀਵਾਲ ਤੜਕੇ ਆ ਕੇ ਸਾਡੇ ਪੋਚਾ ਕਿਉਂ ਨੀ ਮਾਰ ਕੇ ਸਾਡੇ ਝਾੜੂ ਨਹੀਂ ਬਣਦਾ, ਸਾਰੀ ਦਿੱਲੀ ਨੂੰ ਤੜਕੇ ਉੱਠ ਕੇ ਸੰਭਰੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆੜੇ ਆ ਰਹੀਆਂ।
ਬਿਲਕੁਲ ਜੀ, ਗੱਲ ਹੋਈ ਕਿ ਸੈਲਫ ਅਵੇਅਰਨੈਸ ਦੀ ਸਾਨੂੰ ਜਿਹੜੀ ਜ਼ਰੂਰਤ ਉਹ ਆਮ ਇਨਸਾਨ ਨੂੰ ਹੈਗੀ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਪ ਦੇ ਪਤੰਗੜ ਦੀ ਗੱਲ ਕਰ ਰਹੇ ਸੀ ਤੇ ਮੈਨੂੰ ਵੀ ਯਾਦ ਆ ਗਿਆ, ਮੈਂ ਵੀ ਸੋਸ਼ਲ ਮੀਡੀਆ ਚ ਕਿਸੇ ਨੇ ਨਾ ਇੱਕ ਵੀਡੀਓ ਪਾਈ ਹੋਈ ਸੀ ਤੇ ਉਹਦੇ ਵਿੱਚ ਇਹੀ ਸੀ ਕਿ ਇੱਕ ਰਿਪੋਰਟਰ ਜਿਹੜਾ ਉਹ ਗਿਆ ਹੋਇਆ ਦਿੱਲੀ ਦੇ ਕਿਸੇ ਗਲੀ ਦੇ ਵਿੱਚ ਹੈ ਤੇ ਉੱਥੇ ਕੋਈ 200 ਮੀਟਰ ਜਿਹੜੀ ਸੜਕ ਹੈ ਉਹ ਗਲੀ ਪੱਕੀ ਕੀਤੀ ਹੋਈ ਹੈ ਤੇ ਬਾਕੀ ਥੋੜੀ ਜਿਹੀ ਜਿਹੜੀ ਗਲੀ ਆ ਉਹ ਕੱਚੀ ਸੀ, ਉੱਥੇ ਪਾਣੀ ਖੜਾ ਹੋਇਆ ਤੇ ਉਹ ਜਿਹੜੀ ਪੱਕੀ ਗਲੀ ਸੀਗੀ ਉਹਨੂੰ ਦਿਖਾਉਣ ਦੀ ਬਜਾਏ ਜ਼ਿਆਦਾ ਕੈਮਰਾ ਉਧਰ ਕਰ ਰਹੇ ਸੀ ਜਿਹੜੀ ਕੱਚੀ ਸੀ ਅਜੇ ਤੱਕ, ਔਰ ਬਾਰ ਬਾਰ ਇਹ ਦਿਖਾ ਰਹੇ ਸੀ ਕਿ ਇਹ ਹਜੇ ਇਹ ਹਾਲ ਹੈ ਦਿੱਲੀ ਦੇ ਵਿੱਚ ਔਰ ਇਹ ਸਾਰੇ ਵਾਅਦੇ ਝੂਠੇ ਔਰ ਜੋ ਵੀ ਆ। ਔਰ ਉੱਥੇ ਖੜੇ ਉਹਨੇ 4 ਜਾਂ 5 ਲੋਕਾਂ ਤੋਂ ਇੰਟਰਵਿਊ ਲਈ, ਉਹ ਇਸ ਤਰੀਕੇ ਦੇ ਨਾਲ ਇੰਟਰਵਿਊ ਲੈ ਰਿਹਾ ਸੀ ਕਿ ਇਹਨਾਂ ਦੇ ਵਿੱਚੋਂ ਹੁਣ ਕੋਈ ਬੁਰਾਈ ਕਰੇਗਾ ਕੇਜਰੀਵਾਲ ਦੀ ਜਾਂ ਉੱਥੇ ਦੀ ਮੌਜੂਦਾ ਸਰਕਾਰ ਦੀ, ਪਰ ਉਹਨਾਂ ਵਿੱਚੋਂ ਇੱਕ ਬੰਦੇ ਨੇ ਵੀ ਇਹ ਗੱਲ ਨਹੀਂ ਕਹੀ। ਔਰ ਉਹ ਬੜਾ ਪ੍ਰੈਸ਼ਰਾਈਜ਼ ਕਰ ਰਿਹਾ ਸੀ ਜਿਹੜਾ ਰਿਪੋਰਟਰ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਗਲਤ ਬੋਲਣ, ਪਰ ਇੱਕ ਵੀ ਬੰਦੇ ਨੇ ਕੁਝ ਗਲਤ ਨਹੀਂ ਕਿਹਾ। ਉਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕੇਜਰੀਵਾਲ ਤੇ, ਉਹਨਾਂ ਨੇ ਇੰਨਾ ਕੀਤਾ ਉਸ ਤੋਂ ਜ਼ਿਆਦਾ ਵੀ ਕਰਨਗੇ। ਸੋ ਬਾਅਦ ਦਾ ਪਤੰਗੜ ਜਿਹੜਾ ਉਹ ਸਾਡੇ ਇੰਡੀਆ ਦਾ ਮੀਡੀਆ ਕਿਤੇ ਨਾ ਕਿਤੇ ਬਣਾ ਜਾਂਦਾ। ਬਿਲਕੁਲ ਵਿਰਾਟ ਸਾਹਿਬ
ਜੀ, ਬਿਲਕੁਲ।
ਤੇ ਬਰਾੜ ਸਾਹਿਬ, ਅੱਗੇ ਪੰਜਾਬ ਦੀ ਗੱਲ ਕਰੀਏ ਤੇ ਜਿਹੜੇ ਕਾਂਗਰਸੀ ਹੈਗੇ ਆ ਉਹਨਾਂ ਨੇ ਵਿਧਾਨ ਸਭਾ ਚ ਉਹਨਾਂ ਦਾ ਧਰਨਾ ਅਜੇ ਵੀ ਜਾਰੀ ਆ ਤੇ ਬਾਦਲ ਸਾਹਿਬ ਕਹਿੰਦੇ ਮਨਾਉਣ ਵੀ ਗਏ ਉਹਨਾਂ ਨੂੰ, ਪਰ ਉਹ ਹੁਣ ਟਸ ਤੋਂ ਮਸ ਨਹੀਂ ਹੋ ਰਹੇ
ਜੀ। ਬਿਲਕੁਲ, ਪਿਛਲੇ 3 ਦਿਨਾਂ ਤੋਂ ਇਹ ਇੱਕ ਹਾਈ ਪਿੱਚ ਦਾ ਡਰਾਮਾ ਜਿਹਨੂੰ ਮੈਂ ਕਹੂੰਗਾ ਉਹ ਚੱਲ ਰਿਹਾ ਜੀ। ਕਾਂਗਰਸ ਕੋਲੇ ਭਾਵੇਂ ਬਹੁਤ ਗਿਣਤੀ ਦੇ ਵਿਧਾਇਕ ਨੇ ਹੁਣ ਪੰਜਾਬ ਦੇ ਵਿੱਚ, ਪਰ ਫੇਰ ਵੀ ਉਹਨਾਂ ਨੇ ਜਿਹੜੀ ਆਪਦੀ ਜ਼ੋਰ ਅਜਮਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਪਿਛਲੇ 3 ਦਿਨਾਂ ਤੋਂ ਵਿਧਾਨ ਸਭਾ ਦੇ ਵਿੱਚ ਹੀ ਬੈਠੇ ਆ। ਭਾਵੇਂ ਕੁਝ ਇੱਕ ਵਿਧਾਇਕ ਆਪਦੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਆਏ ਸੀ ਪਹਿਲੇ ਦਿਨ ਤੇ ਉਦੋਂ ਬਾਅਦ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਤੇ ਉਹ ਭੱਠਲ ਦੀ ਜਿਹੜੀ ਪ੍ਰਧਾਨਗੀ ਹੇਠ ਉਹ ਬਾਹਰ ਬੈਠੇ ਆ। ਪਰ ਬਾਕੀ ਦੇ ਜਿਹੜੇ ਵਿਧਾਇਕ ਆ ਉਹ ਬਿਨਾਂ ਨਹਾਤੇ ਧੋਤਿਆਂ ਉਹ ਵਿਧਾਨ ਸਭਾ ਦੇ ਵਿੱਚ ਆਪਦਾ ਧਰਨਾ ਲਾਈ ਬੈਠੇ ਆ ਤੇ ਉਹਨਾਂ ਦਾ ਕਹਿੰਦੇ ਖਾਣਾ ਪਾਣੀ ਵੀ ਚੰਨੀ ਜਾਂ ਕੈਪਟਨ ਦੇ ਘਰੋਂ ਆ ਰਿਹਾ। ਪਰ ਦੂਜੇ ਪਾਸੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਤੀਰ ਰਿਹਾ ਹਲੀਮੀ ਵਾਲਾ, ਉਹ ਤੀਰ ਇਹਨਾਂ ਨੇ ਇੱਥੇ ਵੀ ਲਾਇਆ ਆਦਮੀ ਸੋਚਾ ਉਹਨੂੰ ਫੇਲ ਕਰਕੇ ਰੱਖਤਾ ਸੀ ਜਦੋਂ ਇੱਕ ਧਰਨਾ ਲਾਉਣ ਉਹਨਾਂ ਦੇ ਮੁੱਖ ਦੁਆਰ ਤੇ ਗਏ ਸਨ ਤੇ ਉਹ ਬਾਹਰ ਆ ਕੇ ਉਹਨਾਂ ਨੂੰ ਮਿਲਣ ਆ ਗਏ ਸਨ। ਉਹੀ ਉਹਨਾਂ ਨੇ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਗਏ ਆ, ਰਾਤ ਨੂੰ ਜਾ ਕੇ ਉਹਨਾਂ ਨੇ ਹੱਥ ਬੰਨੇ ਆ ਸਾਰਿਆਂ ਮੂਹਰੇ ਤੇ ਉਹਨਾਂ ਨੂੰ ਕਿਹਾ ਵੀ ਮੇਰੀ ਬੇਨਤੀ ਆ ਵੀ ਤੁਸੀਂ ਇਹ ਜਿਹੜੀ ਸੰਵਿਧਾਨਕ ਤਰੀਕੇ ਨਾਲ ਕੰਮ ਕਰੋ, ਇੱਥੇ ਤੁਸੀਂ ਦੁੱਖ ਤਕਲੀਫ਼ ਨਾ ਝੱਲੋ। ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਤੁਸੀਂ ਇੱਥੇ ਬੈਠੇ ਹੋ, ਜੇ ਮੈਨੂੰ ਰਾਤ ਦਾ ਪਤਾ ਹੁੰਦਾ ਤਾਂ ਮੈਂ ਰਾਤ ਹੀ ਆ ਜਾਂਦਾ। ਸੋ ਕਾਫੀ ਹਲੀਮੀ ਨਾਲ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਜਿਹੜੇ ਕਾਂਗਰਸੀ ਵਿਧਾਇਕ ਸੀ ਉਹ ਟਸ ਤੋਂ ਮਸ ਨਹੀਂ ਹੋਏ। ਜਿਹੜਾ ਮਸਲੇ ਦੀ ਜੇ ਗੱਲ ਕਰੀਏ, ਮਸਲਾ ਇਹ ਹੈ ਜੀ ਵੀ ਉਹਨਾਂ ਨੇ ਬੇਭਰੋਸਗੀ ਮਤਾ ਕਾਂਗਰਸ ਲੈ ਕੇ ਆਈ ਸੀ ਤੇ ਬੇਭਰੋਸਗੀ ਮਤਾ ਜਿਹੜੀ ਵਿਧਾਨ ਸਭਾ ਦੇ ਵਿੱਚ ਸਪੀਕਰ ਨੇ ਨਾ ਮਨਜੂਰ ਕਰ ਦਿੱਤਾ। ਸੋ ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਦੱਸਣਾ ਬਣਦਾ ਵੀ ਬੇਭਰੋਸਗੀ ਮਤਾ ਕੀ ਹੁੰਦਾ ਤੇ ਕਿਉਂ ਲਿਆਂਦਾ ਜਾਂਦਾ। ਪਹਿਲੀ ਗੱਲ ਤਾਂ ਸਾਡੇ ਲੋਕ ਨਾ ਕੁਝ ਇੱਕ ਚੀਜ਼ਾਂ ਨੂੰ ਸਸਤਾ ਹੀ ਬਹੁਤ ਕਰ ਦਿੰਦੇ ਆ ਤੇ ਉਹਨਾਂ ਨੂੰ ਪਹਿਲਾਂ ਜਦੋਂ ਲੋੜ ਨਹੀਂ ਹੁੰਦੀ ਜਾਂ ਜਦੋਂ ਫਾਲਤੂ ਦੀ ਟੈਂਸ਼ਨ ਬਣਾਈ ਜਾਂਦੀ ਆ ਉਦੋਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਤੇ ਪਰ ਜਦੋਂ ਲੋੜ ਹੁੰਦੀ ਆ ਉਦੋਂ ਕੋਈ ਉਹਨਾਂ ਦੀ ਹੁੰਦੀ ਆ ਸੋ ਜਿਹੜਾ ਬੇਭਰੋਸਗੀ ਮਤਾ ਇਹੀ ਹੁੰਦਾ ਜੀ ਵੀ ਜੇ ਬਿਲਕੁਲ ਹੀ ਦੁਨੀਆਂ ਦਾ ਭਰੋਸਾ ਗਵਾ ਚੁੱਕੀ ਸਰਕਾਰ ਜਾਂ ਉਹਦੇ ਉਹ ਘੱਟ ਗਿਣਤੀ ਦੇ ਵਿੱਚ ਆ ਚੁੱਕੀ ਆ ਤੇ ਮੰਨ ਲੈਂਦੇ ਆ ਵੀ ਇੱਕ ਦੋ ਸੀਟਾਂ ਨਾਲ ਉਹ ਰਾਜ ਕਰ ਰਹੀ ਆ ਤਾਂ ਉੱਥੇ ਆ ਕੇ ਇਹੋ ਜਿਹੇ ਮਤੇ ਲਿਆਉਂਦੇ ਜਾਂਦੇ ਆ ਵੀ ਆਹ ਚੀਜ਼ਾਂ ਗਲਤ ਹੋਈਆਂ ਪਰ ਜਿੱਥੇ ਜਿਹੜੀ ਸਰਕਾਰ ਪੂਰਨ ਬਹੁਮਤ ਤਾਂ ਉਹਦੇ ਕੋਲ ਇਕੱਲੀ ਅਕਾਲੀ ਦਲ ਕੋਲ ਆ ਉਦੋਂ ਬਾਅਦ ਟਾਪ ਅਪ ਜੇ ਉਹਦੇ ਉੱਤੇ ਕਰੀਏ ਟਾਪ ਅਪ ਉਹਦੇ ਉੱਤੇ ਬੀਜੇਪੀ ਦੀਆਂ ਸੀਟਾਂ ਜਿਹੜੀਆਂ 20-22 ਸੀਟਾਂ ਉਹਨਾਂ ਦੀਆਂ ਸੋ ਇਹੋ ਜੀ ਇੱਕ ਸਰਕਾਰ ਜਿਹਦੇ ਕੋਲੇ ਦੋ ਤਿਹਾਈ ਬਹੁਮਤ ਤੋਂ ਜ਼ਿਆਦਾ ਬਹੁਮਤ ਆ ਵਿਧਾਨ ਸਭਾ ਦੇ ਵਿੱਚ ਉਹਦੇ ਖਿਲਾਫ਼ ਬੇਭਰੋਸਗੀ ਦਾ ਮਤਾ ਲੈ ਕੇ ਆਉਣਾ ਉਹ ਵੀ ਇੱਕ ਕੋਈ ਬਿਨਾਂ ਇਹੋ ਜਿਹੇ ਕਿਸੇ ਕਾਰਨ ਦੇ ਉੱਤੇ ਜਿਹੜਾ ਕੋਈ ਕਾਰਨ ਨਹੀਂ ਉਹ ਕਾਂਗਰਸ ਦਾ ਅਟੈਨਸ਼ਨ ਸੀਕਰ ਤੋਂ ਵੱਧ ਕੇ ਹੋਰ ਕੁਛ ਨਹੀਂ ਹੈ ਉਹ ਅਟੈਨਸ਼ਨ ਲੈਣੀ ਚਾਹੁੰਦੀ ਸੀਗੀ ਕਿਸੇ ਨਾ ਕਿਸੇ ਢੰਗ ਦੇ ਤੇ ਉਹ ਚ ਨਵੇਂ ਨਵੇਂ ਹਥਿਆਰ ਵਰਤੇ ਜਾ ਰਹੇ ਆ ਅੱਜ ਕੱਲ ਇੱਕ ਨੀਤੀ ਬਣਾਈ ਜਾਂਦੀ ਆ ਅੱਜ ਕੱਲ ਸਲਾਹਕਾਰ ਰੱਖੇ ਜਾਂਦੇ ਆ ਉਹ ਸਲਾਹਕਾਰ ਫਿਰ ਦੱਸਦੇ ਆ ਵੀ ਕਿਹੜੇ ਕਿਸਮ ਦਾ ਜਿਹੜਾ ਤੁਸੀਂ ਐਜੀਟੇਸ਼ਨ ਜਾਂ ਕੋਈ ਤੀਰ ਚਲਾਓਗੇ ਜਿਹੜਾ ਕਿ ਮੀਡੀਆ ਦਾ ਤੇ ਲੋਕਾਂ ਦਾ ਧਿਆਨ ਖਿੱਚੂ ਕੰਮ ਕੀਤੇ ਜਾਂਦੇ ਆ ਉਸ ਢੰਗ ਨਾਲ ਕੰਮ ਕੀਤੇ ਜਾਂਦੇ ਆ ਇਹਨਾਂ ਚੋਂ ਇੱਕ ਕੰਮ ਇਹ ਆ ਜੀ ਵੀ ਪਹਿਲੀ ਵਾਰ ਹੋਇਆ ਪੰਜਾਬ ਕੀ ਕਿਤੋਂ ਦੀ ਵੀ ਵਿਧਾਨ ਸਭਾ ਦੇ ਵਿੱਚ ਵੀ ਉਹਦੇ ਵਿਧਾਨਕਾਰ ਆ ਉਹ ਰਾਤ ਨੂੰ ਘਰੇ ਨਹੀਂ ਗਏ ਉੱਥੇ ਹੀ ਬੈਠੇ ਆ ਤੇ ਆਪਦਾ ਧਰਨਾ ਦੇ ਕੇ ਉੱਥੇ ਹੀ ਖਾਣਾ ਪਾਣੀ ਖਾ ਰਹੇ ਆ ਕਿਤੇ ਨਾ ਕਿਤੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਵਿਧਾਨ ਸਭਾ ਦੀ ਇੱਕ ਵਿਧਾਨ ਸਭਾ ਨੂੰ ਨਾ ਇੱਕ ਧਾਰਮਿਕ ਥਾਂ ਵਾਂਗੂ ਪੂਜਦੇ ਚਾਹੇ ਮੰਨ ਲਿਆ ਵੀ ਸਾਡੇ ਨਜ਼ਰਾਂ ਦੇ ਵਿੱਚ ਉਹ ਉੱਥੇ ਲੜਾਈ ਝਗੜਿਆਂ ਦੇ ਮੈਦਾਨ ਬਣ ਕੇ ਰਹਿ ਗਏ ਆ ਪਰ ਸੱਚਾਈ ਇਹ ਆ ਵੀ ਉਹਨੂੰ ਇੱਕ ਧਾਰਮਿਕ ਥਾਂ ਦੇ ਬਰਾਬਰ ਦਾ ਦਰਜਾ ਤਾਂ ਦਿੱਤਾ ਜਾਂਦਾ ਵੀ ਉੱਥੇ ਇੱਕ ਲੋਕਾਂ ਦੇ ਭਵਿੱਖ ਦੇ ਫੈਸਲੇ ਹੁੰਦੇ ਆ ਤੇ ਉੱਥੇ ਬੈਠ ਕੇ ਤੁਸੀਂ ਕਿਸੇ ਵੀ ਵਿਸ਼ੇ ਦੇ ਉੱਤੇ ਕਿਸੇ ਵੀ ਵਿਚਾਰ ਚਰਚਾ ਕਿਉਂਕਿ ਪੰਚਾਇਤ ਨੂੰ ਵੀ ਇੱਕ ਦੂਜਾ ਰੱਬ ਦਾ ਰੂਪ ਮੰਨਿਆ ਜਾਂਦਾ ਹੁੰਦਾ ਤੇ ਉਹ ਇੱਕ ਪੰਚਾਇਤ ਬਹਿੰਦੀ ਆ ਉੱਥੇ ਸੋ ਉਹਦੀ ਵੀ ਇੱਕ ਮਰਿਆਦਾ ਪਰ ਇਹ ਵੱਖਰੀ ਗੱਲ ਆ ਵੀ ਸਾਡੀਆਂ ਮਰਿਆਦਾਵਾਂ ਅਸੀਂ ਹਰ ਰੋਜ਼ ਸਿੱਕੇ ਟੰਗਦੇ ਆ ਚਾਹੇ ਅਸੀਂ ਉਹ ਟੰਗਦੇ ਆ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦੇ ਹੋਏ ਜੂਤ ਪਟਾਂਗ ਹੁੰਦੇ ਹੋਏ ਤੇ ਭਾਵੇਂ ਅਸੀਂ ਚੱਲਦੇ ਆ ਇਸ ਚੀਜ਼ ਦੇ ਉੱਤੇ ਅੱਜ ਰਾਤਾਂ ਨੂੰ ਉੱਥੇ ਕੱਟਣ ਵਾਲੇ ਬਣਾਇਆ ਹੋਵੇ ਇਹ ਜਿਹੀਆਂ ਚੀਜ਼ਾਂ ਮੈਨੂੰ ਨਹੀਂ ਲੱਗਦੀਆਂ ਵੀ ਚੰਗੀਆਂ ਗੱਲਾਂ ਲੋਕ ਇਹਨਾਂ ਚੀਜ਼ਾਂ ਨਾਲ ਕੋਈ ਤੁਹਾਨੂੰ ਬਾਹਲਾ ਹਮਾਇਤ ਨਹੀਂ ਦਿੰਦੇ ਇਹ ਗੱਲ ਮੰਨਣੀ ਪੈਣੀ ਆ ਲੋਕ ਹਮਾਇਤ ਦਿੰਦੇ ਜੇ ਤੁਸੀਂ ਕੋਈ ਕੰਮ ਕਰਦੇ ਹੋ ਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦੇ ਹੋ
ਜੀ ਬਰਾੜ ਸਾਹਿਬ ਬਿਲਕੁਲ ਤੇ ਕੁਲਵੀਰ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਬਰਾੜ ਸਾਹਿਬ ਤੇ ਜਿਹੜੀ ਗੱਲ ਕਰ ਰਹੇ ਸੀਗੇ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਧਿਆਨ ਹਟਾ ਕੇ ਪੰਜਾਬ ਵੱਲ ਲਗਾਇਆ ਹੋਇਆ ਇਨ੍ਹਾਂ ਨੇ ਤੇ ਉਹਦੇ ਰਿਗਾਰਡਿੰਗ ਇਨ੍ਹਾਂ ਨੇ ਗੱਲ ਕੀਤੀ ਹੈ ਜੀ ਕਿ ਕਹਿੰਦੇ ਕਿ ਟੀਵੀ ਚੈਨਲ ਵਾਲਿਆਂ ਨੂੰ ਮੋਦੀ ਦਾ ਨਹੀਂ ਪਤਾ ਕਿ ਸਾਰਾ ਮਹੀਨਾ ਉਹ ਜਿਹੜੀ ਆ ਕੰਟਰੀ ਤੋਂ ਬਾਹਰ ਰਹਿੰਦਾ ਹੈ ਜੀ ਸੋ ਇਹਦੇ ਤੇ ਇਨ੍ਹਾਂ ਨੇ ਚੁਟਕੀ ਭਰੀ ਹੈ ਜੀ
ਬਿਲਕੁਲ ਜੀ ਸੱਚਾਈ ਹੈ ਇਸ ਗੱਲ ਦੀ ਤੇ ਪਰ ਥੋੜੀਆਂ ਹੀ ਆ ਕੁਝ ਇੱਕ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਨਾ ਕਾਮਨ ਸੈਂਸ ਦੇ ਜ਼ਰੀਏ ਨਜਿੱਠਿਆ ਜਾ ਸਕਦਾ ਮੇਰੇ ਹਿਸਾਬ ਨਾਲ ਹੁਣ ਸਭ ਤੋਂ ਬੈਸਟ ਗੱਲ ਇਹ ਆ ਗਈ ਆ ਵੀ ਹੁਣ ਜਿਹੜੇ ਸਿਟੀ ਜਰਨਲਿਜ਼ਮ ਆ ਨਾ ਉਹ ਕਿਤੇ ਨਾ ਕਿਤੇ ਕੰਮ ਕਰੇ ਵੱਧ ਤੋਂ ਵੱਧ ਕਿਉਂਕਿ ਜਿਹੜਾ ਚੌਥਾ ਥੰਮ ਆ ਮੀਡੀਆ ਦਾ ਉਹ ਤਾਂ ਬਕਾਊ ਹੋ ਚੁੱਕਿਆ ਉਹ ਤਾਂ ਹਰ ਮੀਡੀਆ ਦੇ ਬੰਦੇ ਨੇ ਆਪੋ ਆਪਦੇ ਕਮਿਟਮੈਂਟ ਪਰ ਜਿਹੜਾ ਸਿਟੀ ਜਰਨਲਿਜ਼ਮ ਆ ਹੋ ਸਕਦਾ ਵੀ ਉਹ ਸਾਫ਼ ਸੁਥਰੀਆਂ ਤੇ ਸਿੱਧੀਆਂ ਗੱਲਾਂ ਕਰੇ ਪਰ ਪ੍ਰੋਬਲਮ ਤਾਂ ਇੱਥੇ ਆਉਂਦੀ ਆ ਵੀ ਜੇ ਕੋਈ ਬੰਦਾ ਸਿਟੀ ਜਰਨਲਿਜ਼ਮ ਕਰਦਾ ਤਾਂ ਉਹਨੂੰ ਥੋੜੇ ਦਿਨਾਂ ਦੇ ਵਿੱਚ ਹੀ ਹਾਈਜੈਕ ਕਰ ਲਿਆ ਜਾਂਦਾ ਮੈਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਜਾਣਦਾ ਜਿਹੜੇ ਸੱਜਣ ਮਿੱਤਰ ਪੰਜਾਬ ਤੋਂ ਸਿਟੀ ਜਰਨਲਿਜ਼ਮ ਦੇ ਤੌਰ ਦੇ ਉੱਤੇ ਸਾਰਾ ਦਿਨ ਫੇਸਬੁੱਕ ਤੇ ਆਪਣੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਜਾਂ ਕੋਈ ਨਾ ਕੋਈ ਚੀਜ਼ ਉਹ ਕਰਦੇ ਰਹਿੰਦੇ ਆ ਤੇ ਉਹ ਜਦੋਂ ਕਰਨਾ ਸ਼ੁਰੂ ਕੀਤਾ ਸੀ ਉਦੋਂ ਉਹਨਾਂ ਦਾ ਮਨਸ਼ਾ ਕੋਈ ਹੋਰ ਸੀ ਪਰ ਹੌਲੀ ਹੌਲੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟਿਕਟਾਂ ਦੀ ਝਾਕ ਆਉਣ ਲੱਗ ਗਈ ਤੇ ਉਹਨਾਂ ਨੂੰ ਵਿੱਚੋਂ ਟਿਕਟਾਂ ਦੇਖਣ ਲੱਗ ਗਈਆਂ ਵੀ ਸਾਡਾ ਤਾਂ ਸੀਧਾ ਹੁਣ ਤਾਂ ਪੱਤਰਕਾਰ ਤੋਂ ਬਾਅਦ ਸਾਡਾ ਤਾਂ ਨੈਕਸਟ ਸਟੈਪ ਹੁਣ ਵਿਧਾਇਕ ਬਣਨ ਦਾ ਆ ਗਿਆ ਸੋ ਇਹ ਕਿਤੇ ਨਾ ਕਿਤੇ ਪ੍ਰੋਬਲਮ ਆ ਪਰ ਸਹੀ ਅਸਲੀਅਤ ਇਹ ਹੋਣੀ ਚਾਹੀਦੀ ਆ ਵੀ ਆਪਦੇ ਆਲੇ ਦੁਆਲੇ ਦਾ ਤੁਸੀਂ ਜਾਗਰੂਕ ਕਰੋ ਤੇ ਤੁਸੀਂ ਦੱਸੋ ਵੀ ਸਾਡੇ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਕਈ ਵਾਰ ਹੋ ਸਕਦਾ ਵੀ ਮੀਡੀਆ ਇਗਨੋਰ ਕਰ ਰਿਹਾ ਹੋਵੇ ਕਿਸੇ ਪਾਰਟੀ ਦੀ ਨੁਕਸਾਨ ਨਾ ਹੋਣ ਦੇ ਕਾਰਨ ਤੇ ਕਈ ਵਾਰੀ ਹੋ ਸਕਦਾ ਵੀ ਵਧਾ ਚੜਾ ਕੇ ਗੱਲ ਕਰ ਰਿਹਾ ਹੋਵੇ
ਬਿਲਕੁਲ ਬਰਾੜ ਸਾਹਿਬ ਤੇ ਜਸ ਘੁੰਮਣ ਹੁਣਾਂ ਨੇ ਵੀ ਕਿਹਾ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲੇ ਕਹਿ ਰਹੇ ਕਿ ਮਿੰਟੂ ਜੀ ਮੀਡੀਆ ਤੇ ਜਿਸ ਦਾ ਖਾਇਆ ਉਸੇ ਦੇ ਗੁਣ ਗਾਏ ਇਹ ਹਿਸਾਬ ਹੈ ਉਸਦਾ ਤੇ ਕਹਿੰਦੇ ਕਿ ਦਿੱਲੀ ਇਜ਼ ਰਿਸਪੋਂਸੀਬਿਲਿਟੀ ਮਨੀਸ਼ ਸੰਸੋਦੀਆ ਇਜ਼ ਦੇਅਰ ਹੀ ਇਜ਼ ਵੈਰੀ ਇੰਟੈਲੀਜੈਂਟ ਮੈਨ ਟੂ ਕੰਟਰੋਲ ਦਿੱਲੀ ਸੋ ਇਹਨਾਂ ਦਾ ਕਹਿਣਾ ਕਿ ਮਨੀਸ਼ ਸੰਸੋਦੀਆ ਜਿਹੜੇ ਆ ਉਹ ਦਿੱਲੀ ਦੇ ਵਿੱਚ ਹੀ ਆ ਤੇ ਉਹ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਨੇ ਦਿੱਲੀ ਦੀ
ਨਹੀਂ ਐਕਚੁਅਲੀ ਮਨੀਸ਼ ਵੀ ਜਿਹੜੇ ਪਿਛਲੇ ਦਿਨਾਂ ਤੋਂ ਫਿਨਲੈਂਡ ਦੇ ਦੌਰੇ ਦੇ ਉੱਤੇ ਗਏ ਹੋਏ ਸਨ ਉਹੀ ਮਸਲਾ ਉਹਨਾਂ ਨੇ ਉਠਾਇਆ ਜੀ ਉਸ ਟਾਈਮ ਉਹਨਾਂ ਨੇ ਜਾਣ ਬੁੱਝ ਕੇ ਮੀਡੀਆ ਨੇ ਇਹ ਗੱਲ ਚੱਕੀ ਵੀ ਸਿਰਫ ਕਪਿਲ ਮਿਸ਼ਰਾ ਨਾਂ ਦਾ ਇੱਕ ਮੰਤਰੀ ਦਿੱਲੀ ਦੇ ਵਿੱਚ ਸੀ ਬਾਕੀ ਸਾਰੇ ਦੇ ਸਾਰੇ ਮੰਤਰੀ ਬਾਹਰ ਗਏ ਹੋਏ ਸਨ ਸੋ ਉਹ ਮਸਲਾ ਜ਼ਿਆਦਾਤਰ ਉਠਾਇਆ ਜਾ ਰਿਹਾ ਸੀ ਪਰ ਮੈਨੂੰ ਲੱਗਦਾ ਉਸ ਮਸਲੇ ਨਾਲੋਂ ਇਸ ਟਾਈਮ ਜ਼ਰੂਰੀ ਇਹ ਆ ਵੀ ਅਸੀਂ ਸਾਲ ਬਾਅਦ ਜਦੋਂ ਟਾਈਮ ਆਉਂਦਾ ਬਰਸਾਤਾਂ ਦਾ ਜਾਂ ਇਹੋ ਜਿਹਾ ਮਾਹੌਲ ਆਉਂਦਾ ਉਦੋਂ ਹੀ ਕਿਉਂ ਜਾਗਦੇ ਹਾਂ ਬਾਕੀ 364 ਦਿਨ ਅਸੀਂ ਸੁੱਤੇ ਕਿਉਂ ਰਹਿੰਦੇ ਹਾਂ ਤੇ ਅਸੀਂ ਉਹ ਸਾਫ਼ ਸਫਾਈ 364 ਦਿਨ ਕਿਉਂ ਨਹੀਂ ਕਰਦੇ
ਜੀ ਬਰਾੜ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਗੇ ਰਾਜੀ ਭੰਗੂ ਸਿੰਗਾਪੁਰ ਤੋਂ ਹਰਮੀਤ ਸਿੰਘ ਛੰਨਾ ਮੈਲਬਨ ਤੋਂ ਇਹਨਾਂ ਨੇ ਟੈਲੀਗ੍ਰਾਮ ਦੇ ਰਾਹੀਂ ਸਾਂਝ ਜਿਹੜੀ ਬਣਾ ਲਈ ਹੈ ਤੇ ਕੁਲਵੀਰ ਤੇ ਉਹਨਾਂ ਦਾ ਮੈਸੇਜ ਮੈਂ ਹੁਣੇ ਪੜਿਆ ਜਿਸ ਤਰ੍ਹਾਂ ਤੇ ਸਤਦੇਵ ਦਵਿੰਦਰ ਸਿੰਘ ਤੇ ਸੋਨੂ ਪੰਨੂ ਹੁਣਾਂ ਨੇ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਜਿਹੜੀ ਸਾਂਝ ਪਾਈ ਹੈ ਬਰਾੜ ਸਾਹਿਬ ਤੇ ਖਬਰਾਂ ਦੇ ਵਿੱਚ ਜੇ ਗੱਲ ਕਰੀਏ ਤੇ ਇੱਕ ਹੋਰ ਬੜੀ ਦਰਦਨਾਕ ਖਬਰ ਜਿਹੜੀ ਹੈ ਉਹ ਪੰਜਾਬ ਤੋਂ ਆ ਰਹੀ ਹੈ ਕਿ ਗੁੱਗਾ ਮੜੀ ਤੋਂ ਪਰਤ ਰਹੇ ਪੰਜਾਬ ਦੇ 7 ਸ਼ਰਧਾਲੂ ਜਿਹੜੇ ਆ ਉਹ ਇੱਕ ਹਾਦਸੇ ਦੇ ਵਿੱਚ ਹਲਾਕ ਹੋਏ ਨੇ ਬਰਾੜ ਸਾਹਿਬ
ਬਿਲਕੁਲ ਜੀ ਰਾਤ ਦੇਰ ਰਾਤੀ ਮੈਨੂੰ ਵੀ ਇਹ ਖਬਰ ਪਤਾ ਲੱਗੀ ਜਦੋਂ ਮੇਰੇ ਪਿੰਡ ਤੋਂ ਕਿਉਂਕਿ ਮੇਰੇ ਪਿੰਡ ਦੇ ਬਿਲਕੁਲ ਲਾਗੇ ਖਬਰ ਜਿਹੜਾ ਹਾਦਸਾ ਵਾਪਰਿਆ ਸਿਰਫ 10 ਕੁ ਕਿਲੋਮੀਟਰ ਦੀ ਦੂਰੀ ਤੋਂ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਵੀ ਸਾਡੇ ਲੋਕ ਆ ਜਿਹੜੇ ਸ਼ਰਧਾ ਦੇ ਨਾਂ ਦੇ ਉੱਤੇ ਦੂਰ ਦੁਰਾਡੇ ਦਿਨ ਰਾਤ ਭੱਜਣਾ ਤੇ ਫੇਰ ਉੱਥੇ ਜਾਣ ਲਈ ਜਿਹੜਾ ਕਾਨੂੰਨ ਨੂੰ ਸਿੱਕੇ ਟੰਗਣਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆੜੇ ਆਉਂਦੀਆਂ ਤੇ ਜਦੋਂ ਕੋਈ ਘਟਨਾ ਵਾਪਰਦੀ ਆ ਉਦੋਂ ਸਰਕਾਰਾਂ ਜਾਗਦੀਆਂ ਜਾਂ ਉਦੋਂ ਲੋਕ ਥੋੜਾ ਬਹੁਤ ਰੌਲਾ ਪਾਉਂਦੇ ਆ ਪਰ ਉਦੋਂ ਬਾਅਦ ਫੇਰ ਕਿਤੇ ਨਾ ਕਿਤੇ ਟਿਕ ਜਾਂਦੇ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਆਸਟ੍ਰੇਲੀਆ ਦੇ ਵਿੱਚ ਕੀ ਤੁਸੀਂ ਇੱਦਾਂ ਟਰੈਕਟਰ ਟਰਾਲੀ ਦੇ ਵਿੱਚ ਜਾਂ ਕੋਈ ਕਿਸੇ ਜਿਹੜੀ ਕੈਂਪਰ ਬੈਨ ਹੁੰਦੀ ਉਹਦੇ ਵੀ ਬੰਦੇ ਸਕਦੇ ਤੇ ਕੱਲੇ ਆਸਟ੍ਰੇਲੀਆ ਦਾ ਕਾਨੂੰਨ ਨਹੀਂ ਹੈ ਕਾਮਨਵੈਲਥ ਦੇ ਜਿੱਥੇ ਵੀ ਡਰਾਈਵਿੰਗ ਦੇ ਰੂਲ ਆ ਉਹ ਤਕਰੀਬਨ ਸੇਮ ਜੇ ਰੂਲ ਆ ਸੋ ਇਹ ਜਿਹਾ ਰੂਲ ਹੋਣ ਦੇ ਨਾਤੇ ਇੱਥੇ ਮੈਨੂੰ ਪਤਾ ਵੀ ਜਦੋਂ ਮੈਂ ਪਹਿਲੀ ਵਾਰ ਆਇਆ ਤੇ ਮੈਂ ਬਲਾਕ ਦੇ ਵਿੱਚ ਖੇਤ ਦੇ ਵਿੱਚ ਹੀ ਯੂਟ ਦੇ ਪਿੱਛੇ ਖੜ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਦੱਸਿਆ ਵੀ ਨਹੀਂ ਇੱਦਾਂ ਨੀ ਤੂੰ ਜਾ ਸਕਦਾ ਤੂੰ ਬੈਲਟ ਲਾ ਕੇ ਬੈਠ ਮੂਹਰੇ ਫੇਰ ਹੀ ਤੈਨੂੰ ਜਾਣਾ ਪੈਣਾ ਸੋ ਜੇ ਬੈਠਣ ਵਾਲੀ ਸੀਟ ਹੈ ਨੀ ਪੈਸੰਜਰ ਦੇ ਜਾਂ ਡਰਾਈਵਰ ਦੇ ਤੇ ਉਹਦੇ ਉਹਨੂੰ ਪ੍ਰੋਪਰ ਉਹਦਾ ਸੁਰੱਖਿਆ ਹੈ ਨੀ ਤਾਂ ਤੁਸੀਂ ਉਹਦੇ ਉੱਤੇ ਬੈਠ ਹੀ ਨਹੀਂ ਸਕਦੇ ਪਰ ਤੁਸੀਂ ਹੈਰਾਨ ਹੋਵੋਗੇ ਵੀ ਸਾਡੇ ਭਾਰਤ ਦੇ ਵਿੱਚ ਤੁਸੀਂ ਸੜਕ ਦੇ ਉੱਤੇ ਹਰ ਦੂਜੀ ਤੀਜੀ ਗੱਡੀ ਇਹ ਮਿਲਜੂ ਜਿਹਦੇ ਵਿੱਚ ਪਰਾਲੀ ਸਿੱਟੀ ਆ ਤੇ ਵਿੱਚ ਬੰਦੇ ਐ ਬੈਠੇ ਆ ਥੱਲੇ ਪਲਾਥੀਆਂ ਮਾਰੀ ਤੇ ਕਈ ਵਾਰ ਤਾਂ ਤੁੰਨੇ ਵੀ ਹੁੰਦੇ ਆ ਤੇ ਡਾਲਿਆਂ ਦੇ ਪਿੱਛੇ ਨੂੰ ਲਮਕੀ ਜਾਂਦੇ ਹੁੰਦੇ ਆ ਵੀ ਪਹਿਲੀ ਗੱਲ ਤਾਂ ਮੌਤ ਨੂੰ ਮਾਸੀ ਅਸੀਂ ਆਪ ਲੋਕ ਕਹਿੰਦੇ ਆ ਜਦੋਂ ਕਾਨੂੰਨ ਹੀ ਨਹੀਂ ਕੋਈ ਮੰਨਦੇ ਕਾਨੂੰਨ ਨੂੰ ਛਿੱਕੇ ਟੰਗਦੇ ਆ ਹੁਣ ਕਾਨੂੰਨ ਦੀ ਵੀ ਜਿਹੜੀ ਗੱਲ ਆ ਤੁਸੀਂ ਤੁਹਾਨੂੰ ਰੋਕਣਗੇ ਜਦੋਂ ਤੇ ਤੁਹਾਡੀ ਨਿੱਕੀ ਜੀ ਕੋਈ ਚੀਜ਼ ਪਿੱਛੇ ਤੁਹਾਡੇ ਤੋਂ 500-400 ਰੁਪਇਆ ਲੈ ਲੈਣਗੇ ਜਾਂ ਮੰਨ ਲਓ ਤੁਹਾਡਾ ਚਲਾਨ ਕਰ ਦੇਣਗੇ ਜਾਂ ਵਾਪਰਦੀਆਂ ਤੇ ਹੁਣ ਕੋਈ ਵੀ ਸਰਕਾਰ ਨੱਥ ਨਹੀਂ ਪਾਉਣਾ ਚਾਹੁੰਦੀ ਕਹਿੰਦੀ ਵੀ ਅਸੀਂ ਸ਼ਰਧਾਲੂ ਆ ਜਿਹੜੇ ਤੇ ਉਹ ਸਾਡੇ ਨਾਲ ਨਾਰਾਜ਼ ਹੋ ਜਾਣਗੇ ਸਾਡੀਆਂ ਵੋਟਾਂ ਟੁੱਟ ਜਾਣਗੀਆਂ ਤੇ ਸੜਕਾਂ ਦੇ ਉੱਤੇ ਸ਼ਰੇਆਮ ਸ਼ਰਧਾਲੂਆਂ ਦੇ ਭਰੇ ਕੈਂਟਰ ਏਦਾਂ ਚੱਲਦੇ ਆ ਜਿਹੜੇ ਕਿ ਸਾਰਾ ਦਿਨ ਮੌਤ ਨੂੰ ਮਖੌਲ ਕਰਦੇ ਆ ਸਾਡੇ ਤੋਂ ਤਾਂ ਇੱਕ ਟਰਾਲੀ ਦਾ ਸੰਗਲ ਨਹੀਂ ਸੂਤ ਆਇਆ ਜੇ ਕੋਈ ਵੀ ਤੁਸੀਂ ਦੇਖੋਗੇ ਨਾ ਪਿੰਡਾਂ ਚ ਸ਼ਹਿਰਾਂ ਗਲੀਆਂ ਦੀਆਂ ਸੜਕਾਂ ਤੇ ਜਾਓਗੇ ਤੇ ਟਰਾਲੀ ਦੇ ਪਿੱਛੇ ਜਿਹੜੇ ਸੰਗਲ ਲੱਗੇ ਹੁੰਦੇ ਆ ਉਹ ਸੰਗਲ ਹਵਾ ਚੱਲਾਂ ਰਹਿੰਦੇ ਆਉਂਦੇ ਆ ਤੇ ਉਹਨਾਂ ਸੰਗਲਾਂ ਨੂੰ ਕੰਟਰੋਲ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹਾਲਾਂਕਿ ਇੱਕੋ ਹੀ ਮਿੰਟ ਦਾ ਕੰਮ ਸੀ ਵੀ ਉਹ ਸੰਗਲ ਹੀ ਟਰਾਲੀ ਤੋਂ ਬੰਦ ਕਰ ਦਿੰਦੇ ਉਹਦਾ ਲੌਕ ਸਿਸਟਮ ਹੀ ਜਿਵੇਂ ਵਿਦੇਸ਼ਾਂ ਚ ਹੁੰਦਾ ਉਸ ਢੰਗ ਨਾਲ ਲੌਕ ਸਿਸਟਮ ਕਰ ਦਿੰਦੇ ਅਸੀਂ ਇੱਕ ਵਾਰ ਕੋਸ਼ਿਸ਼ ਕੀਤੀ ਸੀ ਸਾਨੂੰ ਜ਼ਿਮੀਦਾਰ ਕਹਿੰਦੇ ਵੀ ਅਸੀਂ ਸਾਨੂੰ ਕਈ ਵਾਰੀ ਟਰਾਲੀ ਨੂੰ ਐਕਸਟੈਂਡ ਕਰਨਾ ਪੈਂਦਾ ਸੰਗਲ ਤਾਂ ਜ਼ਰੂਰਤ ਪੈਂਦੀ ਆ ਤੇ ਅਸੀਂ ਉਹਦਾ ਵੀ ਹੱਲ ਉਹਨਾਂ ਨੂੰ ਦੱਸਿਆ ਸੀ ਵੀ ਇੱਥੇ ਇੱਕ ਪੱਤੀ ਲਾਈ ਜਾ ਸਕਦੀ ਹੈ ਜਿਹਨੂੰ ਤੁਸੀਂ ਜਦੋਂ ਲੋੜ ਪੈਣ ਤੇ ਬਾਹਰ ਕੱਢ ਲਓ ਨਹੀਂ ਇੱਥੇ ਪਈ ਰਹੇ ਪਰ ਉਹ ਲੋਕ ਉਹਨਾਂ ਗੱਲਾਂ ਦੇ ਉੱਤੇ ਤਾਂ ਅਸਰ ਕਰਦੇ ਜੇ ਡਾਂਗ ਹੋਵੇ ਡਾਂਗ ਉਹਨਾਂ ਤੇ ਕੋਈ ਚੱਲਦੀ ਨਹੀਂ ਤੇ ਉਹ ਉਹਨਾਂ ਚੀਜ਼ਾਂ ਤੇ ਅਸਰ ਨਹੀਂ ਕਰਦੇ ਸੋ ਇਹ ਚੀਜ਼ ਹੋਈ ਹੈ ਕੱਲ ਦੇ ਹਾਦਸੇ ਵੀ ਮਾੜੀ ਦੇ ਦੋ ਸਾਹਮਣੋ ਸਾਹਮਣੇ ਭਿੜ ਗਿਆ ਜੀ ਜੇ ਚ 100 ਦੇ ਕਰੀਬ ਦੋਨੇ ਪਾਸੇ ਬੰਦੇ ਹੋਣੇ ਜੀ ਝੁੜ 40 ਜ਼ਖਮੀ ਹੋ ਗਏ ਆ 7 ਦੀ ਮੌਕੇ ਤੇ ਮੌਤ ਹੋਈ ਆ ਤੇ ਮਰਨ ਵਾਲੇ ਜ਼ਿਆਦਾਤਰ ਬਠਿੰਡੇ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਜੀ ਤੇ ਬਹੁਤ ਦੁੱਖ ਲੱਗਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਫੇਰ ਪਤਾ ਲੱਗਦਾ ਵੀ ਰਾਜਕਾਜ ਹੈ ਕਿੱਥੇ, ਸਾਡਾ ਕਾਨੂੰਨ ਹੈ ਕਿੱਥੇ, ਕਿਤੇ ਵੀ ਨਹੀਂ ਮੰਨਿਆ ਜਾ ਰਿਹਾ। ਜੇ ਤੁਸੀਂ ਮੇਲਿਆਂ ਤੇ ਜਾਣਾ ਤਾਂ ਬੱਸਾਂ ਲਿਜਾਓ ਪ੍ਰੋਪਰ ਸੀਟਾਂ ਵਾਲੀਆਂ ਬੱਸਾਂ ਜੀ, ਚ 60 ਸੀਟਾਂ, ਉਹ 60 ਬੰਦੇ ਬਹਿ ਕੇ ਜਾਣ। ਇਹ ਥੋੜਾ ਉੱਥੇ ਦਾ ਜੇ ਬੱਸ 60 ਸੀਟਾਂ ਵਾਲੀ ਆ ਤਾਂ ਉਹਦੇ ਚ 150 ਬੰਦਾ ਉੱਤੇ ਤੱਕ ਬੈਠਾ। ਹਰ ਥਾਂ ਤੇ ਅਸੀਂ ਕਾਨੂੰਨ ਭੰਗ ਕਰਦੇ ਹਾਂ, ਹਰ ਥਾਂ ਦੇ ਉੱਤੇ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਤੇ ਇਹ ਇਸੇ ਤਰ੍ਹਾਂ ਹੀ ਆ। ਪਿੱਛੇ ਜਿਹੜੇ ਗਣੇਸ਼ ਵਿਸਰਜਨ ਦੇ ਮੌਕੇ ਤੇ ਵੀ ਕਈ ਜਿਹੜੇ ਹਾਦਸੇ ਆ ਉਹ ਵਾਪਰੇ ਆ ਤੇ ਉਹ ਵੀ ਦੇਖਣ ਨੂੰ ਮਿਲੇ ਆ ਸਾਨੂੰ। ਤੇ ਉਹਦੇ ਰਿਗਾਰਡਿੰਗ ਜਸ ਹੁਣਾਂ ਨੇ ਸਾਨੂੰ ਇੱਕ ਫੋਟੋ ਮੈਸੇਜ ਵੀ ਭੇਜਿਆ ਉਹਦੇ ਵਿੱਚ ਕਿ ਜਿਸ ਤਰ੍ਹਾਂ ਵਿਸਰਜਨ ਹੋਣ ਤੋਂ ਬਾਅਦ ਜਿਹੜੀਆਂ ਉਹ ਮੂਰਤੀਆਂ ਫੇਰ ਬਾਹਰ ਉੱਥੇ ਆਈਆਂ ਹੋਈਆਂ ਆ, ਕਹਿ ਲਓ ਕਿਨਾਰੇ ਤੇ ਖਿਲਰੀਆਂ ਪਈਆਂ, ਔਰ ਕਿਸੇ ਦੇ ਵਿੱਚ ਗਣੇਸ਼ ਜੀ ਦਾ ਕੋਈ ਅੰਸ਼ ਦਿਸ ਰਿਹਾ, ਕਿਤੇ ਬਾਹ ਪਈ ਹੋਈ ਆ, ਕਿਤੇ ਉਹਨਾਂ ਦਾ ਫੇਸ ਪਿਆ ਹੋਇਆ। ਤੇ ਨਾਲ ਉਹਨਾਂ ਨੇ ਲਿਖਿਆ ਹੋਇਆ ਕਿ ਦੇਅਰ ਮਸਟ ਬੀ ਅ ਬੈਟਰ ਵੇ ਟੂ ਪ੍ਰੇਜ਼ ਦਾ ਗਲੋਰੀ ਆਫ ਗੋਡ ਦੈਨ ਇਨਸਰਟਿੰਗ ਹਿਸ ਇਮੇਜ ਐਂਡ ਪੋਲਿਊਟਿੰਗ ਆਰ ਲੇਕਸ ਰਿਵਰਸ ਐਂਡ ਸੀਸ। ਸੋ ਇਸ ਪੋਲਿਊਸ਼ਨ ਤੋਂ ਉੱਪਰ ਕਿਤੇ ਜਿਹੜੀਆਂ ਜਾਨਾਂ ਗਵਾਉਂਦੇ ਆ ਲੋਕ ਉਹ ਵੀ ਸ਼ਾਮਿਲ ਨੇ ਬਰਾੜ ਸਾਹਿਬ।
ਦੇਖੋ ਇਹ ਸਾਡੇ ਲੋਕ ਸਿਆਣੇ ਨਹੀਂ ਹੋ ਸਕਦੇ, ਇਹਨਾਂ ਨੂੰ ਸਿਆਣੇ ਕਰਨ ਵਾਸਤੇ ਬਹੁਤ ਹਜੇ ਟਾਈਮ ਲੱਗਣਾ। ਤੇ ਜਾਂ ਮੈਨੂੰ ਤਾਂ ਇੱਕੋ ਗੱਲ ਲੱਗਦੀ ਹੈ ਵੀ ਡਾਂਗ ਵਾਲਾ ਜਿੰਨਾ ਚੱਕ ਨਹੀਂ ਆਉਂਦਾ ਨਾ, ਕੋਈ ਡਿਕਟੇਟਰ ਸਾਡੇ ਤੇ ਰਾਜ ਕਰਨ ਨਹੀਂ ਆਉਂਦਾ, ਉਹਨਾਂ ਚ ਮੈਨੂੰ ਨਹੀਂ ਲੱਗਦਾ ਸੁਧਾਰ ਹੋਊਗਾ। ਭਾਵੇਂ ਮੈਂ ਲੋਕਤੰਤਰ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ, ਪਰ ਲੋਕਤੰਤਰ ਦੇ ਵਿੱਚ ਰਹਿ ਕੇ ਕੋਈ ਡਿਕਟੇਟਰ ਆ ਜੇ ਨਾ ਕੋਈ ਡਾਂਗ ਵਾਲਾ, ਤੇ ਫੇਰ ਇਹਨਾਂ ਨੂੰ ਸੁਧਾਰੇ, ਨਹੀਂ ਤਾਂ ਇਹਨਾਂ ਨੇ ਇੱਕ ਇੱਕ ਕਰਕੇ ਜੇ ਗੰਗਾ ਮੈਲੀ ਹੋ ਗਈ। ਗੰਗਾ ਮੈਲੀ ਕਿਉਂ ਹੋ ਗਈ ਪਹਿਲਾਂ ਤਾਂ ਉਹਦਾ ਕਾਰਨ ਦੇਖੋ, ਤਾਂ ਤੁਸੀਂ ਜਾ ਕੇ ਜੇ ਦੇਖੋਗੇ ਤਾਂ ਉਹਦੇ ਵਿੱਚ ਕੀ ਕੁਝ ਸਿੱਟੀ ਜਾਂਦਾ, ਕੀ ਕੁਝ ਤੇਰੀ ਜਾਂਦੇ ਆ, ਕੀ ਉਹਦੇ ਉਹਨੇ ਕਿਤੇ ਨਾ ਕਿਤੇ ਤਾਂ ਗੰਦ ਨੇ ਇਕੱਠਾ ਹੋਣਾ ਹੀ ਆ ਨਾ। ਇੱਕ ਹੋ ਸਕਦਾ ਤੁਹਾਡੇ ਤੇਰੇ ਫੁੱਲ ਹੋਣ, ਪਰ ਉਹ ਫੁੱਲਾਂ ਨੇ ਵੀ ਤਾਂ ਜਦੋਂ ਉਹਨਾਂ ਨੇ ਖਰਾਬ ਹੋਣਾ ਉਹ ਗੰਦ ਹੀ ਬਣਨਾ। ਸੋ ਇਹੀ ਗਣੇਸ਼ ਦੀਆਂ ਮੂਰਤੀਆਂ ਨਾਲ ਹੋ ਰਿਹਾ ਜੀ, ਤੇ ਉਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਕਦਰ ਕਰਨ ਦੀ ਥਾਂ ਤੇ ਬਦ ਵੀ ਹੋ ਰਹੀ ਹੈ। ਜਦੋਂ ਪਾਣੀ ਦੇ ਵਿੱਚ ਇੱਦਾਂ ਫੇਰ ਟੁੱਟਦੀਆਂ ਤੇ ਪੋਲਿਊਸ਼ਨ ਤਾਂ ਫੈਲਾਉਂਦੀਆਂ ਫੈਲਾਉਂਦੀਆਂ। ਸੋ ਇਹ ਚੀਜ਼ਾਂ ਦੇ ਉੱਤੇ ਜੇ ਕੰਟਰੋਲ ਆ ਕਾਨੂੰਨ ਤੌਰ ਤੇ ਨਹੀਂ ਹੋ ਸਕਦਾ, ਕੋਈ ਵੀ ਸਰਕਾਰ ਆ ਜਿਹੜੀ ਉਹ ਵੋਟਾਂ ਕਰਕੇ ਨਹੀਂ ਕਰ ਸਕਦੀ। ਉਹਨਾਂ ਨੂੰ ਲੱਗਦਾ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਾਂ ਅਸੀਂ, ਤੇ ਇਹ ਭਾਵਨਾਵਾਂ ਲੋਕਾਂ ਦੀਆਂ ਵੱਡੀਆਂ ਹੋਣਗੀਆਂ ਤੇ ਜਿਹੜਾ ਜੀਵਨ ਜਾਂਚ ਜਾਂ ਕੁਦਰਤ ਛੋਟੀ ਕਰਤੀ ਇਹਨਾਂ ਨੇ। ਸੋ ਇੱਥੇ ਡਾਂਗ ਵਾਲਾ ਬੰਦਾ ਹੀ ਕਾਮਯਾਬ ਆ ਜੀ, ਡਾਂਗ ਲਿਆਵੇ ਤੇ ਇਕੱਲੇ ਇਕੱਲੇ ਦਾ ਸੁਧਾਰ ਕਰ ਦੇ, ਫੇਰ ਜਾ ਕੇ ਇਹ ਲੋਕਾਂ ਦੇ ਵਿੱਚ ਅਸਰ ਆਊਗਾ, ਨਹੀਂ ਨਹੀਂ ਅਸਰ ਆਉਂਦਾ
ਜੀ। ਬਰਾੜ ਸਾਹਿਬ ਉਹੀ ਕਿ ਗੱਲ ਅਵੇਅਰਨੈਸ ਦੀ ਆ, ਇਹ ਜਿਹੜੇ ਗਣੇਸ਼ ਵਿਸਰਜਨ ਦੇ ਮੌਕੇ ਤੇ ਇੱਕ ਮੈਂ ਖਬਰ ਪੜ੍ਹੀ ਸੀ, ਲੁਧਿਆਣਾ ਦੇ ਕੋਈ ਬੇਕਰੀ ਵਾਲੇ ਸੀ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਲੁਧਿਆਣਾ ਉਹਨਾਂ ਦੀ ਬੇਕਰੀ, ਔਰ ਉਹਨਾਂ ਨੇ ਕੀ ਕੀਤਾ ਗਣੇਸ਼ ਵਿਸਰਜਨ ਦੇ ਦਿਨ ਤੇ ਕਿ ਗਣੇਸ਼ ਜੀ ਦੀ ਇੱਕ ਚਾਕਲੇਟ ਦੀ ਮੂਰਤੀ ਤਿਆਰ ਕੀਤੀ। ਉਹ ਚਾਕਲੇਟ ਦੀ ਮੂਰਤੀ ਜਿਹੜੀ ਸੀ ਉਹਨੂੰ ਫਿਰ ਉਹਨਾਂ ਨੇ ਨਾ ਦੁੱਧ ਦੇ ਵਿੱਚ ਵਿਸਰਜਿਤ ਕੀਤਾ, ਤੇ ਉਹ ਜਿਹੜਾ ਦੁੱਧ ਸੀ ਫਿਰ ਉਹ ਜਿਹਨਾਂ ਨੇ ਗਰੀਬ ਬੱਚਿਆਂ ਦੇ ਵਿੱਚ ਵੰਡਿਆ। ਸੋ ਕਿੰਨਾ ਵਧੀਆ ਤਰੀਕਾ ਦੇਖੋ, ਉਹ ਹੀ ਵਿਸਰਜਿਤ ਕੀਤੀ ਹੈ ਚੀਜ਼, ਪਰ ਉਹਦੇ ਨਾਲ ਇਹ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਔਰ ਕਿਸੇ ਦਾ ਭਲਾ ਹੀ ਹੋਇਆ। ਸੋ ਸਾਡੀ ਜਿਹੜੀ ਪਰੰਪਰਾ ਹੈ ਉਹ ਵੀ ਚੱਲੀ ਆ ਰਹੀ ਹੈ, ਤੇ ਨਾਲ ਕੋਈ ਕਿਸੇ ਦਾ ਨੁਕਸਾਨ ਵੀ ਨਹੀਂ ਹੋ ਰਿਹਾ, ਬਲਕਿ ਕਿਸੇ ਦਾ ਫਾਇਦਾ ਹੀ ਹੋ ਰਿਹਾ। ਸੋ ਇਹੋ ਜਿਹੀ ਅਵੇਅਰਨੈਸ ਦੀ, ਇਹੋ ਜਿਹੀ ਜਾਗ੍ਰਿਤੀ ਦੀ ਕਿਤੇ ਲੋੜ ਹੈ ਸਾਡੇ ਸਮਾਜ ਨੂੰ ਅੱਜ।
ਦੇਖੋ ਲੋਕ ਨਾ ਹਰ ਇੱਕ ਆਪਣੇ ਆਪ ਨੂੰ ਸਰਬ ਉੱਤਮ ਸਮਝਦਾ, ਤੇ ਸਮਝਦਾ ਵੀ ਅਸੀਂ ਸਿਆਣੇ ਆ, ਸਾਡਾ ਧਰਮ ਸਾਰਿਆਂ ਤੋਂ ਚੰਗਾ, ਤੇ ਜੋ ਅਸੀਂ ਫੈਸਲਾ ਕਰਤਾ ਜਾਂ ਜਿਹੜੀ ਕਰਤੀ ਉਹਦੇ ਤੋਂ ਤਾਂ ਉੱਤੇ ਕੋਈ ਹੋ ਹੀ ਨਹੀਂ ਸਕਦੀ। ਸੋ ਇਹ ਚੀਜ਼ ਦਾ ਜਿਹੜਾ ਵਹਿਮ ਭਰਮ ਪਾਲ ਲੈਂਦੇ ਨਾ, ਉਹ ਚੀਜ਼ਾਂ ਕਿਤੇ ਨਾ ਕਿਤੇ ਫਿਰ ਆੜੇ ਆਉਂਦੀਆਂ। ਪਰ ਮੈਨੂੰ ਲੱਗਦਾ ਵੀ ਅਸੀਂ ਸਾਰਿਆਂ ਤੋਂ ਪਹਿਲਾਂ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਜੇ ਇਨਸਾਨੀਅਤ ਦੀ ਗੱਲ ਕਰੀਏ ਜਾਂ ਇਨਸਾਨ ਕੁਦਰਤ ਦੀ ਗੱਲ ਕਰੀਏ, ਜਿਹੜੀ ਕੁਦਰਤ ਨੇ ਸਾਨੂੰ ਐਡਾ ਵਧੀਆ ਸਾਜਾ ਸਿਰਜ ਕੇ ਦਿੱਤਾ, ਤੇ ਜੇ ਅਸੀਂ ਉਹਦੀ ਕਦਰ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗਾ। ਪਰ ਸਾਡੇ ਲੋਕ ਤਾਂ ਨਾ ਬੜੇ ਜੁਮਲੇ ਬਣਾਉਂਦੇ ਆ, ਬਹੁਤ ਇਹੋ ਜਿਹੇ ਜੁਮਲੇ। ਕੱਲ ਹੀ ਮੈਂ ਇੱਕ ਜੁਮਲਾ ਪੜ੍ਹ ਰਿਹਾ ਸੀ, ਕੋਈ ਹਿੰਦੂ ਵੀਰ ਨੇ ਸਾਂਝਾ ਕੀਤਾ ਸੀਗਾ, ਉਹ ਕਹਿੰਦਾ ਵੀ ਹਮਾਰੇ ਉੱਪਰ ਦੋਸ਼ ਲਗਤਾ ਹੈ ਕਿ ਹਮ ਦੂਧ ਕੋ ਪੱਥਰੋਂ ਪਰ ਬਹਾਤੇ ਹੈ, ਕਹਿੰਦੇ ਹਮਾਰੇ ਉੱਪਰ ਦੋਸ਼ ਲਗਤਾ ਹੈ ਕਿ ਹਮ ਦੂਧ ਕੋ ਪੱਥਰੋਂ ਕੇ ਉੱਪਰ ਬਹਾਤੇ ਹੈ, ਪਰ ਹਮ ਬੋਲ ਗਏ। ਸੋ ਉਹ ਉਹਨਾਂ ਦੀ ਆਪਦਾ ਪੱਖਾ ਦੇਖ ਲਓ, ਹੁਣ ਇਹੋ ਜਿਹੇ ਜੁਮਲੇ ਬਣਾ ਕੇ ਫਿਰ ਉਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਪਰ ਜੇ ਹੁਣ ਦੂਜੇ ਐਂਗਲ ਤੋਂ ਦੇਖੀਏ ਤਾਂ ਜਿਹੜੇ ਬੱਚੇ ਭੁੱਖ ਤਿਆਂ ਨਾਲ ਮਰੀ ਜਾਂਦੇ ਆ, ਤੇ ਉਹ ਪੱਥਰਾਂ ਉੱਤੇ ਦੁੱਧ ਪਾਉਣਾ ਕਿੰਨੀ ਕੁ ਜਾਇਜ਼ ਗੱਲ ਆ। ਸੋ ਕੁੱਲ ਮਿਲਾ ਕੇ ਕਹਿਣ ਦਾ ਭਾਵ ਆ ਵੀ ਇਹੀ ਹਰ ਬੰਦਾ ਆਪਦੀ ਥਾਂ ਤੇ ਸਰਵੋਤਮ ਆ, ਤੇ ਹਰ ਬੰਦੇ ਨੂੰ ਲੱਗਦਾ ਵੀ ਮੈਂ ਹੀ ਸਿਆਣਾ। ਪਰ ਲੋਕਾਂ ਨੂੰ ਥੋੜੀ ਜਿਹੀ ਕੋਸ਼ਿਸ਼ ਚਾਹੀਦੀ ਆ, ਆਲੇ ਦੁਆਲੇ ਤੇ ਕੁਦਰਤ ਤੇ ਧਰਮ ਤੋਂ ਉੱਚਾ ਉੱਠ ਕੇ, ਰਾਜਨੀਤੀ ਤੋਂ ਉੱਚਾ ਉੱਠ ਕੇ ਵੀ ਸੋਚ ਲਿਆ ਜਾਵੇ।
ਜੀ ਬਿਲਕੁਲ ਬਰਾੜ ਸਾਹਿਬ। ਤੇ ਜਸ ਘੁੰਮਣ ਹੁਣਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਏਅਰਪੋਰਟ ਦੇ ਬਾਰੇ ਵਿੱਚ ਦੱਸੋ ਕਿ ਕੀ ਚੱਲ ਰਿਹਾ ਉੱਥੇ,
ਦੇਖੋ ਜੀ ਚੰਡੀਗੜ੍ਹ ਏਅਰਪੋਰਟ ਦੀ ਕਿਹੜਾ ਮਸਲਾ ਠੰਡੇ ਵਾਸਤੇ ਜੇ ਪਿਆ ਹੋਇਆ ਵੀ ਪਹਿਲਾਂ ਤਾਂ ਦੇਖੋ ਰੌਲਾ ਪਿਆ ਸੀਗਾ ਦੋਨਾਂ ਸਟੇਟਾਂ ਦਾ ਵੀ ਹਰਿਆਣੇ ਪੰਜਾਬ ਦਾ ਵੀ ਇਹਦਾ ਮੋਹਾਲੀ ਰੱਖਣਾ ਨਾਂ ਜਾਂ ਚੰਡੀਗੜ੍ਹ ਰੱਖਣਾ ਅਸਲ ਚ ਮੋਹਾਲੀ ਦੇ ਅੰਦਰ ਆ ਤੇ ਫੇਰ ਉਦੋਂ ਬਾਅਦ ਨਾਂ ਪੈ ਗਿਆ ਸੀ ਰੌਲਾ ਜੀ ਨਾਂ ਦੇ ਉੱਤੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਨਾਂ ਨੂੰ ਅਪਰੋਚ ਕੀਤਾ ਸੀ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਤੇ ਪੰਜਾਬ ਸਰਕਾਰ ਨੇ ਫੇਰ ਉਦੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਹੁਣ ਉਦੋਂ ਬਾਅਦ ਦਿੱਕਤ ਇਹ ਆ ਗਈ ਸੀ ਵੀ ਭਾਜਪਾ ਨੇ ਇੱਕ ਮਤਾ ਲਿਆਂਦਾ ਸੀਗਾ ਜਿਹੜੇ ਮਤੇ ਤਹਿਤ ਇਹ ਕਿਹਾ ਗਿਆ ਸੀ ਵੀ ਦੇਸ਼ ਦੇ ਜਿਹੜੇ ਵੀ ਏਅਰਪੋਰਟ ਆ ਉਹਨਾਂ ਦਾ ਨਾਂ ਸ਼ਹਿਰ ਦੇ ਨਾਂ ਤੇ ਹੀ ਹੋਣਾ ਚਾਹੀਦਾ ਨਾ ਕਿ ਉਹਨਾਂ ਦਾ ਨਾਂ ਕਿਸੇ ਪਰਸਨਲ ਬੰਦੇ ਦੇ ਨਾਂ ਤੇ ਉਹਦੇ ਉਹ ਬਹੁਤ ਵਧੀਆ ਫੈਸਲਾ ਸੀ ਤੇ ਉਹਦੇ ਪਿੱਛੇ ਭਾਵੇਂ ਭਾਜਪਾ ਦੀ ਮਨਸ਼ਾ ਤਾਂ ਕਾਂਗਰਸ ਦੇ ਨਾਂ ਥੱਲੇ ਲਾਉਣੇ ਸੀ ਰਾਜੀਵ ਗਾਂਧੀ ਇੰਦਰਾ ਗਾਂਧੀ ਦੇ ਨਾਂ ਲਾਉਣਾ ਹੋਵੇ ਪਰ ਪਬਲਿਕ ਲਈ ਜਾਂ ਦੁਨੀਆਂ ਲਈ ਉਹ ਸਹੀ ਫੈਸਲਾ ਵੀ ਸ਼ਹਿਰ ਦੇ ਨਾਂ ਦੇ ਨਾਲ ਹੀ ਏਅਰਪੋਰਟ ਦਾ ਨਾਂ ਹੋਣਾ ਚਾਹੀਦਾ ਤੇ ਇਹੀ ਹੁਣ ਮਸਲਾ ਚੱਲਦਾ ਸੀ ਪਰ ਫਿਲਹਾਲ ਫੇਰ ਠੰਡੇ ਵਸਤੇ ਦੇ ਵਿਚ ਇਹ ਗੱਲ ਪਈ ਹੋਈ ਆ ਵੀ ਉਹ ਹੁਣ ਚੰਡੀਗੜ੍ਹ ਉਹ ਮੋਹਾਲੀ ਨਾਲੋਂ ਚੰਡੀਗੜ੍ਹ ਨੂੰ ਲੋਕ ਜ਼ਿਆਦਾ ਜਾਣਦੇ ਆ ਤੇ ਉਹ ਹੁਣ ਦੇਖਦੇ ਆ ਵੀ ਚੰਡੀਗੜ੍ਹ ਏਅਰਪੋਰਟ ਦਾ ਨਾਂ ਰੱਖਿਆ ਜਾਂਦਾ ਜਾਂ ਕੀ ਪਰ ਉਹਦੀ ਹਜੇ ਅਪਡੇਟ ਉਦੋਂ ਜ਼ਿਆਦਾ ਕੋਈ ਨਹੀਂ ਮਿਲ ਰਹੀ
ਜੀ ਬਰਾੜ ਸਾਹਿਬ ਸੋ ਖਬਰਾਂ ਤਾਂ ਜਿਹੜੀਆਂ ਬਰਾੜ ਸਾਹਿਬ ਚੱਲਦੀਆਂ ਰਹਿਣੀਆਂ ਨਾ ਮੁੱਕਣ ਵਾਲਾ ਸਿਲਸਿਲਾ ਪਰ ਇੱਕ ਜਿਹੜੀ ਗੱਲ ਮੈਂ ਤੁਹਾਡੇ ਨਾਲ ਹੋਰ ਅੱਜ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਪੇਰੈਂਟਿੰਗ ਬਾਰੇ ਕਿ ਜਿਹੜਾ ਪਾਲਣ ਪੋਸ਼ਣ ਹੈ ਉੱਥੇ ਯਾਦਾਂ ਦੀ ਵੀ ਗੱਲ ਹੋਏਗੀ ਤੇ ਨਾਲ ਦੀ ਨਾਲ ਅਸੀਂ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਸਾਡੇ ਬਚਪਨ ਵਿੱਚ ਸਾਡੇ ਮਾਂ ਪਿਓ ਸਾਨੂੰ ਪਾਲਦੇ ਸੀ ਤੇ ਸਮਾਂ ਬਦਲ ਗਿਆ ਉਹ ਫਿਕਰਾਂ ਉਹ ਪਿਆਰ ਤੇ ਉਹੀ ਹੈ ਮਾਂ ਪਿਓ ਦਾ ਹਮੇਸ਼ਾ ਉਹੀ ਰਹਿੰਦਾ ਹੈ ਬਰਾੜ ਸਾਹਿਬ ਪਰ ਇੱਕ ਪਾਲਣ ਪੋਸ਼ਣ ਦਾ ਜਿਹੜਾ ਢੰਗ ਹੈ ਉਹ ਬਦਲਦਾ ਜਾ ਰਿਹਾ ਹੈ ਸੋ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਵਿੱਚ ਤੁਸੀਂ ਦੱਸੋ ਕਿ ਤੁਸੀਂ ਜਿਸ ਤਰ੍ਹਾਂ ਇੱਕ ਪੁੱਤ ਵੀ ਹੋ ਤੇ ਪਿਓ ਵੀ ਹੋ ਤੇ ਤੁਸੀਂ ਤੁਹਾਡੇ ਜਿਹੜੇ ਫਾਦਰ ਹੁੰਦੇ ਸੀ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਹੁੰਦੇ ਸੀ ਤੇ ਕੀ ਤੁਸੀਂ ਉਸੇ ਤਰ੍ਹਾਂ ਹੀ ਆਪਣੇ ਅੱਗੇ ਬੇਟੇ ਨੂੰ ਪਾਲਦੇ ਪੋਸਦੇ ਹੋ ਜਾਂ ਕੋਈ ਫਰਕ ਤੁਹਾਨੂੰ ਲੱਗਦਾ ਕਿ ਹੁਣ ਥੋੜੇ ਲੀਨੀਅੰਟ ਹੋ ਗਏ ਹੋ ਪੋਲਾਈਟਨੈਸ ਆ ਗਈ ਹੈ ਜ਼ਿਆਦਾ ਕੀ ਲੱਗਦਾ ਤੁਹਾਨੂੰ
ਦੇਖੋ ਮੈਨੂੰ ਮੇਰੇ ਪਾਲਣ ਪੋਸ਼ਣ ਚ ਜੇ ਮੈਂ ਯਾਦ ਕਰਾਂ ਤਾਂ ਕੋਈ ਮੈਨੂੰ ਜ਼ਿਆਦਾ ਫਰਕ ਨਹੀਂ ਲੱਗਦਾ ਮੇਰੇ ਫਾਦਰ ਸਾਹਿਬ ਵੀ ਬੜੇ ਲੀਨੀਅੰਟ ਸੀ ਉਹਨਾਂ ਨੇ ਕਦੇ ਵੀ ਮੈਨੂੰ ਉੱਚਾ ਨਹੀਂ ਬੋਲੇ ਸੀ ਲੜੇ ਨਹੀਂ ਸੀ ਕਦੇ ਮੈਨੂੰ ਕੋਈ ਇਹ ਜਿਹੀ ਗੱਲ ਨਹੀਂ ਸੀਗੀ ਜਿਹੜੀ ਕਿ ਮੈਨੂੰ ਬਚਪਨ ਦੇ ਵਿੱਚ ਉਹਨਾਂ ਨੇ ਮੈਨੂੰ ਟੋਕਿਆ ਰੋਕਿਆ ਹੋਵੇ ਤੇ ਉਹੋ ਜਿਹੀ ਕੰਡੀਸ਼ਨ ਮੇਰੀ ਆ ਮੈਂ ਐਜ਼ ਏ ਬਾਪ ਮੈਂ ਵੀ ਨਹੀਂ ਕਦੇ ਇਸ ਮਸਲੇ ਦੇ ਉੱਤੇ ਕਦੇ ਬਾਹਲਾ ਸਖ਼ਤ ਨਹੀਂ ਆ ਜਿੱਦਾਂ ਮੈਂ ਦੇਖਿਆ ਵੀ ਬਹੁਤ ਸਾਰੇ ਬਾਪ ਬਹੁਤ ਸਖ਼ਤ ਸ਼ਬਦਾਵਲੀ ਵਰਤਦੇ ਆ ਜਾਂ ਸਖ਼ਤ ਹੋ ਕੇ ਉਹਨਾਂ ਨੂੰ ਲੱਗਦਾ ਵੀ ਅਸੀਂ ਚੰਗੇ ਬਾਪ ਆ ਉਹਨਾਂ ਨੂੰ ਇਹ ਚੀਜ਼ ਮੈਨੂੰ ਪਰ ਕੁੱਲ ਮਿਲਾ ਕੇ ਜਿਹੜਾ ਪਾਲਣ ਪੋਸ਼ਣ ਦੇ ਵਿੱਚ ਫਰਕ ਇਹ ਆਇਆ ਵੀ ਪਹਿਲਾਂ ਜਿਹੜਾ ਸੀ ਨਾ ਪਹਿਲਾਂ ਬਾਪ ਬੇਟੇ ਦਾ ਵਾਰਤਾਲਾਪ ਬਹੁਤ ਘੱਟ ਹੁੰਦਾ ਸੀਗਾ ਆਪਸ ਵਿਚ ਵਾਰਤਾਲਾਪ ਦੀ ਕਮੀ ਸੀ ਕਿਤੇ ਨਾ ਕਿਤੇ ਇੱਕ ਸੰਗਾਊ ਜਾ ਮਾਹੌਲ ਹੁੰਦਾ ਸੀ ਜਦੋਂ ਜੇਕਰ ਘਰ ਦੇ ਵਿਚ ਹੋਰ ਬਹੁਤ ਸਾਰੇ ਬਜੁਰਗ ਹੁੰਦੇ ਸਨ ਜੇ ਬਾਪ ਬੇਟੇ ਨੂੰ ਕੁਛ ਕਹਿਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਚ ਉਮਰ ਦਾ ਥੋੜਾ ਤਕਾਜਾ ਮੰਨ ਕੇ ਕਿਹਾ ਜਾਂਦਾ ਵੀ ਤੂੰ ਅੱਛਾ ਤੂੰ ਕੀ ਸਿਖਾਏਗਾ ਉਹਨੂੰ ਮਜ਼ਾਕ ਦਾ ਪਾਤਰ ਜਾ ਬਣਦਾ ਸੀ ਜਾਂ ਸੰਗ ਸ਼ਰਮ ਜੀ ਲੱਗਦੀ ਹੁੰਦੀ ਸੀ ਤੇ ਸਾਡੇ ਜਿਹੜੀਆਂ ਗੱਲਾਂ ਸਿਖਾਉਣ ਦਾ ਜਿਹੜਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਕਰਨ ਦਾ ਹੱਕ ਦੇ ਵੱਡੇ ਵਡੇਰੇ ਨੂੰ ਹੁੰਦਾ ਤਾਂ ਉਸ ਟਾਈਮ ਦਾਦੇ ਤੇ ਪੜਦਾਦੇ ਵੀ ਬੈਠੇ ਹੁੰਦੇ ਸਨ ਤੇ ਉਹ ਨਸੀਹਤਾਂ ਤੁਹਾਨੂੰ ਦੇ ਦਿੰਦੇ ਸੀ ਅਜੇ ਉਹ ਉਹੋ ਜਿਹੀਆਂ ਗੱਲਾਂ ਕਰਦੇ ਸੀ ਇਸੇ ਲਈ ਮੇਰੇ ਤੇ ਵੀ ਮੇਰੇ ਦਾਦਾ ਦਾਦੀ ਦੀਆਂ ਕਈਆਂ ਗੱਲਾਂ ਅੱਜ ਵੀ ਮੇਰੇ ਚੇਤੇ ਆ ਤੇ ਮੈਂ ਅਕਸਰ ਜਿੱਥੇ ਵੀ ਜਾਵਾਂ ਮੈਂ ਉਹਨਾਂ ਦਾ ਜ਼ਿਕਰ ਕਰਦਾ ਤੇ ਪਰ ਬਾਪ ਨੇ ਉਨੀ ਵਾਰਤਾਲਾਪ ਮੇਰੇ ਨਾਲ ਨਹੀਂ ਕੀਤਾ ਜਿੰਨਾ ਅੱਜ ਦਾ ਬਾਪ ਆਪਣੇ ਬੱਚੇ ਨਾਲ ਕਰ ਲੈਂਦਾ ਥੋੜਾ ਜਿਹਾ ਇਹ ਫਰਕ ਆਇਆ ਅੱਗੇ ਦੀਆਂ ਪਿਛਲੀਆਂ ਗੱਲਾਂ ਤੇ ਅੱਜ ਦੀਆਂ ਗੱਲਾਂ ਦੇ ਵਿੱਚ ਉਦੋਂ ਕਿਤੇ ਨਾ ਕਿਤੇ ਇੱਕ ਗੈਪ ਜਿਹਾ ਬਣਿਆ ਹੁੰਦਾ ਸੀ ਤੇ ਮੈਨੂੰ ਲੱਗਦਾ ਕੁਝ ਇੱਕ ਲੋਕਾਂ ਦੇ ਲਾਂਗੇ ਆਪਦੇ ਬੱਚੇ ਨਾਲ ਤਾਂ ਉਹ ਸਿਰ ਚੜੂਆ ਇਹ ਵੀ ਇੱਕ ਫੈਕਟ ਸੀਗਾ ਜਾਂ ਕਹਿ ਸਕਦੇ ਹਾਂ ਪੜ੍ਹਾਈ ਲਿਖਾਈ ਦੀ ਕਮੀ ਸੀ ਤੇ ਕਿਤੇ ਨਾ ਕਿਤੇ ਸੰਗ ਸ਼ਰਮ ਵਾਲੀ ਗੱਲ ਵੀ ਸੀਗੀ ਪਰ ਅੱਜ ਦਾ ਬਾਪ ਮੈਂ ਦੇਖਿਆ ਜੀ ਉਹ ਦੋਸਤਾਂ ਆਪਦੇ ਬੱਚਿਆਂ ਨਾਲ ਵਿਹਾਰ ਕਰਦਾ ਤੇ ਜੋ ਹੋਣਾ ਚਾਹੀਦਾ ਤੇ ਹੁਣ ਉਸ ਮੁਤਾਬਕ ਹੀ ਵਧੀਆ ਰਹਿੰਦਾ ਪਰ ਮੈਂ ਅੱਜ ਇੱਕ ਬਹੁਤ ਵਧੀਆ ਮੈਨੂੰ ਇੱਕ ਮੈਸੇਜ ਕਿਸੇ ਨੇ ਸੁਬਹਾ ਸੁਬਹਾ ਭੇਜਿਆ ਤੇ ਮੈਂ ਦੇਖ ਰਿਹਾ ਸੀ ਇੰਗਲਿਸ਼ ਚ ਸੀਗਾ ਤੇ ਉਹ ਮੈਸੇਜ ਦਾ ਜਿਹੜਾ ਊ ਤਾਂ ਬਹੁਤ ਲੰਮਾ ਚੌੜਾ ਸੀ ਪਰ ਮੈਂ ਉਹਦਾ ਮੂਲ ਜੇ ਦੱਸਾਂ ਤਾਂ ਉਹਦੇ ਮੂਲ ਦੇ ਵਿੱਚ ਇੱਕ ਗੱਲ ਨਿਕਲ ਕੇ ਆਉਂਦੀ ਸੀ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਬੈਸਟ ਕੀ ਕੀਤਾ ਤੇ ਬੈਸਟ ਕਿਹੜੇ ਟਾਈਮ ਦੇ ਵਿੱਚ ਜੇ ਕਹਿ ਸਕਦੇ ਵੀ ਜ਼ਿੰਦਗੀ ਦੀ ਕਾਮਯਾਬੀ ਦੀ ਦੱਸ ਰਹੇ ਸੀ ਵੀ ਜ਼ਿੰਦਗੀ ਦੀ ਕਾਮਯਾਬੀ ਤੁਸੀਂ ਕਿੱਥੇ ਮੰਨਦੇ ਹੋ ਉਹ ਕਹਿੰਦੇ ਵੀ ਜੇ ਤੁਸੀਂ ਨਿੱਕੇ ਨਿੱਕੀਆਂ ਗੱਲਾਂ ਤੋਂ ਸ਼ੁਰੂ ਕੀਤਾ ਸੀ ਤੇ ਐਂਡ ਬੜਾ ਪਿਆਰਾ ਕੀਤਾ ਉਹਨਾਂ ਨੇ ਉਸੇ ਗੱਲ ਦੇ ਕਹਿੰਦੇ ਜੇ ਤੁਸੀਂ 4 ਸਾਲ ਦੀ ਉਮਰ ਦੇ ਤੱਕ 4 ਸਾਲ ਦੇ ਹੋ ਕੇ ਤੇ ਬਿਸਤਰੇ ਦੇ ਵਿੱਚ ਬਿਸਤਰਾ ਗਿੱਲਾ ਕਰਨਾ ਛੱਡਤਾ ਤਾਂ ਇਹ ਤੁਹਾਡੀ ਸਕਸੈਸ ਹੀ ਆ ਸਮਝ ਲਓ ਤੁਸੀਂ ਕਾਮਯਾਬ ਹੋ। ਜੇ ਤੁਸੀਂ 8 ਸਾਲ ਦੀ ਉਮਰ ਤੇ ਜਾ ਕੇ ਤੁਸੀਂ ਆਪਦੇ ਘਰ ਦਾ ਰਾਹ ਪਾੜ ਲਿਆ ਵੀ ਮੇਰਾ ਘਰ ਕਿੱਧਰ ਨੂੰ ਆ, ਤੇ ਤੁਹਾਡੀ ਕਾਮਯਾਬੀ 12 ਸਾਲ ਦੀ ਕਾਮਯਾਬੀ ਆ, ਏਦਾਂ ਕਰਕੇ ਉਹਨਾਂ ਨੇ ਦੱਸਿਆ। ਤੇ ਫਿਰ ਅਖੀਰ 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜਾ ਕੇ ਕਿਹਾ ਵੀ ਜੇ 80 ਸਾਲ ਦੀ ਉਮਰ 'ਚ ਜਾ ਕੇ ਵੀ ਤੁਸੀਂ ਅਜੇ ਬਿਸਤਰਾ ਗਿੱਲਾ ਨਹੀਂ ਕਰਨ ਲੱਗੇ ਤਾਂ ਤੁਹਾਡੀ ਇਹ ਵੀ ਕਾਮਯਾਬੀ ਆ। ਸੋ ਇਹ ਬੜਾ ਪਿਆਰਾ ਮੈਸੇਜ ਸੀ, ਕਾਫੀ ਲੰਮਾ ਚੌੜਾ ਮੈਸੇਜ ਸੀ, ਮੈਂ ਜ਼ਰੂਰ ਸ਼ੇਅਰ ਕਰੂੰਗਾ ਸਾਰਿਆਂ ਨਾਲ। ਸੋ ਇਹ ਜ਼ਿੰਦਗੀ ਦੀਆਂ ਕਾਮਯਾਬੀ ਆ ਜੀ, ਤੇ ਬਾਕੀ ਤੁਹਾਡੇ ਮੁੱਦੇ ਮੁਤਾਬਕ ਵੀ ਮੈਨੂੰ ਲੱਗਿਆ ਗੱਲ ਸ਼ੇਅਰ ਕਰਾਂ। ਸੋ ਸੁਣਦਿਆਂ ਜੀ ਹੁਣ ਤੁਹਾਡਾ, ਮੈਨੂੰ ਮੇਰਾ ਜਾਣ ਦਾ ਵੇਲਾ ਹੋ ਗਿਆ ਤੇ ਹੁਣ ਤੁਹਾਡੇ ਵਿਚਾਰ ਸੁਣਦੇ ਆ ਵੀ ਸਾਡੇ ਸਰੋਤੇ ਇਸ ਬਾਰੇ ਚ ਕੀ ਵਿਚਾਰ ਦਿੰਦੇ ਆ,
ਕੀ ਵਿਚਾਰ ਕਰਦੇ। ਤੇ ਵਿਰਾਟ ਸਾਹਿਬ ਨਾਲ ਪ੍ਰੋਗਰਾਮ ਵਿਚ ਅੱਜ ਸਾਡੇ ਨਾਲ ਵਿਕਰਮਜੀਤ ਹੁਣੀ ਜੁੜਨਗੇ, ਜੋ ਖੁਦ ਵੀ ਇੱਕ ਕਹਿ ਲੋ ਪੁੱਤ ਵੀ ਆ ਤੇ ਪਿਓ ਵੀ ਆ, ਤੇ ਨਾਲ ਦੀ ਨਾਲ ਉਹ ਮਨੋਵਿਗਿਆਨ ਦੇ ਖੇਤਰ ਵਿਚ ਵੀ ਰਿਸਰਚ ਕਰ ਰਹੇ ਨੇ। ਸੋ ਉਹਨਾਂ ਦੇ ਨਾਲ ਬੈਠ ਕੇ ਅਸੀਂ ਗੱਲਬਾਤ ਕਰਾਂਗੇ ਅੱਜ ਪੇਰੈਂਟਿੰਗ ਬਾਰੇ, ਤੇ ਨਾਲ ਹੀ ਯਾਦ ਕਰਾਂਗੇ ਆਪਣੀਆਂ ਯਾਦਾਂ, ਉਹ ਪਿਆਰ ਦੀਆਂ ਤੇ ਉਹ ਘੂਰੀਆਂ ਦੀਆਂ ਜਿਹੜੇ ਅਸੀਂ ਆਪਣੇ ਮਾਂ ਪਿਓ ਤੋਂ ਖਾਧੀਆਂ ਹੋਈਆਂ ਨੇ। ਸੋ ਜ਼ਰੂਰ ਉਮੀਦ ਕਰਦੇ ਹਾਂ ਕਿ ਸਰੋਤੇ ਇਸਾਨ ਜਿਹੜੀ ਉਹ ਇਸ ਤਰ੍ਹਾਂ ਬਣਾਈ ਰੱਖਣਗੇ। ਸੋ ਅੱਜ ਝੜੀ ਤੇ ਲੱਗੀ ਹੋਈ ਹੈ ਬਰਾੜ ਸਾਹਿਬ, ਪਰ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਜੀ, ਤੇ ਤੁਸੀਂ ਅੱਜ ਦਾ ਆਪਣਾ ਜਿਹੜਾ ਦਿਨ ਹੈ ਉਹ ਜ਼ਰੂਰ ਇੰਜੋਏ ਕਰੋ, ਇਸ ਮੌਸਮ ਦੇ ਨਾਲ ਹੀ ਸਹੀ ਚਲੋ
ਜੀ, ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜੀ, ਮੇਰੇ ਕੋਲ ਮੈਸੇਜਿਸ ਜਿਹੜੇ ਆ ਉਹ ਸਾਡੇ ਪਿਆਰੇ ਪਿਆਰੇ ਸਰੋਤਿਆਂ ਦੇ ਪਹੁੰਚ ਚੁੱਕੇ ਹੋਏ ਨੇ, ਤੇ ਉਹ ਮੈਸੇਜਿਸ ਵੀ ਲੈਣੇ ਆ। ਤੇ ਅੱਜ ਉਹਨਾਂ ਨੇ ਬੜੀਆਂ ਹੀ ਪਿਆਰੀਆਂ ਪਿਆਰੀਆਂ ਜਿਹੜੀਆਂ ਗੀਤਾਂ ਦੀਆਂ ਫਰਮਾਇਸ਼ਾਂ ਕੀਤੀਆਂ ਹੋਈਆਂ, ਉਹ ਕੀ ਨੇ ਉਹ ਮੈਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ ਦੱਸਾਂਗੀ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਜਸਪ੍ਰੀਤ ਬੈਨ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ, ਜਿਸ ਵਿਚ ਹੋਣਗੇ ਕਬੱਡੀ, ਸ਼ੋਕਰ, ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ, ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ। ਸਿੰਘਸ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ, ਜਾਂ ਗੈਰੀ ਸਿੱਧੂ ਨੂੰ 0452-525-117 ਤੇ।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038,
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
Accountant Smart, Glen Huntley, Melbourne, Melbourne, Melbourne.
Sariya personal te business tax return. Te har tarah da business setup. Te business nu leke kise vi tarah di hove salah. ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਹੈ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸਨ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-95-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 04704306050, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, CD ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਜਸਪ੍ਰੀਤ ਬੈਂਸ।
ਜੀ ਹਾਂ, ਸਿਰਫ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡੇ ਸਾਰੇ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕਰ ਰਹੀ ਹਾਂ ਤੇ ਜੀ ਅੱਜ ਦੀ ਸਵੇਰ ਨੂੰ ਮਾਣ ਰਹੀ ਹਾਂ। ਸੋ ਬ੍ਰੇਕ ਦੇ ਵਿੱਚ ਅਸੀਂ ਗੱਲ ਕੀਤੀ ਜੀ ਉਹਨਾਂ ਸਪੋਂਸਰਸ ਦੀ ਜਿਹੜੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕਰਦੇ ਆ ਜੀ, ਫਾਈਨੈਂਸ਼ੀਅਲੀ ਹੈਲਪ ਕਰਦੇ ਆ ਹਰਮਨ ਰੇਡੀਓ ਦੀ। ਸੋ ਉਹਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਬਣ ਜਾਂਦਾ ਹੈ ਜੀ। ਸੋ ਤੁਸੀਂ ਵੀ ਪ੍ਰੋਗਰਾਮ ਦੀ ਜਾਂ ਹਰਮਨ ਰੇਡੀਓ ਦੀ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਜੀ ਤੁਸੀਂ ਜ਼ਰੂਰ ਸਾਂਝ ਜਿਹੜੀ ਸਾਡੇ ਨਾਲ ਬਣਾਓ। ਤੇ ਪ੍ਰੋਗਰਾਮ ਦੇ ਵਿੱਚ ਬਸ ਇੱਕ ਹੋਰ ਘੰਟਾ ਜਿਹੜਾ ਸਾਡੇ ਕੋਲ ਬਚਿਆ ਹੈ ਤੇ ਉਹਦੇ ਵਿੱਚ ਅਸੀਂ ਰਲ ਬੈਠ ਕੇ ਗੱਲਬਾਤ ਕਰਨੀ ਹੈ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਪੇਰੈਂਟਿੰਗ ਬਾਰੇ ਤੇ ਯਾਦ ਕਰਨੀ ਹੈ, ਉਹ ਬਚਪਨ ਦੀਆਂ ਯਾਦਾਂ ਜਦੋਂ ਮਾਂ ਸਾਨੂੰ ਦਿਲ ਖੋਲ ਕੇ ਪਿਆਰ ਕਰਦੀ ਹੁੰਦੀ ਸੀ ਤੇ ਬਾਪ ਕਦੀ ਘੂਰੀ ਵੱਟ ਦਿੰਦਾ ਹੁੰਦਾ ਸੀ। ਕਈ ਦਾ ਹੁੰਦਾ ਸੀਗਾ ਕਿ ਜੀ ਜਿਹੜਾ ਪਿਓ ਹੁੰਦਾ ਉਹ ਇੱਕ ਕੋਕੋਨਟ ਵਰਗਾ ਹੁੰਦਾ ਹੈ ਨਾ, ਕਿ ਉੱਪਰੋਂ ਜਿੰਨਾ ਸਖਤ ਹੁੰਦਾ ਅੰਦਰੋਂ ਓਨਾ ਹੀ ਉਹ ਨਰਮ ਹੁੰਦਾ। ਸੋ ਅੱਜ ਮਿਲ ਬੈਠ ਕੇ ਅਸੀਂ ਸਾਰੀਆਂ ਉਹ ਗੱਲਾਂ ਯਾਦ ਕਰਨੀਆਂ ਤੇ ਨਾਲ ਹੀ ਗੱਲ ਕਰਨੀ
ਕਰਨੀ ਹੈ ਕਿ ਅੱਜ ਕੱਲ ਦੀ ਜਿਹੜੀ ਪੇਰੈਂਟਿੰਗ ਆ ਜਾਂ ਬੱਚਿਆਂ ਦਾ ਪਾਲਣ ਪੋਸ਼ਣ ਆ ਉਹਦੇ ਵਿੱਚ ਕਿਸ ਤਰ੍ਹਾਂ ਤਬਦੀਲੀ ਆ ਰਹੀ ਉਹ ਪਹਿਲਾਂ ਨਾਲੋਂ ਕਿਸ ਤਰ੍ਹਾਂ ਬਦਲ ਰਿਹਾ। ਸੋ ਇੱਕ ਡਿਸਕਸ਼ਨ ਕਹਿ ਲੋ, ਡਿਬੇਟ ਕਹਿ ਲੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਬੈਠ ਕੇ ਕਰਨੀ ਹੈ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਰੋਤਿਆਂ ਨੇ ਸਾਂਝ ਪਾਈ ਸੀ ਜੀ, ਉਹਨਾਂ ਦੇ ਮੈਸੇਜਿਸ ਲੈ ਰਹੀ ਆ। ਸੋਨੂੰ ਪੰਨੂ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਸੀ ਤੇ ਇੱਕ ਬੜਾ ਹੀ ਉਹਨਾਂ ਨੇ ਪਿਆਰਾ ਜਿਹਾ ਮੈਸੇਜ ਕਹਿ ਲੋ ਸਾਡੇ ਨਾਲ ਸਾਂਝਾ ਕੀਤਾ। ਲਿਖਿਆ ਹੋਇਆ ਕਿ ਇੱਕ 80 ਸਾਲ ਦੀ ਬਜ਼ੁਰਗ ਔਰਤ ਦਾ ਦਿਲ ਦਾ ਆਪਰੇਸ਼ਨ ਹੋਇਆ। ਬਿੱਲ ਆਇਆ 8 ਲੱਖ ਰੁਪਏ। ਬਿੱਲ ਦੇਖਣ ਤੋਂ ਬਾਅਦ ਉਸ ਔਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਦੇਖ ਕੇ ਡਾਕਟਰ ਨੇ ਆਖਿਆ, ਤੂੰ ਰੋ ਨਾ ਮਾਤਾ, ਇਸ ਬਿੱਲ ਨੂੰ ਥੋੜਾ ਘੱਟ ਕਰ ਦਿੰਦਾ ਮੈਂ। ਤਾਂ ਬਜ਼ੁਰਗ ਨੇ ਆਖਿਆ ਕਿ ਇਹ ਬਿੱਲ ਤਾਂ ਬਹੁਤ ਘੱਟ ਹੈ, ਜੇਕਰ 10 ਲੱਖ ਦਾ ਬਿੱਲ ਵੀ ਹੁੰਦਾ ਮੈਂ ਤਾਂ ਵੀ ਚੁਕਾ ਸਕਦੀ ਸੀ। ਹੰਝੂ ਤਾਂ ਇਸ ਲਈ ਆਏ ਕਿ ਜਿਸ ਪਰਮਾਤਮਾ ਨੇ 80 ਸਾਲ ਤੱਕ ਇਸ ਬਿੱਲ ਨੂੰ ਸੰਭਾਲਿਆ ਉਸਨੇ ਕੋਈ ਬਿੱਲ ਨਹੀਂ ਭੇਜਿਆ। ਤੁਸੀਂ ਕੇਵਲ 3 ਘੰਟੇ ਸੰਭਾਲਿਆ ਤੇ 80 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ। ਵਾਹ ਮੇਰੇ ਪਰਮਾਤਮਾ, ਤੁਸੀਂ ਸਾਡਾ ਕਿੰਨਾ ਖਿਆਲ ਰੱਖਦੇ ਹੋ। ਬੜਾ ਹੀ ਖੂਬਸੂਰਤ ਮੈਸੇਜ ਸੋਨੂੰ ਜੀ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ। ਬਿਲਕੁਲ ਉਸ ਪਰਮਾਤਮਾ ਦਾ ਦੇਣ ਜਿਹੜਾ ਅਸੀਂ ਕਿੱਥੇ ਦੇ ਸਕਦੇ ਹਾਂ, ਪਰ ਇਹ ਜ਼ਰੂਰ ਹੈ ਕਿ ਹਰ ਪੈਰ ਤੇ ਉਹਦੀਆਂ ਦਿੱਤੀਆਂ ਰਹਿਮਤਾਂ ਉਹਦੀਆਂ ਨਿਆਮਤਾਂ ਦਾ ਜਿਹੜਾ ਸ਼ੁਕਰਾਨਾ ਜਿਹੜਾ ਉਹ ਅਸੀਂ ਜ਼ਰੂਰ ਕਰ ਸਕਦੇ ਹਾਂ, ਉਹਨੂੰ ਯਾਦ ਜ਼ਰੂਰ ਕਰ ਸਕਦੇ ਹਾਂ। ਬਿਲਕੁਲ ਇਹੀ ਜਿਹੜਾ ਗੱਲ ਸੀ, ਮੈਨੂੰ ਯਾਦ ਹੈ ਕਿ ਮੇਰੇ ਮੰਮੀ ਦੇ ਵੀ ਥੋੜੇ ਦੰਦਾਂ ਦੇ ਵਿੱਚ ਪ੍ਰੋਬਲਮ ਆਈ ਤੇ ਡੈਂਚਰ ਜਦੋਂ ਉਹ ਚੇਂਜ ਕਰਵਾਉਣ ਗਏ, ਦੰਦ ਦੂਸਰੇ ਬਨੌਟੀ ਜਿਹੜੇ ਲਗਵਾਉਣ ਗਏ ਜਦੋਂ, ਤੇ ਉਦੋਂ ਵੀ ਡਾਕਟਰ ਨੇ ਕਿਹਾ ਕਿ ਜੇ ਤੁਸੀਂ ਏਦਾਂ ਦੇ ਦੰਦ ਜਿਹੜੇ ਹੈਗੇ ਆ ਉਹ ਦੁਬਾਰਾ ਫਿਕਸ ਕਰਵਾਉਣੇ ਆ ਤੇ 1 ਲੱਖ ਰੁਪਇਆ ਲੱਗੇਗਾ। ਅੱਜ ਤੋਂ ਕੁਛ 10 ਸਾਲ ਪਹਿਲਾਂ ਦੀ ਗੱਲ ਹੈ ਕਿ 1-1.5 ਲੱਖ ਰੁਪਇਆ ਲੱਗੇਗਾ। ਤੇ ਉਸ ਟਾਈਮ ਤੇ ਮੰਮੀ ਨੇ ਘਰ ਆ ਕੇ ਸੇਵ ਇਹੀ ਗੱਲ ਮੈਨੂੰ ਯਾਦ ਹੈ ਕਿ ਕਹੀ ਸੀ ਕਿ ਦੇਖੋ 1 ਦੰਦ ਜਿਹੜੇ ਉਹ ਹੀ 1.5 ਲੱਖ ਰੁਪਏ ਦੇ ਉਹ ਕਹਿ ਰਹੇ, ਪਰ ਫਿਰ ਵੀ ਇਹ ਵੀ ਕਹਿ ਰਹੇ ਸੀਗੇ ਕਿ ਉਹ ਉਦਾਂ ਦੇ ਨਹੀਂ ਹੋਣਗੇ ਜਿਸ ਤਰ੍ਹਾਂ ਦੇ ਓਰਿਜਿਨਲ ਸੀਗੇ। ਤੇ ਜੇ ਬਾਕੀ ਹੋਰ ਅੰਗਾਂ ਦੀਆਂ ਹੋਰ ਜਿਹੜੀਆਂ ਬਖਸ਼ਿਸ਼ਾਂ ਸਾਨੂੰ ਉਸ ਪਰਮਾਤਮਾ ਨੇ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਗੱਲ ਕਰੀਏ, ਤੇ ਸਾਡੀ ਜਿਹੜੀ ਇਹ ਬੋਡੀ ਹੈ ਇਹ ਹੀ ਕਿੰਨੇ ਕੁ ਕਰੋੜ ਦੀ ਹੈ ਮੈਨੂੰ ਲੱਗਦਾ, ਕੋਈ ਮੁੱਲ ਨਹੀਂ ਹੈ ਜੀ। ਸੋ ਇਹ ਪਹਿਲਾਂ ਤੇ ਇਹ ਜਿਹੜਾ ਸਰੀਰ ਹੈ ਸਾਡਾ, ਦਿਮਾਗ ਹੈ, ਤੇ ਫਿਰ ਸਾਡੀ ਇਸ ਬੋਡੀ ਨੂੰ ਚਲਾਉਣ ਦੇ ਲਈ ਖਾਣ ਪੀਣ ਦਾ ਜਾਂ ਹੋਰ ਸਮਾਨ ਹਰ ਚੀਜ਼ ਜਿਹੜਾ ਉਹ ਪੈਰ ਪੈਰ ਤੇ ਉਸ ਪਰਮਾਤਮਾ ਨੇ ਮੁਹੱਈਆ ਕਰਵਾਇਆ ਹੋਇਆ। ਸੋ ਬਿਲਕੁਲ ਜੀ, ਉਸ ਪਰਮਾਤਮਾ ਦਾ ਹਰ ਵੇਲੇ ਸ਼ੁਕਰ ਕਰਦੇ ਰਹੀਏ, ਉਹਨੂੰ ਦਿਲ ਵਿੱਚ ਰੱਖੀਏ ਤੇ ਜ਼ਿੰਦਗੀ ਦੀਆਂ ਰਾਹਾਂ ਤੇ ਪੁਲਾਂਘਾਂ ਪੱਟਦੇ ਰਹੀਏ। ਸੋ ਸੋਨੂੰ ਜੀ ਬਹੁਤ ਥੋੜੇ ਮੈਸੇਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਸਾਡੇ ਨਾਲ ਜੀ ਦਵਿੰਦਰ ਸਿੰਘ ਹੁਣਾਂ ਨੇ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਨੇ ਸੌਂਗ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਹੈ, ਸੱਜਣਾ ਵੇ ਸੱਜਣਾ ਸਾਨੂੰ ਤੇਰੇ ਸ਼ਹਿਰ ਵਾਲੀ ਬੜੀ ਚੰਗੀ ਲੱਗਦੀ ਦੁਪਹਿਰ। ਬਹੁਤ ਹੀ ਖੂਬਸੂਰਤ ਗੀਤ ਹੈ ਜੀ, ਮੇਰਾ ਵੀ ਫੇਵਰੇਟ ਸੌਂਗ ਹੈ ਤੇ ਗੁਰਦਾਸ ਮਾਨ ਹੁਣਾਂ ਦਾ ਗਾਇਆ ਇਹ ਗੀਤ, ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਮਾਨਣਾ ਹੈ। ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਤਦੇਵ ਪੰਚੇਤਾ ਹੁਣਾਂ ਨੇ ਵੀ ਜੀ ਸਾਰਿਆਂ ਨੂੰ ਰਾਮ ਰਾਮ ਕਹੀ ਹੈ, ਰਾਮ ਰਾਮ ਸਤਦੇਵ ਜੀ। ਤੇ ਮੌਸਮ ਕਹਿੰਦੇ ਬਰਸਾਤ ਦਾ ਹੈ, ਤੇ ਪਲੀਜ਼ ਸ਼ਰਾਬੀ ਫਿਲਮ ਦਾ ਗੀਤ ਇਹਨਾਂ ਨੇ ਸੁਣਨ ਦੀ ਕਿਹਾ ਕਿ ਲਾ ਦਿਓ ਸਾਡੇ ਲਈ। ਸੋ ਇਸ ਬਰਸਾਤ ਦੇ ਮੌਸਮ ਦੇ ਵਿੱਚ ਇਹਨਾਂ ਨੇ ਜਿਹੜਾ ਗੀਤ ਸੁਣਨਾ ਹੈ ਉਹ ਸ਼ਰਾਬੀ ਫਿਲਮ ਦਾ ਹੈ ਜੀ, ਦੇ ਦੇ ਪਿਆਰ ਦੇ ਪਿਆਰ ਦੇ ਪਿਆਰ ਦੇ ਦੇ। ਜ਼ਰੂਰ ਜੀ ਗੀਤ ਪ੍ਰੋਗਰਾਮ ਦੇ ਵਿੱਚ ਅਸੀਂ ਚਲਾਵਾਂਗੇ ਤੇ ਇਹਦਾ ਆਨੰਦ ਵੀ ਜਿਹੜਾ ਅਸੀਂ ਮਾਣਾਂਗੇ। ਤੇ ਅੱਗੇ ਰਾਜੀ ਪੰਗੂ ਹੁਣਾਂ ਨੇ ਸਾਡੇ ਨਾਲ ਟੈਲੀਗ੍ਰਾਮ ਰਾਹੀਂ ਸਾਂਝ ਪਾਈ ਹੈ ਜੀ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਦੇ ਸਾਰੇ ਹਰਮਨ ਪਰਿਵਾਰ ਨੂੰ, ਕੀ ਹਾਲ ਨੇ ਜੀ ਸਾਰਿਆਂ ਦੇ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ, ਠੀਕ ਠਾਕ ਆ। ਬਿਲਕੁਲ ਪੰਗੂ ਸਾਹਿਬ, ਤੁਸੀਂ ਸੁਣਾਓ ਕੀ ਹਾਲ ਚਾਲ ਨੇ, ਤੁਸੀਂ ਕਿਵੇਂ ਅੱਜ ਦੀ ਸਵੇਰ ਜਿਹੜੀ ਕਿਵੇਂ ਦੀ ਚੜ੍ਹੀ ਹੈ ਤੁਹਾਡੀ ਜੀ। ਅਸੀਂ ਇੱਥੇ ਬਰਸਾਤੀ ਮੌਸਮ ਦਾ ਜਿਹੜਾ ਉਹ ਆਨੰਦ ਲੈ ਰਹੇ ਹਾਂ, ਠੰਡ ਹੋਈ ਹੋਈ ਹੈ ਜੀ, ਪਰ ਬਿਲਕੁਲ ਰੱਬ ਦੇ ਰੰਗ ਨੇ ਜੀ, ਇਸ ਰੰਗ ਨੂੰ ਵੀ ਅਸੀਂ ਇੰਜੋਏ ਕਰ ਰਹੇ ਹਾਂ। ਸੋ ਉਮੀਦ ਕਰਦੀ ਹਾਂ ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਤੇ ਇਸੇ ਤਰ੍ਹਾਂ ਆਪਣੇ ਜਿਹੜੇ ਸੁਨੇਹਾ ਰਾਹੀਂ ਸਾਂਝ ਜਿਹੜੀ ਪ੍ਰੋਗਰਾਮ ਦੇ ਵਿੱਚ ਤੁਸੀਂ ਬਣਾਈ ਰੱਖੋਗੇ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿ ਰਹੇ ਨੇ ਕਿ ਬੱਬੂ ਤੇ ਧੀਰੇ ਦੇ ਨਾਲ ਕੋਬਰਾਮ ਤੋਂ ਪ੍ਰੋਗਰਾਮ ਜਿਹੜਾ ਉਹ ਸੁਣ ਰਹੇ ਨੇ। ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਰਬਜੀਤ ਭਾਜੀ ਤੁਹਾਨੂੰ ਵੀ ਉਹਨਾਂ ਨੇ ਤੇ ਨਾਲ ਹੀ ਸਾਰੇ ਲਿਸਨਰਸ ਨੂੰ ਤੇ ਕਹਿੰਦੇ ਕਿ ਟੂਡੇ ਸਟਾਰਟਡ ਮੋਬਾਈਲ ਲਿਟਲ ਬਿਟ ਲੇਟ ਸੋ ਆਈ ਐਮ ਲੇਟ ਟੂ ਸੈਂਡ ਦ ਮੈਸੇਜ ਕੋਈ ਗੱਲ ਨਹੀਂ ਜੀ ਦੇਰ ਆਈ ਦਰੁਸਤ ਆਏ ਥੋੜੀ ਜਿਹੀ ਲੇਟ ਮੈਂ ਵੀ ਹੋ ਗਈ ਤੁਹਾਡਾ ਪ੍ਰੋਗਰਾਮ ਤੁਹਾਡਾ ਮੈਸੇਜ ਪੜ੍ਹਨ ਦੇ ਵਿੱਚ ਕਿਉਂਕਿ ਬਰਾੜ ਸਾਹਿਬ ਦੇ ਨਾਲ ਖਬਰਾਂ ਤੇ ਗੱਲਬਾਤ ਕਰ ਰਹੀ ਸੀ ਤੇ ਵੈਦਰ ਦੱਸ ਰਹੇ ਆ ਜੀ ਉੱਥੇ ਦਾ ਕਿ ਕਹਿੰਦੇ ਨੋਟ ਵੈਰੀ ਗੁੱਡ ਇਨ ਕੋਬਰਾ ਮੇਰੀਆ ਟੂਡੇ ਇਹਨਾਂ ਨੇ ਕਹਿੰਦੇ ਪਲੇ ਸੌਂਗ ਮੇਰੇ ਮਿਤਵਾ ਮੇਰੇ ਗੀਤ ਰੇ ਆ ਜਾ ਤੁਝ ਕੋ ਪੁਕਾਰੇ ਮੇਰੇ ਗੀਤ ਰੇ ਬਿਲਕੁਲ ਜੀ ਹਿੰਦੀ ਫਿਲਮ ਗੀਤ ਦਾ ਇਹ ਜਿਹੜਾ ਗੀਤ ਹੈ ਬੜਾ ਪਿਆਰਾ ਜਿਹਾ ਅੱਜ ਸੁਣਾਉਣਾ ਅੱਜ ਤੁਸੀਂ ਗੀਤਾਂ ਦੀਆਂ ਫਰਮਾਇਸ਼ਾਂ ਬੜੀਆਂ ਹੀ ਸੋਹਣੀਆਂ ਸੋਹਣੀਆਂ ਕਰ ਰਹੇ ਹੋ ਸਾਰੇ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਗੀਤ ਸੁਣਾਵਾਂਗੇ ਜੀ ਤੇ ਇਹਨਾਂ ਨੇ ਹੋਰ ਵੀ ਚਾਰ ਲਾਈਨਾਂ ਸਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਗਲਤੀਆਂ ਸੇ ਜੁਦਾ ਤੂੰ ਵੀ ਨਹੀਂ ਮੈਂ ਵੀ ਨਹੀਂ ਦੋਨੋਂ ਇਨਸਾਨ ਹੈ ਖੁਦਾ ਤੂੰ ਵੀ ਨਹੀਂ ਮੈਂ ਵੀ ਨਹੀਂ ਤੂੰ ਮੁਝੇ ਔਰ ਮੈਂ ਤੁਝੇ ਇਲਜ਼ਾਮ ਦੇਤੇ ਹੈ ਮਗਰ ਆਪਣੇ ਅੰਦਰ ਝਾਂਕਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤ ਫਹਿਮੀਓ ਨੇ ਕਰ ਦੀ ਦੋਨੋਂ ਮੇ ਪੈਦਾ ਦੂਰੀਆਂ ਵਰਨਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਓਹੋ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਚੰਨਾ ਸਾਹਿਬ ਬਹੁਤ ਹੀ ਖੂਬਸੂਰਤ ਲਾਈਨਾਂ ਜਿਹੜੀਆਂ ਲਿਖੀਆਂ ਬਿਲਕੁਲ ਔਰ ਇਹ ਸਾਡੀ ਹਿਊਮਨ ਨੇਚਰ ਤੇ ਬਿਲਕੁਲ ਢੁਕਦੀਆਂ ਜੀ ਗਲਤੀਆਂ ਦੇ ਪੁਤਲੇ ਹੈਗੇ ਆ ਤੇ ਅਸੀਂ ਪਰ ਗੱਲ ਇਹ ਆ ਕਿ ਉਂਗਲ ਜਿਹੜੀ ਆ ਦੂਸਰੇ ਵੱਲ ਕਰੀ ਦੀ ਆ ਆਪਣੇ ਵੱਲ ਕੋਈ ਨੀ ਝਾਕਦਾ ਹੈਗਾ ਔਰ ਜਿਹੜੀਆਂ ਗਲਤ ਫਹਿਮੀਆਂ ਹੁੰਦੀਆਂ ਉਹ ਇਨਸਾਨ ਨੂੰ ਦੂਰ ਕਰ ਦਿੰਦੀਆਂ ਬੁਰਾ ਤੇ ਕੋਈ ਨੀ ਹੁੰਦਾ ਬਿਲਕੁਲ ਜੀ ਇਸ ਦੁਨੀਆਂ ਦੀ ਸਭ ਤੋਂ ਵੱਡੀ ਜਿਹੜੀ ਕਹਿ ਲਓ ਸਮੱਸਿਆ ਇਹ ਹੁੰਦੀ ਹੈ ਕਿ ਹਰ ਕਿਸੇ ਨੂੰ ਲੱਗਦਾ ਕਿ ਮੈਂ ਠੀਕ ਹਾਂ ਔਰ ਦੂਸਰਾ ਗਲਤ ਆ ਜੇ ਅਸੀਂ ਇਸ ਇਹ ਨਜ਼ਰੀਆ ਬਦਲ ਕੇ ਦੂਸਰੇ ਦੀਆਂ ਕੁਝ ਚੰਗਿਆਈਆਂ ਵੀ ਅੱਖਾਂ ਅੱਗੇ ਰੱਖ ਲਈਏ ਤੇ ਸ਼ਾਇਦ ਜ਼ਿੰਦਗੀ ਜੀਣ ਦਾ ਨਜ਼ਰੀਆ ਜਿਹੜਾ ਉਹ ਚੇਂਜ ਹੋ ਜਾਏਗਾ ਸੋ ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹੋ ਜਿਹੇ ਮੈਸੇਜ ਇਹੋ ਜਿਹੇ ਵਿਚਾਰ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਹੋ ਤੇ ਉਹ ਦਿਮਾਗ ਵਿੱਚ ਕਿਤੇ ਨਾ ਕਿਤੇ ਰਹਿ ਜਾਂਦੇ ਆ ਤੇ ਜ਼ਿੰਦਗੀ ਨੂੰ ਜਿਹੜਾ ਉਹ ਹੋਰ ਸੋਹਣਾ ਬਣਾ ਦਿੰਦੇ ਨੇ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਸਵਿੰਦਰ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਇਹਨਾਂ ਨੇ ਜੀ ਇਸਤਰੀ ਦੇ ਹਾਰ ਸ਼ਿੰਗਾਰ ਬਾਰੇ ਗੱਲ ਕੀਤੀ ਹੈ ਬਹੁਤ ਖੂਬਸੂਰਤ ਸੀ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਲਿਖਿਆ ਹੈ ਜੀ ਕਿ ਹਾਰ ਸ਼ਿੰਗਾਰ ਕਰਨਾ ਇਸਤਰੀ ਦੀ ਆਤਮਾ ਦੀ ਤੜਪ ਹੈ ਪੰਜਾਬ ਦੇ ਹਰ ਕੋਨੇ ਵਿੱਚ ਮੁੱਢ ਕਦੀਮਾਂ ਤੋਂ ਹੀ ਇਸਤਰੀ ਅੰਦਰ ਸ਼ਿੰਗਾਰ ਜਿਹੜਾ ਹੈ ਉਹ ਸ਼ਿੰਗਾਰ ਸੁਭਾਵ ਕੰਮ ਕਰਦਾ ਆ ਰਿਹਾ ਹੈ ਪੀਰ ਪਰੀਬੰਦ ਨੱਤੀਆਂ ਗੋਖੜੂ ਨੱਥ ਮਛਲੀ ਬਗਿਆੜੀ ਪੀਲੀ ਤਵੀਤ ਡੰਡੀਆਂ ਕੈਂਠਾ ਮੁੰਦਰੀ ਬਾਕਾ ਬਾਜੂ ਬੰਦ ਪਰੀ ਬੰਦ ਤੋੜੇ ਤੇ ਚਾਂਜਰਾ ਜਗਨੀ ਕਾਟੇ ਵਾਲੇ ਬੁੰਦੇ ਚੰਦ ਟਿੱਕਾ ਠੂਠੀ ਅਤੇ ਹੋਰ ਅਨੇਕਾਂ ਹੀ ਗਹਿਣਿਆਂ ਨਾਲ ਲੱਦੀ ਇਸਤਰੀ ਆਪਣੇ ਪੱਬ ਥੱਲੇ ਨਹੀਂ ਧਰਦੀ ਪੈਰ ਵਿੱਚ ਕੰਡਾ ਨਾ ਲੱਗੇ ਤਾਂ ਇਸਤਰੀ ਪੈਰ ਵਿੱਚ ਕੰਡਾ ਲੱਗੇ ਤਾਂ ਇਸਤਰੀ ਹਾਲ ਦੁਹਾਈ ਪਾ ਦਿੰਦੀ ਹੈ ਪਰ ਨੱਕ ਕੰਨ ਵਿੱਚ ਮੋਰੀਆਂ ਕਢਵਾਉਣ ਲਈ ਕਿੰਨੀ ਵੀ ਪੀੜਾ ਨੂੰ ਹੱਸੂ ਹੱਸੂ ਕਰਦੀ ਜਾ ਲੈਂਦੀ ਹੈ ਕਿਉਂਕਿ ਇੱਥੇ ਝੁਮਕੇ ਡੰਡੀਆਂ ਵਾਲੀਆਂ ਲੋਟਣ ਪਿੱਪਲ ਪੱਤੀਆਂ ਆਦਿਕ ਦੇ ਜਿਹੜੇ ਹੁੰਦੇ ਆ ਉਹਨਾਂ ਨੇ ਮੁੱਖ ਨੂੰ ਚਾਰ ਚੰਦ ਚਲਾਉਣੇ ਹੁੰਦੇ ਨੇ ਇਸਤਰੀਆਂ ਦੇ ਗਹਿਣੇ ਦਾ ਅਸਰ ਲੋਕ ਗੀਤਾਂ ਤੇ ਬਹੁਤ ਭਾਰੂ ਰਿਹਾ ਹੈ ਅਜਿਹਾ ਕੋਈ ਵੀ ਗਹਿਣਾ ਨਹੀਂ ਜੋ ਲੋਕ ਗੀਤਾਂ ਦਾ ਮੁਖੜਾ ਨਾ ਬਣਿਆ ਹੋਵੇ ਜਿਵੇਂ ਕਿ ਨਿਗਾਹ ਮਾਰਦਾ ਆਈਂਦੇ ਮੇਰਾ ਲੌਂਗ ਗਵਾਚਾ ਜਾਂ ਫਿਰ ਮੇਰੀ ਮੁੰਦਰੀ ਦੇ ਜਾ ਮਾਈਆ ਵੇ ਹੋਰ ਤਾਂ ਹੋਰ ਗਹਿਣਿਆਂ ਦੇ ਨਾਲ ਨਾਲ ਗੀਤਾਂ ਵਿੱਚ ਸੁਨਿਆਰੇ ਨੇ ਵੀ ਲੱਗਦੇ ਦਾ ਬਹੁਤ ਵਾਰ ਵਾਹ ਵਾਹ ਖੱਟੀ ਹੈ ਜੀ ਸੁਨਿਆਰਿਆਂ ਦੇ ਆ ਮੁੰਡਿਆਂ ਵੇ ਸਾਡੀ ਮਛਲੀ ਵੇ ਘੜ ਦੇ ਉੱਤੇ ਪਾ ਦੇ ਮੋਰਨੀਆਂ ਅਸੀਂ ਸੱਸ ਮੁੱਕ ਲਾਵੇ ਤੋਰਨੀਆਂ ਪੰਜਾਬ ਦੀਆਂ ਮਿਹਨਤ ਕਸ਼ ਇਸਤਰੀਆਂ ਦੀ ਅਤੇ ਇਹਨਾਂ ਦੇ ਨਾਲ ਜੁੜੇ ਰੀਤੀ ਰਿਵਾਜ ਗਹਿਣੇ ਆਦਿ ਨੇ ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਜਿਹੜੀ ਦਿੱਤੀ ਹੈ ਸੋ ਇਹ ਬੀਰ ਸਿੰਘ ਰੰਧਾਵਾ ਹੁਣਾਂ ਨੇ ਲਿਖਿਆ ਹੋਇਆ ਸੀ ਤੇ ਜਸਵਿੰਦਰ ਸਿੰਘ ਹੁਣਾਂ ਨੇ ਸਾਡੇ ਨਾਲ ਜਿਹੜੀ ਇਹ ਆਰਟੀਕਲ ਕਹਿ ਲੋ ਛੋਟਾ ਜਿਹਾ ਸਾਂਝਾ ਕੀਤਾ ਸੀ ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਫੀ ਜਿਹੜੇ ਗਹਿਣੇ ਆ ਉਹਨਾਂ ਦੀ ਗੱਲ ਇਹਦੇ ਵਿੱਚ ਕਰ ਦਿੱਤੀ ਤੇ ਮੈਂ ਤੁਹਾਨੂੰ ਸੱਚੀ ਦੱਸਾਂ ਇਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਵੀ ਆ ਉਹਨਾਂ ਬਾਰੇ ਮੈਨੂੰ ਪਤਾ ਨਹੀਂ ਜਿਵੇਂ ਮੈਂ ਗੋਖੜੂ ਨਹੀਂ ਮੈਨੂੰ ਪਤਾ ਕੀ ਹੁੰਦਾ ਬਗਿਆੜੀ ਦਾ ਨਹੀਂ ਮੈਨੂੰ ਪਤਾ ਉਹ ਕਿਹੜਾ ਜਿਹੜਾ ਗਹਿਣਾ ਹੁੰਦਾ ਬਾਕਾ ਹੋ ਗਿਆ ਪਰੀ ਬੰਦ ਹੋ ਗਏ ਤੋੜੇ ਹੋ ਗਏ ਤੇ ਠੂਠੀ ਹੋ ਗਈ ਇਹ ਜਿਹੜੇ ਗਹਿਣੇ ਇਹਨਾਂ ਦਾ ਮੈਨੂੰ ਵੀ ਜਿਹੜਾ ਪਤਾ ਨਹੀਂ ਹੈਗਾ ਕਿ ਕਿਹੜੇ ਕਿਹੜੇ ਗਹਿਣੇ ਹੁੰਦੇ ਨੇ ਸੋ ਇਹ ਸਾਰਾ ਕੁਝ ਸਾਨੂੰ ਯਾਦ ਕਰਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੰਦੀਪ ਰਾਏ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ ਤੇ ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ ਜੁੜੇ ਨੇ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਥੋੜਾ ਜਿਹਾ ਧਿਆਨ ਦਵਾਇਆ ਸੀ ਕਿ ਬਰਾੜ ਸਾਹਿਬ ਦੀ ਜਿਹੜੀ ਆਵਾਜ਼ ਆ ਟੁੱਟ ਰਹੀ ਹੈ ਤੇ ਉਹਦੇ ਲਈ ਮਾਫੀ ਚਾਹੁੰਦੇ ਆ। ਕਈ ਵਾਰੀ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੜੀ ਤਕਨੀਕੀ ਖਰਾਬੀ ਹੋ ਜਾਂਦੀ ਹੈ ਤੇ ਆਵਾਜ਼ ਦੀ ਥੋੜੀ ਰੁਕਾਵਟ ਹੋ ਜਾਂਦੀ ਹੈ, ਉਹਦੇ ਲਈ ਮਾਫੀ ਚਾਹੁੰਦੇ ਆ ਤੇ ਤੁਹਾਡਾ ਸ਼ੁਕਰੀਆ ਕਰਦੇ ਆ ਜੀ ਤੁਸੀਂ ਸਾਡਾ ਧਿਆਨ ਉਸ ਪਾਸੇ ਦਵਾਇਆ। ਤੇ ਕਹਿੰਦੇ ਕਿ ਉਹਨਾਂ ਵਿੱਚੋਂ ਜਦੋਂ ਆਵਾਜ਼ ਟੁੱਟ ਰਹੀ ਸੀ ਤੇ ਕਈ ਗੱਲਾਂ ਇਹੋ ਜਿਹੀਆਂ ਸੀ ਜਿਨ੍ਹਾਂ ਤੋਂ ਸਾਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ ਕਿ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਹੋਣਾ ਦੀ ਆਵਾਜ਼ ਥੋੜੀ ਜਿਹੀ ਟੁੱਟਣ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਲੀਅਰ ਨਹੀਂ ਸੁਣ ਸਕੇ ਤੁਸੀਂ, ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਅੱਜ ਮੌਸਮ ਜਿਹੜਾ ਉਹ ਵੀ ਬੜਾ ਵਧੀਆ ਹੋਇਆ ਹੋਇਆ ਜੀ, ਉਹ ਵਧੀਆ ਹੀ ਕਵਾਂਗੇ, ਠੰਡ ਹੈ ਮੀਂਹ ਪੈ ਰਿਹਾ ਪਰ ਗੱਲ ਇਹੀ ਕਰਦੀ ਆ ਕਿ ਜਿਹੋ ਜਿਹਾ ਵੀ ਮੌਸਮ ਹੈ ਰੱਬ ਜਿਸ ਵੀ ਰੰਗਾਂ ਵਿੱਚ ਰੱਖੇ ਰਾਜ਼ੀ ਰਹਿਣਾ ਚਾਹੀਦਾ। ਸੋ ਥੋੜੀ ਜਿਹੀ ਮੌਸਮ ਬਾਰੇ ਗੱਲਬਾਤ ਕਰਦੀ ਹਾਂ ਜੀ। ਐਡੀਲੇਡ ਦੇ ਵਿੱਚ ਝੜੀ ਲੱਗੀ ਹੋਈ ਹੈ ਅੱਜ ਤੇ ਇਹ ਅੱਜ ਪੂਰਾ ਦਿਨ ਇਸੇ ਤਰ੍ਹਾਂ ਝੜੀ ਜਿਹੜੀ ਲੱਗੀ ਰਹਿਣੀ ਹੈ। ਬੱਦਲ ਬਿਲਕੁਲ ਘੁਲਿਆ ਹੋਇਆ ਹੈ ਤੇ ਪੱਛੋਂ ਜਿਹੜੀ ਹੈ ਉਹ ਵਗ ਰਹੀ ਹੈ ਇੱਥੇ ਤੇ ਜਿਹੜਾ ਤਾਪਮਾਨ ਹੈ ਉਹ ਅੱਜ ਬਹੁਤ ਘੱਟ ਹੈ ਜੀ, 12 degrees ਵੱਧ ਤੋਂ ਵੱਧ ਤਾਪਮਾਨ ਐਡੀਲੇਡ ਦੇ ਵਿੱਚ ਹੈ। ਸੋ ਮੈਲਬਰਨ ਦੇ ਵਿੱਚ ਵੀ ਜਿਹੜੀ ਮੀਂਹ ਦੇ ਆਸਾਰ ਬਣ ਰਹੇ ਨੇ ਜੀ, ਕਿਣਮਿਣ ਉੱਥੇ ਵੀ ਹੁੰਦੀ ਰਹਿਣੀ ਹੈ ਤੇ 14 degrees ਜਿਹੜੀ ਟੈਂਪਰੇਚਰ ਹੈ ਉਹ ਮੈਲਬਰਨ ਦਾ ਵੱਧ ਤੋਂ ਵੱਧ ਹੈ। ਸਿਡਨੀ ਦੇ ਵਿੱਚ ਮੌਸਮ ਸਾਫ਼ ਹੈ ਬਿਲਕੁਲ ਪਰ ਦਿਨ ਦੇ ਦੂਜੇ ਪਹਿਰ ਹਲਕੀ ਬੱਦਲਵਾਈ ਜਿਹੜੀ ਉਹ ਬਣ ਸਕਦੀ ਹੈ ਤੇ ਤਾਪਮਾਨ ਜਿਹੜਾ ਅੱਜ ਦਾ ਉਹ 21 degrees ਤੱਕ ਵੱਧ ਤੋਂ ਵੱਧ ਸਿਡਨੀ ਵਿੱਚ ਜਾਣਾ ਹੈ ਤੇ ਬ੍ਰਿਸਬੇਨ ਦਾ ਜਿਹੜਾ ਤਾਪਮਾਨ ਹੈ ਉਹ ਤਾਂ ਜੀ 27 degrees ਤੱਕ ਪਹੁੰਚ ਗਿਆ ਹੈ ਤੇ ਹਲਕੀ ਬਾਰਿਸ਼ ਦੀ ਹੋਣ ਦੀ ਸੰਭਾਵਨਾ ਬ੍ਰਿਸਬੇਨ ਦੇ ਵਿੱਚ ਹੈ ਤੇ ਪਰਥ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਤੇ ਪਰਥ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਅੱਜ 18 degrees ਤੱਕ ਰਹੇਗਾ ਤੇ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਜੀ ਤੇ ਕਈ ਹਿੱਸਿਆਂ ਦੇ ਵਿੱਚ ਕੱਲ ਬਾਰਿਸ਼ ਵੀ ਹੋਈ ਹੈ ਪੰਜਾਬ ਦੇ ਵਿੱਚ ਤੇ ਤਾਪਮਾਨ ਜਿਹੜਾ ਵੱਧ ਤੋਂ ਵੱਧ 36 degrees ਉੱਥੇ ਚੱਲ ਰਿਹਾ ਹੈ। ਸੋ ਪ੍ਰੋਗਰਾਮ ਦੇ ਵਿੱਚ ਜਿਹੜੇ ਤੁਹਾਡੇ ਫਰਮਾਇਸ਼ੀ ਗੀਤ ਹੈ ਉਹ ਵੀ ਮੇਰੇ ਤੋਂ ਆ ਗਏ ਹੋਏ ਨੇ ਜੀ। ਆਉਂਦਾ ਸਰਦਾਰ ਜਿਹੜਾ ਜਸ ਆਸਟ੍ਰੇਲੀਆ ਨੇ ਆਉਂਦਾ ਸਰਦਾਰ ਸੁਣਨ ਦੀ ਗੀਤ ਤਰਸੇਮ ਜੱਸਲ ਦਾ ਗਾਇਆ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਸੁਖਦੀਪ ਸਿੰਘ ਮਲਦੂਰਾ ਹੁਣਾਂ ਨੇ ਦਿਨ ਵੀਰਵਾਰ ਦਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਜਸ ਘੁੰਮਣ ਹੁਣਾਂ ਨੇ ਵੀ ਬੜਾ ਹੀ ਪਿਆਰਾ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਮੋਰ ਕਿਉਂ ਪਹਿਨਾ ਪਾਉਂਦੇ ਨੇ ਕਟਾ ਗਗਨ ਤੇ ਛਾਈ ਕਰਕੇ, ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜੀ ਤੇ ਅੱਜ ਦੇ ਮੌਸਮ ਦੇ ਨਾਲ ਬਿਲਕੁਲ ਢੁਕਵਾਂ ਬੈਠਦਾ ਹੈ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਇਹਨੂੰ ਵੀ ਜ਼ਰੂਰ ਇੰਜੋਏ ਕਰਨਾ ਹੈ। ਹਰਮੀਤ ਚੰਨਾ ਹੁਣਾਂ ਨੇ ਮੇਰੇ ਮਿੱਤਵਾ ਮੇਰੇ ਮੀਤ ਜਿਹੜਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਦਵਿੰਦਰ ਸਿੰਘ ਹੁਣਾਂ ਨੇ ਸੱਜਣਾ ਵੇ ਸੱਜਣਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਸਤਦੇਵ ਹੁਣਾਂ ਦੀ ਫਰਮਾਇਸ਼ ਤੇ ਦੇ ਦੇ ਪਿਆਰ ਦੇ ਗੀਤ ਨੂੰ ਜਿਹੜਾ ਪ੍ਰੋਗਰਾਮ ਚਲਾਉਣਾ ਹੈ। ਪਰ ਹੁਣ ਸੁਣਦੇ ਹਾਂ ਜੀ ਸੁਖਦੀਪ ਸਿੰਘ ਮਲਦੂਰਾ ਤੋਂ ਇਹਨਾਂ ਦੀ ਫਰਮਾਇਸ਼ ਤੇ ਗੀਤ ਦਿਨ ਵੀਰਵਾਰ ਦਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਇਸ ਗੀਤ ਤੋਂ ਬਾਅਦ ਮੈਂ ਹਾਜ਼ਰ ਹੋਵਾਂਗੀ ਵਿਕਰਮਜੀਤ ਹੁਣਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਗੱਲ ਕਰਾਂਗੇ ਆਪਣੀਆਂ ਯਾਦਾਂ ਦੀ ਤੇ ਕੁਝ ਅੱਜ ਕੱਲ ਦੀ ਪੇਰੈਂਟਿੰਗ ਦੀ ਜੀ। ਸੁਣਦੇ ਆਏ ਗੀਤ
ਦਿਨ ਵੀਰਵਾਰ ਤੇ ਜਾਣਾ ਦਰਗਾਹ ਤੇ ਜੀ, ਸੱਜਣ ਵੀ ਕਰਨੇ ਉਡੀਕਾਂ ਬੈਠੇ ਹੋਏ ਰਾਤ ਜੀ, ਮੁਰਸ਼ਦ ਤੋਂ ਮਿਲਣ ਮੁਰਾਦਾ ਹਾਏ ਗਾਏ ਜਾ ਕਾਫੀਆਂ, ਪਰ ਯਾਰੋ ਦਗੇ ਬਾਜ਼ ਨੂੰ ਰੱਬ ਨਾ ਦੇ ਮਾਫੀਆਂ, ਕਰਦਾ ਓ ਮਾਫ ਕਦੀ ਨਾ। ਤੜਕੇ ਦਿਨ ਵੀਰਵਾਰ ਤੇ ਜਾਣਾ ਦਰਗਾਹ ਤੇ ਜੀ, ਸੱਜਣ ਵੀ ਕਰਨੇ ਉਡੀਕਾਂ ਬੈਠੇ ਹੋਏ ਰਾਤ ਜੀ, ਮੁਰਸ਼ਦ ਤੋਂ ਮਿਲਣ ਮੁਰਾਦਾ ਗਾਏ ਜਾ ਕਾਫੀਆਂ, ਪਰ ਯਾਰੋ ਦਗੇ ਬਾਜ਼ ਨੂੰ ਰੱਬ ਨਾ ਦੇ ਮਾਫੀਆਂ, ਕਰਦਾ ਓ ਮਾਫ ਕਦੀ ਨਾ। ਕੋਈ ਕਿਉਂ ਦਾ ਦੀਵਾਰ ਰੱਖੀਏ ਜੀ ਬਾਲ ਕੇ, ਦਈਏ ਨਾ ਦਾਨ ਕਦੀ ਵੀ ਦੁੱਧ ਨੂੰ ਉਬਾਲ ਕੇ, ਬਾਦੇ ਬਹੁਤ
सुन चिड़ी नू पा दे वो सुन चिड़ी नू कणकां दे दाने जी साइयां नू चंगे लगदे ने काले जै बाने जी पीरां नू सूफ ही पौंदे तड़के दिन वीरवार दे जाना दरगाह ते जी सज्जन भी करने उड़ीकां बैठे हुए रात जी मुर्शद तो मिलन मुरादा गाइए जा काफिया पर यारो दगे बाज नू रब ना दे माफिया करदा ओ माफ कदी ना ठगियां जी इलते कटीरी तो में बैणा ने सगियां जी कामां नू पौंदी नहीं ओ कामां नू पौंदी नहीं ओ मिश्री तुद तोती जी हंसा ने सौंप पाणी ओ हाय कटणे नित मोती जी एही तां फर्क हुंदा ए तड़के दिन वीरवार दे जाना दरगाह ते जी सज्जन भी करने उड़ीकां बैठे हुए रात जी मुर्शद तो मिलन मुरादा गाइए जा काफिया पर यारो दगे बाज नू रब ना दे माफिया करदा ओ माफ कदी ना
जी दिन वीरवार दा सिंदर सरताज दी आवाज दे विच सुन रहे सी असी की चिस्ती फरमाइश कीती सी सुखदीप सिंह हुणा ने मिलजुड़ा तो ते उम्मीद करदी आं चिट्टी सी सारिया ने इस गीत नू माणिया होवेगा सो प्रोग्राम दे विच अगे वधदे आं जी प्रोग्राम लहरां लहरां दे विच अज असी लहरां लाउणियां ने जी अपणियां यादां दियां ओ खादियां झिड़कां दियां ते उस प्यार दियां जो असी अपने बचपन विच अपने मां बाप तो लिया सी ते अज असी खुद मां बाप बन के जिहड़ा ओ प्यार है ओ अपने बच्चियां ते लुटा रहे आं सो जी किसी भी रूप च जे तुसी पोते हो ते तां वी ते जे तुसी पियो हो तां वी साडे नाल तुसी इह गल्लां जरूर सांझियां करनियां अज असी लहरां प्रोग्राम दे विच मिल बैठ के गल करनी है जी अपनी जिहड़ी असी पेरेंटिंग बारे पालन पोषण बारे के बच्चियां दा पालन पोषण जिहड़ा है ओ बाकी हर चीज जिहड़ी है साडे तौर तरीके जिंदगी दे हर चीज ते जिहड़े इक वेस्टर्न कल्चर कह लो ओ भारू होया है किते चंगी गल भी रही है किते माड़ी भी रही है पर ओहदा बच्चियां दे पालन पोषण ते की असर पिया है के जेड़ी असी वैल्यू दे नाते सानू घूरी वट्टी जांदी सी ओ वधिया है जी या अजकल जेड़ा एक फ्रेंडली रिलेशन पेरेंट्स दे नाल बनदा जा रहा है मापियां दे नाल एक दोस्ती दा हाथ फड़ के बच्चे तुर रहे ने ओ ज्यादा वधिया है तुहानू की लगदा है की महसूस करदे हो तुसी साडे नाल जरूर सांझा करना है ते इसे सांझ इही सांझ पाउण दे लई साडे नाल स्टूडियो दे विच विक्रमजीत हुणी जेड़े है ओ साडे नाल जुड़े ने सो सब तो पहला तां मैं उहनां दा प्रोग्राम लहरां दे विच बहुत बहुत स्वागत करदी विक्रम जी तुहाडा स्वागत है जी प्रोग्राम लहरां दे विच
सुखप्रीत जी बहुत बहुत धन्नवाद ते हरमन रेडियो दे सारे श्रोतियां नूं बहुत प्यार भरी सत श्री अकाल जी
जी ते विक्रम जी थोड़ा बारे मैं दस देवां जी के एक पिता भी ने ते एक पुत्र दी भी ए पालना जिहड़ी आ बड़ी चंगे ढंग नाल कर रहे ने जी ते नाल ही ए मनोविज्ञान ते खास करके पेरेंटिंग दे विषय ते जिहड़ी ओह भी स्टडी कर रहे ने सो जी तुहानू सब नू भी खुला सद्दा है कि अपने बचपन दीआं यादां जिहड़ियां सांझियां करनियां ने ते नाल ही अजकल दे बच्चियां दे पालन पोषण विच की चुनौतियां आ रहियां ने उहनां दे उत्ते असीं रल बैठ के गल करांगे विक्रम जी सो विक्रम जी जी सब तो पहला तुसी अपने पिछोकड़ ते खास करके अपने मापिया बारे अपने पेरेंट्स बारे साडे नाल सांझ पाओ ते दसो
सुखप्रीत जी हां जी मेरा जो बचपन है बचपन जवानी सारी जो स्कूलिंग कह लो एजुकेशन ए पंजाब यूनिवर्सिटी चंडीगढ़ ची हुई मेरा जन्म भावे जलंधर होया सी पर मेरे फादर साहब ਉਹ ਪੰਜਾਬ ਯੂਨੀਵਰਸਿਟੀ ਚ ਪੰਜਾਬੀ ਡਿਪਾਰਟਮੈਂਟ ਚ ਪੜ੍ਹਾਉਂਦੇ ਰਹੇ ਨੇ ਤੇ ਥਰੂ ਆਊਟ ਮੈਂ ਪੰਜਾਬ ਯੂਨੀਵਰਸਿਟੀ ਚ ਹੀ ਰਿਹਾ ਤੇ ਪੇਰੈਂਟਸ ਦਾ ਇਹ ਜ਼ਰੂਰ ਹੈ ਕਿ ਮੈਂ ਆਪਣੇ ਫਾਦਰ ਸਾਹਿਬ ਦੀ ਬਹੁਤ ਇੱਕ ਡਿਫਰੈਂਟ ਇਮੇਜ ਦੇਖੀ ਕਿਉਂਕਿ ਉਹ ਇੱਕ ਗੁਰੂ ਦੀ ਸ਼ਖਸੀਅਤ ਜਿਹੜੀ ਉਹਨਾਂ ਦੀ, ਕਿਉਂਕਿ ਉਹਨਾਂ ਦੇ ਸਟੂਡੈਂਟਸ ਬਹੁਤ ਸੀ, ਫਿਰ ਉਹ ਵਾਰਡਨ ਰਹੇ ਹੈ ਤੇ ਉਹ ਡੀਨ ਰਹੇ ਤੇ ਔਰ ਇੱਕ ਚੀਜ਼ ਉਹਨਾਂ ਤੋਂ ਜੋ ਮੈਂ ਬਹੁਤ ਸਿੱਖੀ ਸੀ ਉਹ ਇਹ ਸੀ ਕਿ ਆਪਣੇ ਕਰੈਕਟਰ ਦੀ ਜੋ ਸਟਰੈਂਥ ਹੈ, ਆਪਣਾ ਚਰਿੱਤਰ, ਉਹ ਚੀਜ਼ ਬੰਦਾ ਕਦੇ ਨਾ ਗੁਆਏ ਤੇ ਜੋ ਜਿਵੇਂ ਹੈ ਉਵੇਂ ਜ਼ਿੰਦਗੀ ਰਹਿਣੀ, ਕਿ ਇੱਕ ਪ੍ਰਿਡਿਕਟੇਬਿਲਿਟੀ ਦਾ ਜੋ ਐਲੀਮੈਂਟ ਹੈ ਕਿ ਤੁਹਾਡੇ ਬਾਰੇ ਜੇ ਕੋਈ ਗੱਲ ਕਰੇ ਤੇ ਉਹ ਸੱਚੀ ਸੋਚ ਸਕੇ ਕਿ ਹਾਂ ਇਹ ਬੰਦਾ ਇੱਦਾਂ ਹੀ ਹੋਏਗਾ, ਉਹ ਇੱਦਾਂ ਹੀ ਬਿਹੇਵ ਕਰੇਗਾ, ਇਹ ਬੰਦਾ ਇੱਦਾਂ ਦਾ ਹੀ ਹੈ, ਤੇ ਇੱਕ ਇੱਕ ਅੱਛੀ ਸੈਂਸ ਵਿੱਚ ਜੋ ਕਰੈਕਟਰ ਦੀ ਤੁਹਾਡੀ ਪ੍ਰਿਡਿਕਟੇਬਿਲਿਟੀ ਹੈ ਉਹ ਬਹੁਤ ਜ਼ਰੂਰੀ ਹੈ ਸੀ। ਜਦਕਿ ਯੂਨੀਵਰਸਿਟੀ ਦੇ ਵਿੱਚ ਪੋਲੀਟਿਕਸ ਬਹੁਤ ਹੁੰਦੀ ਸੀ ਤੇ ਕਿਸੇ ਧੜੇ ਨਾਲ ਨਹੀਂ ਉਹ ਜੁੜੇ, ਕਿਸੇ ਗਰੁੱਪ ਨਾਲ ਨਹੀਂ ਜੁੜੇ, ਤੇ ਮੇਰੇ ਮਦਰ ਜੋ ਨੇ ਉਹ ਪੜ੍ਹਾਉਂਦੇ ਰਹੇ ਨੇ ਪਹਿਲੇ, ਫਿਰ ਉਹਨਾਂ ਨੇ ਬਾਅਦ ਚੋਂ ਛੱਡਤਾ। ਤੇ ਕਿਤੇ ਚੀਜ਼ ਸੱਚ ਹੈ ਜੋ ਗੁਰਬਾਣੀ ਚ ਵੀ ਆਉਂਦੀ ਹੈ ਕਿ ਮਾਂ ਤੋਂ ਬੱਚਾ ਜਿਹੜਾ ਹੈ ਆਪਣੀ ਵੈਲਿਊਜ਼ ਆਪਣੇ ਸੰਸਕਾਰ ਪਿੱਕ ਕਰਦਾ ਹੈ, ਤੇ ਜ਼ਿੰਦਗੀ ਦੁਨੀਆਂ ਦੇ ਵਿੱਚ ਜੋ ਉੱਠਣ ਬੈਠਣ ਦਾ ਤਰੀਕਾ ਹੈ ਉਹ ਆਪਣੇ ਪਿਤਾ ਤੋਂ ਲੈਂਦਾ। ਮਤਲਬ ਹੁਣ ਤੇ ਚਲੋ ਬਹੁਤ ਚੀਜ਼ਾਂ ਰੋਲ ਮਾਡਲ ਵੀ ਬਦਲ ਗਏ ਨੇ, ਲੇਕਿਨ ਇੱਕ ਜੋ ਬੁਨਿਆਦੀ ਜੀ ਗੱਲ ਜੀ, ਤੋ ਬਚਪਨ ਮੇਰਾ ਅੱਛਾ ਰਿਹਾ ਜੀ, ਕਾਫੀ ਅੱਛਾ ਰਿਹਾ। ਮੈਨੂੰ ਲੱਗਦਾ ਮੇਰੇ ਪੇਰੈਂਟਸ ਨੇ ਆਪਣੇ ਵੱਲੋਂ ਜੋ ਉਹਨਾਂ ਵੱਲੋਂ ਬਣ ਪਾਇਆ ਉਹ ਪੂਰਾ ਪੂਰਾ ਕੀਤਾ।
ਜੀ ਬਿਲਕੁਲ, ਵਿਕਰਮ ਜੀ ਕਹਿੰਦੇ ਨੇ ਕਿ ਜਿਹੜਾ ਮਾਪੇ ਹੁੰਦੇ ਆ ਉਹ ਰੱਬ ਦਾ ਦੂਜਾ ਰੂਪ ਹੁੰਦਾ, ਤੇ ਜਿਵੇਂ ਤੁਸੀਂ ਵੀ ਦੱਸਿਆ ਬਿਲਕੁਲ ਕਿ ਜੋ ਉੱਠਣਾ ਬੈਠਣਾ ਜੋ ਸਲੀਕਾ ਜੋ ਢੰਗ ਅਸੀਂ ਜ਼ਿੰਦਗੀ ਜੀਣ ਦਾ ਸਿੱਖਦੇ ਆ ਉਹ ਅਸੀਂ ਸਭ ਤੋਂ ਪਹਿਲਾਂ ਆਪਣੇ ਮਾਂ ਬਾਪ ਤੋਂ ਹੀ ਸਿੱਖਦੇ ਆ। ਸੋ ਜੀ ਜਿਹੜਾ ਸਮਾਜ ਹੈਗਾ ਉਹ ਕਹਿ ਲਓ ਕਿ ਇੱਕ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ, ਤੇ ਉਹ ਪਰਿਵਾਰ ਦੇ ਵਿੱਚ ਇਹ ਸਾਰੀਆਂ ਵੈਲਿਊਜ਼ ਜਿਹੜੇ ਸਾਨੂੰ ਪੇਰੈਂਟਸ ਹੀ ਦਿੰਦੇ ਆ, ਹੈ ਨਾ। ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਬਚਪਨ ਜਿਹੜਾ ਉਹ ਕਾਫੀ ਗੁਜ਼ਰਿਆ, ਸੋ ਇੱਕ ਸ਼ਹਿਰੀ ਮਾਹੌਲ ਰਿਹਾ ਤੁਹਾਡਾ ਬਚਪਨ ਦੇ ਵਿੱਚ, ਤੁਸੀਂ ਆਪਣੇ ਬਚਪਨ ਬਾਰੇ ਦੱਸੋ ਕਿ ਥੋੜਾ ਕਿਸ ਤਰ੍ਹਾਂ ਦਾ ਬਚਪਨ ਰਿਹਾ, ਕਿਵੇਂ ਦਾ ਬਚਪਨ ਗੁਜ਼ਰਿਆ ਤੁਹਾਡਾ?
ਮੇਰਾ ਤਾਂ ਜੋ ਪੰਜਾਬ ਯੂਨੀਵਰਸਿਟੀ ਸੀਗਾ, ਸ਼ਾਇਦ ਇੱਕ ਸਭ ਤੋਂ ਵੱਡਾ ਫਰਕ ਇਹ ਸੀ ਕਿ ਯੂਨੀਵਰਸਿਟੀ ਦੇ ਵਿੱਚ ਜਿੰਨੇ ਬਹੁਤ ਹੀ ਕੋਸਮੋਪੋਲੀਟਨ ਜਿਹਨੂੰ ਅਸੀਂ ਕਹਿੰਦੇ ਹਾਂ ਮਾਹੌਲ, ਕਿਉਂਕਿ ਅਲੱਗ ਅਲੱਗ ਥਾਵਾਂ ਤੋਂ ਲੋਕ ਸੀ, ਸੋ ਕੋਈ ਬੰਗਾਲ ਤੋਂ ਵੀ ਹੈ, ਕੋਈ ਸਾਊਥ ਤੋਂ ਵੀ ਹੈ, ਕੋਈ ਗੁਜਰਾਤ ਤੋਂ ਵੀ ਹੈ, ਸੋ ਉਹਨਾਂ ਲੋਕਾਂ ਦੇ ਭਾਵੇਂ ਆਪਣੇ ਜੋ ਫੰਕਸ਼ਨਸ ਨੇ, ਉਹਨਾਂ ਦੇ ਜੋ ਰਿਚੁਅਲਸ ਨੇ, ਉਹਨਾਂ ਦਾ ਜੋ ਉੱਠਣ ਬੈਠਣ ਦਾ ਤਰੀਕਾ, ਉਹਨਾਂ ਦੇ ਪਹਿਰਾਵੇ, ਉਹ ਸਾਰੀਆਂ ਚੀਜ਼ਾਂ ਨੂੰ ਐਕਸਪੋਜ਼ਰ ਮੈਨੂੰ ਮਿਲਿਆ, ਮੈਨੂੰ ਦੇਖਣ ਦਾ ਮਿਲਿਆ। ਸੋ ਜੇ ਯੂਨੀਵਰਸਿਟੀ ਚ ਜੇ ਦੀਵਾਲੀ ਦਾ ਮੇਲਾ ਹੈ, ਜੇ ਗੁਜਰਾਤੀਆਂ ਦਾ ਫੰਕਸ਼ਨ ਹੈ, ਜੇ ਬੰਗਾਲੀਆਂ ਦੀ ਪੂਜਾ ਹੈ, ਤੇ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ। ਸੋ ਇੱਕ ਪੱਧਰ ਤੇ ਜੋ ਤੁਹਾਨੂੰ ਦੁਨੀਆਂ ਦਾ ਜੋ ਨਜ਼ਰੀਆ ਹੈ ਜਿਹਦੇ ਵਿੱਚ ਤੁਸੀਂ ਮਾਨਵਤਾ ਹਿਊਮੈਨਿਟੀ ਤੇ ਫੋਕਸ ਕਰਦੇ ਹੋ ਕਿ ਸਿਰਫ ਆਪਣਾ ਉਹ ਨਹੀਂ ਕਿ ਮੈਂ ਪੰਜਾਬੀ ਹਾਂ ਜਾਂ ਮੈਂ ਇਸ ਜਾਤ ਦਾ, ਮੈਂ ਇਸ ਗੋਤ ਦਾ, ਮੈਂ ਇਸ ਬਰਾਦਰੀ ਦਾ, ਤੇ ਇਹ ਚੀਜ਼ ਜੋ ਮੇਰੀ ਫਾਊਂਡੇਸ਼ਨ ਰਹੀ ਹੈ ਉਹ ਇਸੀ ਚੀਜ਼ ਤੇ ਰਹੀ ਹੈ ਕਿ ਇਹ ਬਹੁਤ ਹੀ ਵੱਡਾ ਹੈ ਕਿ ਸਾਰੀ ਦੁਨੀਆਂ ਤੁਹਾਡਾ ਪਰਿਵਾਰ ਹੈ, ਤੇ ਇਹ ਚੀਜ਼ ਮੈਨੂੰ ਲੱਗਦਾ ਮੇਰੀ ਲਾਈਫ ਚ ਬਹੁਤ ਅਹਿਮ ਰੋਲ ਕਰ ਗਈ ਜੀ।
ਜੀ ਜੀ ਵਿਕਰਮ ਜੀ, ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਨੇ ਬ੍ਰਿਸਬੇਨ ਤੋਂ, ਜਸਪਾਲ ਹੁਣਾਂ ਨੇ ਸਿਡਨੀ ਤੋਂ, ਤੇ ਜੋਤਵੀਰ ਸਿੰਘ ਵਿਰਕ ਹੁਣਾਂ ਨੇ, ਸੁਰਿੰਦਰ ਕੌਰ ਹੁਣਾਂ ਨੇ ਸਾਡੇ ਨਾਲ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਜੀ। ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਸਾਡਾ ਤੁਹਾਡਾ ਵੀ ਹਰਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਇਹਨਾਂ ਨੇ ਜੀ ਦੇਖੋ ਗੱਲ ਕਰ ਰਹੇ ਸੀ ਅਸੀਂ ਆਪਣੇ ਮਾਂ ਬਾਪ ਦੀ, ਮਾਪਿਆਂ ਦੀ, ਤੇ ਉਹਦੇ ਨਾਲ ਰਿਲੇਟਡ ਉਹਨਾਂ ਨਾਲ ਸੰਬੰਧਿਤ ਇਹਨਾਂ ਨੇ ਕੁਛ ਲਾਈਨਾਂ ਲਿਖ ਕੇ ਭੇਜੀਆਂ ਏ। ਹਮੇਸ਼ਾ ਹੀ ਕੋਈ ਇਹੋ ਜਿਹਾ ਮੌਕਾ ਹੁੰਦਾ ਤੇ ਬੜੀਆਂ ਪਿਆਰੀਆਂ ਪਿਆਰੀਆਂ ਜਿਹੜੀਆਂ ਸਤਰਾਂ ਲਿਖ ਕੇ ਸਾਨੂੰ ਭੇਜਦੇ ਨੇ। ਵਿਕਰਮ ਜੀ, ਹਰਪ੍ਰੀਤ ਹੁਣੀ ਲਿਖਿਆ ਕਿ ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ, ਜਿਸ ਦੇ ਸਿਰ ਤੇ ਹੈ ਘਰ ਆਬਾਦ ਰਹਿੰਦਾ, ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ, ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਵੀ, ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ। ਬਹੁਤ ਖੂਬ ਇਹ ਜੀ ਵਿਕਰਮ ਜੀ, ਹਰਪ੍ਰੀਤ ਸਿੰਘ ਹੁਣਾਂ ਨੇ ਸਾਡੇ ਨਾਲ ਬ੍ਰਿਸਬੇਨ ਤੋਂ ਸਾਂਝੀਆਂ ਕੀਤੀਆਂ ਸੀ ਇਹ ਲਾਈਨਾਂ, ਤੁਹਾਨੂੰ ਕੀ ਲੱਗਦਾ ਕਿ ਕਿੰਨਾ ਸੱਚ ਹੈ ਇਹਨਾਂ ਦੇ ਵਿੱਚ?
ਬਹੁਤ ਹੀ ਪਿਆਰੀਆਂ ਸਤਰਾਂ ਨੇ ਜੀ। ਇਹਦੇ ਵਿੱਚ ਬਹੁਤ ਡੂੰਘਾ ਸੱਚ ਹੈ ਸੁਖਪ੍ਰੀਤ ਜੀ, ਕਿਉਂਕਿ ਇੱਕ ਚੀਜ਼ ਤੇ ਇਹ ਹੈ, ਅਸੀਂ ਜਦੋਂ ਆਪ ਬੱਚੇ ਹੁੰਦੇ ਹਾਂ ਤੇ ਸਾਨੂੰ ਆਪਣੇ ਮਾਤਾ ਪਿਤਾ ਚ ਉਹ ਰੱਬ ਦਾ ਰੂਪ ਦਿਖਦਾ, ਕਿਉਂਕਿ ਸਾਡੇ ਅੰਦਰ ਵੀ ਉਸ ਰੱਬ ਦਾ ਅੰਸ਼ ਹੈ, ਤੇ ਅਸੀਂ ਜੇ ਇਸੇ ਗੱਲ ਨੂੰ ਧਿਆਨ ਚ ਰੱਖੀਏ, ਅਸੀਂ ਆਪਣੇ ਅੰਦਰ ਉਹ ਪਰਮਾਤਮਾ ਦਾ ਰੂਪ ਜਦੋਂ ਆਪ ਪੈਦਾ ਕਰਦੇ ਹਾਂ ਦੇਖਦੇ ਹਾਂ, ਤੇ ਸਾਡੇ ਬੱਚੇ ਵੀ ਉਹ ਚੀਜ਼ ਜ਼ਰੂਰ ਦੇਖਣਗੇ, ਤੇ ਉਹ ਵੀ ਇਹੀ ਗੱਲ ਕਹਿ ਪਾਣਗੇ ਕਿ ਹਾਂ ਮੇਰੇ ਮਾਤਾ ਪਿਤਾ ਚ ਮੈਨੂੰ ਰੱਬ ਦਿਖਦਾ। ਤੇ ਅਕਸਰ ਜੋ ਗੱਲ ਰੱਬ ਦੀ ਹੈ ਉਹ ਗੁਣਾਂ ਦੀ ਗੱਲ ਹੈ ਕਿ ਚੰਗੇ ਗੁਣਾਂ ਵੱਲ, ਚੰਗੀ ਪ੍ਰੋਤਸਾਹਨ ਵੱਲ ਬੱਚਿਆਂ ਨੂੰ ਤੋਰਨਾ, ਉਹਨਾਂ ਦੀ ਉਹਨਾਂ ਦੀ ਜ਼ਿੰਦਗੀ ਚ ਉਹ ਇੱਕ ਚੰਗੀ ਕੰਟਰੀਬਿਊਸ਼ਨ ਦੇਣੀ। ਤੇ ਅਕਸਰ ਜਿਹੜੀਆਂ ਚੀਜ਼ਾਂ ਨੇ, ਮੇਰਾ ਖਿਆਲ ਇੱਕ ਬਹੁਤ ਵੱਡਾ ਫਰਕ ਜਿਹੜਾ ਪੁਰਾਣੇ ਵਕਤ ਤੇ ਅੱਜ ਦੇ ਵਕਤ, ਜਿਵੇਂ ਤੁਸੀਂ ਪਹਿਲੇ ਗੱਲ ਸਾਈਕੋਲੋਜੀ ਦੀ ਕੀਤੀ, ਪਰ ਇਹਦੇ ਵਿੱਚ ਦੋ ਚੀਜ਼ਾਂ ਜੋ ਸਮਾਜ ਦਾ ਢਾਂਚਾ ਜੋ ਬਦਲਿਆ ਹੈ। ਜੀ
ਜੀ, ਮਾਫ ਕਰਨਾ, ਮੈਨੂੰ ਲੱਗਦਾ ਥੋੜੀ ਆਵਾਜ਼ ਕੱਟ ਗਈ ਸੀ ਵਿਕਰਮ ਜੀ ਤੁਹਾਡੀ। ਜੀ ਬਿਲਕੁਲ, ਸੋ ਗੱਲ ਇਹ ਹੈ ਕਿ ਜੀ ਜਿਹੜਾ ਬਾਪ ਹੁੰਦਾ ਵਿਕਰਮ ਜੀ, ਉਹ ਇੱਕ ਆਪਣੇ ਪਿਆਰ ਨੂੰ ਐਕਸਪ੍ਰੈਸ ਘੱਟ ਕਰਦਾ, ਪਰ ਦਿਲ ਵਿੱਚ ਕਿਤੇ ਨਾ ਕਿਤੇ ਉਹ ਆਪਣੀ ਔਲਾਦ ਲਈ ਬਹੁਤ ਸੋਚਦਾ, ਬਹੁਤ ਕਰਦਾ। ਤੇ ਜਿਹੜੀ ਮਾਂ ਹੁੰਦੀ ਹੈ ਉਹ ਜਿਹੜੇ ਲਾਡ ਦੁਲਾਰ ਜੇ ਆਪਣੀ ਜਿਹੜੀ ਔਲਾਦ ਹੁੰਦੀ ਉਹਦੇ ਨਾਲ ਕਰ ਲੈਂਦੀ ਹੈ, ਤੇ ਆਪਣਾ ਜਿਹੜਾ ਪਿਆਰ ਹੈ ਉਹ ਸ਼ੋਅ ਆਫ ਕਰ ਦਿੰਦੀ ਹੈ, ਐਕਸਪ੍ਰੈਸ ਕਰ ਦਿੰਦੀ ਹੈ। ਪਰ ਪਿਤਾ ਤੋਂ ਕਿਤੇ ਨਾ ਕਿਤੇ ਇਹ ਚੀਜ਼ ਨਹੀਂ ਹੁੰਦੀ, ਪਰ ਉਹ ਅੰਦਰ ਖਾਤੇ ਜਿਹੜਾ ਉਹਦਾ ਪਿਆਰ ਹੈ ਉਹ ਬਹੁਤ ਹੁੰਦਾ ਆਪਣੀ ਔਲਾਦ ਦੇ ਨਾਲ। ਸੋ ਲਿਖਿਆ ਹੈ ਜੀ ਕਿ ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ, ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ, ਪਰ ਨਹੀਂ ਜੀ ਸਮਝਦੀ ਹੈ ਜਿਹੜੀ ਚੰਗੀ ਔਲਾਦ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਸ ਗੁੱਸੇ ਦੇ ਪਿੱਛੇ ਕਿੰਨਾ ਪਿਆਰ ਛੁਪਿਆ ਹੋਇਆ ਹੈ। ਸੋ ਹਰਪ੍ਰੀਤ ਜੀ ਪ੍ਰੋਗਰਾਮ ਦੇ ਸਾਥ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਸਪਾਲ ਸਿੰਘ ਜੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਕਿ ਡਰਾਈਵਿੰਗ ਚ ਬਿਜ਼ੀ ਆ ਜੀ ਤੇ ਲਿਖਣ ਦਾ ਟਾਈਮ ਘੱਟ ਆ, ਤੇ ਹਾਜ਼ਰੀ ਲਾ ਲਓ। ਬਿਲਕੁਲ ਜਸਪਾਲ ਜੀ, ਹਾਜ਼ਰੀ ਤੁਹਾਡੀ ਲਾ ਲਈਏ ਤੇ ਹਾਜ਼ਰੀ ਲਵਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਪਤਾ ਹੈ ਕਿ ਤੁਸੀਂ ਡਰਾਈਵਿੰਗ ਚ ਬਿਜ਼ੀ ਹੁੰਦੇ ਹੋ, ਪਰ ਡਰਾਈਵਿੰਗ ਕਰਦੇ ਕਰਦੇ ਤੁਸੀਂ ਪ੍ਰੋਗਰਾਮ ਮਾਣਦੇ ਹੋ ਜੀ, ਇਹ ਵਧੀਆ ਹੈ ਤੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ, ਤੁਹਾਡੀ ਸਵੇਰ ਸੋਹਣੀ ਬਣਾ ਸਕਦੇ ਅਸੀਂ ਕਿਸੇ ਤਰ੍ਹਾਂ, ਤੇ ਉਹਦੇ ਲਈ ਸਾਨੂੰ ਵੀ ਖੁਸ਼ੀ ਹੁੰਦੀ ਹੈ। ਤੇ ਸੁਰਿੰਦਰ ਕੌਰ ਹੁਣਾਂ ਨੇ ਵੀ ਸਾਡੇ ਨਾਲ ਵੋਇਸ ਮੈਸੇਜ ਦੇ ਰਾਹੀਂ ਸਾਂਝ ਪਾਈ ਹੈ ਵਿਕਰਮ ਜੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਜੀ ਇੱਕ ਸਾਡੇ ਨਾਲ ਸਾਂਝਾ ਕੀਤਾ ਵਿਚਾਰ ਜੀ। ਲਿਖਿਆ ਕਿ ਐਟ ਦਾ ਏਜ ਆਫ 4 ਈਅਰ ਸਕਸੈਸ ਇਜ਼ ਦੈਟ ਯੂ ਡੂ ਨਾਟ ਪੀ ਇਨ ਯੂਰ ਪੈਂਟਸ। ਇਹ ਜਿਹੜੀ ਮਿੰਟੂ ਭਾਜੀ ਸਾਡੇ ਨਾਲ ਇਹ ਮੈਸੇਜ ਸਾਂਝਾ ਕਰਕੇ ਗਏ ਸੀ ਜੀ ਥੋੜੀ ਦੇਰ ਪਹਿਲਾਂ, ਤੇ ਇਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਸਕਸੈਸ ਜਿਹੜੀ ਆ ਉਹ ਕੀ ਹੈਗੀ ਆ। ਤੇ ਲਿਖਿਆ ਕਿ ਐਟ ਦਾ ਏਜ ਆਫ 8 ਈਅਰ ਸਕਸੈਸ ਇਜ਼ ਟੂ ਨੋ ਦਾ ਵੇ ਬੈਕ ਹੋਮ, ਐਟ ਦਾ ਏਜ ਆਫ 12 ਈਅਰ ਸਕਸੈਸ ਇਜ਼ ਟੂ ਹੈਵ ਫਰੈਂਡਸ, ਐਟ ਦਾ ਏਜ ਆਫ 18 ਈਅਰ ਸਕਸੈਸ ਇਜ਼ ਟੂ ਗੈਟ ਅ ਡਰਾਈਵਰਸ ਲਾਇਸੈਂਸ, ਐਟ ਦਾ ਏਜ ਆਫ 23 ਈਅਰ ਸਕਸੈਸ ਇਜ਼ to graduate from a university, at the age of 25 years success is to get a job. So ji success diyan vak vak unhone dassiyan hoyiyan ki stage te aake kehri success kithe tusi lagda hai ki jadon tusi 30 saal de ho jande ho te success is to be a family man, te fir jadon 35 years de ho jande ha te success is to make money. So umar de naal naal jehde tuhaddiyan keh lo ke tuhaddiyan achievements badaldiyan rehndiyan te oh jehdi ਸਕਸੈਸ ਤੁਹਾਡੀ ਬਣਦੀ ਰਹਿੰਦੀ ਹੈ। ਸੋ ਯਾਨੀ ਐਂਡ ਦੇ ਵਿੱਚ ਆ ਕੇ ਫਿਰ ਉਹ ਲਿਖਿਆ ਹੈ ਕਿ ਐਟ ਦਾ ਏਜ ਆਫ 80 ਈਅਰ ਸਕਸੈਸ ਇਜ ਟੂ ਨੋ ਦਾ ਵੇ ਬੈਕ ਹੋਮ, ਐਂਡ ਐਟ ਦਾ ਏਜ ਆਫ 35 ਈਅਰ ਸਕਸੈਸ ਇਜ ਦੈਟ ਨੋਟ ਟੂ ਪੀ ਯੂਰ ਪੈਂਟਸ ਅਗੇਨ। ਸੋ ਬਿਲਕੁਲ ਜੀ ਕਹਿੰਦੇ ਆ ਕਿ ਬਚਪਨ ਜਿਹੜਾ ਤੁਹਾਡਾ ਵਾਪਿਸ ਆ ਜਾਂਦਾ ਬੁਢਾਪੇ ਵਿੱਚ ਆ ਕੇ, ਸੋ ਇਹ ਜਿਹੜਾ ਮੈਸੇਜ ਆ ਉਸ ਗੱਲ ਦਾ ਸਬੂਤ ਹੈ। ਉਸ ਤੋਂ ਬਾਅਦ ਵਿਕਰਮ ਜੀ ਸਾਡੇ ਨਾਲ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ ਸਾਂਝ ਪਾਈ ਹੈ ਜੀ, ਤੇ ਲਿਖਿਆ ਹੈ ਕਿ ਯਾਦ ਰੱਖਣਾ ਮਾਂ ਬਾਪ ਉਮਰ ਸੇ ਨਹੀਂ ਫਿਕਰ ਸੇ ਬੂੜੇ ਹੋਤੇ ਹੈ, ਕੜਵਾ ਹੈ ਮਗਰ ਸੱਚ ਹੈ, ਜਬ ਬੱਚਾ ਰੋਤਾ ਹੈ ਤੋ ਪੂਰੀ ਬਿਲਡਿੰਗ ਕੋ ਪਤਾ ਚਲਤਾ ਹੈ, ਮਗਰ ਸਾਹਿਬ ਜਬ ਮਾਂ ਬਾਪ ਰੋਤੇ ਹੈ ਤੋ ਬਾਜੂ ਵਾਲੇ ਕੋ ਵੀ ਪਤਾ ਨਹੀਂ ਚਲਤਾ, ਯੇ ਜ਼ਿੰਦਗੀ ਕੀ ਸੱਚਾਈ ਹੈ, ਹਰਦੀਪ ਸਿੰਘ ਚੰਨਾ ਹੁਣਾਂ ਨੇ ਵਿਚਾਰ ਜਿਹੜਾ
ਭੇਜਿਆ ਜੀ 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 ਬਹੁਤ ਪਿਆਰਾ ਮੈਸੇਜ ਹੈ ਕਿਤੇ ਇਹ ਜ਼ਿੰਦਗੀ ਦੀ ਹਕੀਕਤ ਹੀ ਹੈ ਜੀ। ਤੇ ਇੱਕ ਚੀਜ਼ ਜੋ ਪਹਿਲੇ ਤੁਸੀਂ ਗੱਲ ਵੀ ਕੀਤੀ ਕਿ ਪਿਓ ਦਾ ਜੋ ਰੂਪ ਹੈ, ਜੋ ਪਿਓ ਦੀ ਨੇਚਰ ਹੈ, ਉਹਦੀ ਪਰਸਨੈਲਿਟੀ ਹੈ, ਉਹਦੇ ਚ ਉਹਦਾ ਐਕਸਪ੍ਰੈਸ਼ਨ ਇੰਨਾ ਨਹੀਂ ਹੈਗਾ ਜਦਕਿ ਮਾਂ ਜ਼ਿਆਦਾ ਐਕਸਪ੍ਰੈਸਿਵ ਹੈ। ਤੇ ਇਹ ਇੱਕ ਤਰ੍ਹਾਂ ਨਾਲ ਅੱਜ ਦੇ ਟਾਈਮਸ ਦੇ ਵਿੱਚ ਇੱਕ ਚੈਲੰਜ ਵੀ ਹੈ ਕਿਉਂਕਿ ਜੋ ਇੱਕ ਸਟੀਰੀਓਟਾਈਪਸ ਵੀ ਫਾਦਰ ਐਜ਼ ਅ ਰੋਲ ਮਾਡਲ ਐਸਾ ਹੀ ਹੋਣਾ ਚਾਹੀਦਾ ਹੈ ਜਾਂ ਮਦਰ ਐਜ਼ ਅ ਰੋਲ ਮਾਡਲ ਐਸੀ ਹੀ ਹੋਣੀ ਚਾਹੀਦੀ ਹੈ, ਉਹ ਸਟੀਰੀਓਟਾਈਪਸ ਬਹੁਤ ਚੇਂਜ ਹੋ ਰਹੇ ਨੇ, ਚੈਲੰਜ ਹੋ ਰਹੇ ਨੇ ਕਿਉਂਕਿ ਕਾਫੀ ਜੋ ਸਮਾਜ ਵਿਚ ਜੋ ਡਿਫਰੈਂਸਿਸ ਆ ਗਏ ਨੇ, ਜੋ ਸੋਸ਼ਲ ਸਪੋਰਟ ਸੀਗੀ ਵੀ ਪਹਿਲੇ ਜੁਆਇੰਟ ਫੈਮਿਲੀ ਸੀਗੀਆਂ ਹੁਣ ਨਿਊਕਲੀਅਰ ਫੈਮਿਲੀ ਹੋ ਰਹੀਆਂ ਨੇ, ਓਵਰਆਲ ਡਿਸਪੋਜ਼ੇਬਲ ਇਨਕਮ ਵੱਧ ਗਈ ਹੈ, ਜੋ ਚੇਂਜਸ ਨੇ ਵੀ ਹੁਣ ਸਿੰਗਲ ਪੇਰੈਂਟਿੰਗ ਵੀ ਹੈ ਜਾਂ ਦੋਨੋਂ ਵਰਕਿੰਗ ਪੇਰੈਂਟਸ ਨੇ, ਸੋ ਕਾਫੀ ਚੀਜ਼ਾਂ ਬਦਲ ਵੀ ਗਈਆਂ। ਤੇ ਮੇਰੇ ਖਿਆਲ ਜੇ ਚੁਣੌਤੀਆਂ ਦੀ ਗੱਲ ਕੀਤੀ ਜਾਏ ਕਿਤੇ ਤੇ ਇਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਕਿ ਫਾਦਰਸ ਨੀਡ ਟੂ ਬੀ ਐਜ਼ ਐਕਸਪ੍ਰੈਸਿਵ, ਉਹਨਾਂ ਨੂੰ ਵੀ ਆਪਣੇ ਆਪ ਨੂੰ ਕਿਤੇ ਓਪਨ ਅਪ ਕਰਨਾ ਪਏਗਾ ਬੱਚਿਆਂ ਨਾਲ ਕਨੈਕਟ ਕਰਨ ਲਈ।
ਜੀ ਬਿਲਕੁਲ ਬਿਲਕੁਲ। ਤੇ ਵਿਕਰਮ ਜੀ, ਜੋਤਵੀਰ ਸਿੰਘ ਵਿਰਖੁਣਾ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪੁੱਛ ਰਹੇ ਨੇ ਹਾਲ ਚਾਲ ਬਿਲਕੁਲ ਠੀਕ ਠਾਕ ਆ ਜੀ, ਤੇ ਤੁਸੀਂ ਸੁਣਾਓ ਕੀ ਹਾਲ ਨੇ ਜੋਤਵੀਰ ਜੀ। ਤੇ ਕਹਿੰਦੇ ਕਿ ਅੱਜ ਇੱਕ ਗੱਲ ਸ਼ੇਅਰ ਕਰਨ ਲੱਗੀ ਆ। ਵਾਹ ਜੀ ਵਾਹ, ਮੈਨੂੰ ਤੇ ਚਾਹ ਹੀ ਚੜ ਜਾਂਦਾ ਜਦੋਂ ਤੁਸੀਂ ਗੱਲਾਂ ਸ਼ੇਅਰ ਕਰਦੇ ਹੋ ਨੇ, ਤੇ ਮੈਂ ਹੀ ਆਪਣੀਆਂ ਸੁਣਾਉਂਦੀ ਰਹਿੰਦੀ ਹਾਂ ਇੱਥੇ। ਤੇ ਇਹਨਾਂ ਨੇ ਜਿਹੜੀ ਗੱਲ ਸ਼ੇਅਰ ਕੀਤੀ ਉਹਦੇ ਵਿੱਚ ਲਿਖਿਆ ਕਿ ਅਸੀਂ ਸਕੂਲ ਪੜ੍ਹਦੇ ਸੀ ਤੇ ਮੈਮ ਨੇ ਮੈਥਸ ਦੇ ਪੀਰੀਅਡ ਚ ਇੱਕ ਜਵਾਕ ਨੂੰ ਪੁੱਛਿਆ ਕਿ ਤੇਰੇ ਕੋਲ ਦੋ ਰੋਟੀਆਂ ਨੇ, ਦੋ ਤੇ ਦੋ ਦੇ ਵਿੱਚੋਂ ਦੋ ਗਈਆਂ ਤੇ ਤੇਰੇ ਕੋਲ ਕੀ ਬਚਿਆ? ਤੇ ਮੁੰਡਾ ਕਹਿੰਦਾ ਮੈਡਮ ਜੀ ਸਬਜ਼ੀ ਬਚ ਗਈ। ਸਜੀ ਵਾਹ, ਕਿਆ ਹਾਜ਼ਰ ਜਵਾਬੀ ਦੇਖੋ, ਬਹੁਤ ਖੂਬ ਜੀ। ਤੇ ਸੌਂਗ ਇਹਨਾਂ ਨੇ ਸੁਣਨ ਦੀ ਜੀ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਖੇਡਣ ਦੀਆਂ ਉਮਰਾਂ ਬਾਏ ਜਗਦੇਵ ਸਿੰਘ ਕਗਰੀ। ਸੋ ਇੱਕ ਇਹਨਾਂ ਨੇ ਹੋਰ ਜਿਹੜੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ, ਕਹਿੰਦੇ ਕਿ ਮੇਰਾ ਜੋ ਬਚਪਨ ਸੀ ਤੰਗੀਆਂ ਚ ਲੰਘਿਆ, ਕਹਿੰਦੇ ਪਰ ਦਾਦਾ ਦਾਦੀ ਜੀ ਨੇ ਸਾਨੂੰ ਕਿਸੇ ਗੱਲ ਦੀ ਜਿਹੜੀ ਤੋੜ ਨਹੀਂ ਆਉਣ ਦਿੱਤੀ। ਤੇ ਕਹਿੰਦੇ ਕਿ ਡੈਡ ਜਿਹੜੇ ਉਹ ਥੋੜੇ ਮੈਂਟਲੀ ਅਪਸੈਟ ਹੋ ਗਏ ਸੀ ਕਿਉਂਕਿ ਬਿਜ਼ਨਸ ਜਿਹੜਾ ਠੱਪ ਹੋ ਗਿਆ ਸੀ, ਪਰ ਮੰਮ ਨੇ ਤੇ ਦਾਦੀ ਜੀ ਨੇ ਤੇ ਦਾਦਾ ਜੀ ਨੇ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ, ਪਰ ਹੁਣ ਠੀਕ ਵੀ ਆ ਸਭ ਤੇ ਹੈਪੀ ਵੀ ਆ, ਅਸੀਂ ਹੋਪ ਇੱਕ ਦਿਨ ਤਰੱਕੀ ਕਰਕੇ ਅੱਗੇ ਜਾਵਾਂਗੇ, ਤੇ ਜਿਹੜੇ ਬਿਨਾਂ ਗੱਲੋਂ ਰੁੱਸ ਰੁੱਸ ਬੈਠੇ ਨੇ ਉਹ ਵਾਪਿਸ ਬੁਲਾਉਣ ਲੱਗ ਜਾਣਗੇ ਜੀ। ਜੋਤਵੀਰ ਵਿਰਖੁਣਾ ਨੇ ਇਹ ਲਿਖਿਆ ਜੀ। ਸੋ ਬਿਲਕੁਲ ਜੀ, ਅਸੀਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅੱਗੇ ਕਿ ਤੰਗੀਆਂ ਦੇ ਦਿਨ ਜਿਹੜੇ ਆ ਉਹ ਹਮੇਸ਼ਾ ਛੱਟ ਜਾਣ ਤੇ ਤਰੱਕੀਆਂ ਦੇ ਰਸਤੇ ਤੇ ਤੁਸੀਂ ਅੱਗੇ ਵਧੋ ਜੀ। ਵਿਕਰਮ ਜੀ
ਜੀ, ਪੱਕੀ ਗੱਲ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਪੇਰੈਂਟਸ ਜਿਹੜੇ ਨੇ ਉਹ ਸਟੈਪ ਇਨ ਕਰਦੇ ਨੇ। ਕਈ ਵਾਰ ਹੁੰਦਾ ਕਿ ਜੇ ਫਾਦਰ ਦਾ ਰੋਲ ਹੈ ਉਹ ਮਦਰ ਨਿਭਾਉਣ, ਤੇ ਮਦਰ ਦਾ ਰੋਲ ਕਦੀ ਕਦੀ ਫਾਦਰ ਨੂੰ ਨਿਭਾਉਣਾ ਪੈਂਦਾ, ਔਰ ਇਹ ਸ਼ਾਇਦ ਸਾਡੀ ਦੁਨੀਆਂ ਦੀ ਇੱਕ ਹਕੀਕਤ ਹੈ ਕਿ ਲੋਕ ਇਹਨਾਂ ਚੀਜ਼ਾਂ ਤੋਂ ਤੁਹਾਡਾ ਸਟੇਟਸ ਦੇਖਦੇ ਨੇ, ਰੁਤਬਾ ਦੇਖਦੇ ਨੇ ਕਿ ਤੁਹਾਡੇ ਨਾਲ ਕਿੰਨੀ ਡੀਲਿੰਗ ਕਰਨੀ ਹੈ, ਬੁਲਾਣਾ ਨਹੀਂ ਬੁਲਾਣਾ। ਔਰ ਜੋ ਉਹਨਾਂ ਨੇ ਗੱਲ ਕਹੀ ਹੈ ਇਹ ਬਿਲਕੁਲ ਸੱਚ ਹੈ ਕਿ ਤੁਸੀਂ ਜੇ ਆਪਣਾ ਆਪਣੀ ਪਰਿਵਾਰ ਤੇ ਧਿਆਨ ਦਿਓ, ਤੁਹਾਡੇ ਪੰਖ ਪਰਮਾਤਮਾ ਨੇ ਦਿੱਤੇ ਨੇ ਤੁਹਾਨੂੰ ਉੱਚੀ ਉਡਾਨ ਭਰਨ ਲਈ, ਤੇ ਉਹ ਵਕਤ ਵੀ ਆਏਗਾ, ਤੁਸੀਂ ਚੀਜ਼ਾਂ ਵਕਤ ਨਾਲ ਬਦਲਣਗੀਆਂ, ਤੁਸੀਂ ਆਪਣੇ ਆਪ ਤੇ ਭਰੋਸਾ ਰੱਖੋ, ਪਰਮਾਤਮਾ ਤੇ ਭਰੋਸਾ ਰੱਖੋ, ਤੇ ਇਹ ਚੀਜ਼ਾਂ ਜ਼ਰੂਰ ਬਦਲਦੀਆਂ ਜੀ।
ਜੀ ਬਿਲਕੁਲ। ਔਰ ਇੱਕ ਗੱਲ ਦੇਖੋ ਕਿੰਨੀ ਵਧੀਆ ਇਹਨਾਂ ਨੇ ਲਿਖੀ ਹੋਈ ਹੈ ਕਿ ਫਿਰ ਵੀ ਯਾਨੀ ਸਾਡੇ ਰਿਸ਼ਤਿਆਂ ਦਾ ਜਿਹੜਾ ਨਿੱਘਿਆ ਕਿ ਇੱਕ ਦੂਜੇ ਦੇ ਨਾਲ ਖੜੇ ਹੋਣ ਦਾ, ਕਿ ਜੇ ਇੱਕ ਕਿਤੇ ਥੋੜਾ ਜਿਹਾ ਢਿੱਲਾ ਪੈ ਜਾਂਦਾ ਤੇ ਬਾਕੀ ਉਹਦੇ ਨਾਲ ਖੜੇ ਹੋ ਜਾਂਦੇ। ਜਿਸ ਤਰ੍ਹਾਂ ਇਹਨਾਂ ਨੇ ਲਿਖਿਆ ਕਿ ਜੇ ਇਹਨਾਂ ਦੇ ਡੈਡ ਥੋੜੇ ਜੇ ਬਿਮਾਰ ਹੋ ਗਏ ਹਨਾ, ਤੇ ਇਹਨਾਂ ਦੀ ਜਿਹੜੇ ਮੰਮੀ ਹੈ ਜਾਂ ਇਹਨਾਂ ਦੇ ਦਾਦਾ ਦਾਦੀ ਹੈ, ਉਹਨਾਂ ਨੇ ਘਰ ਨੂੰ ਕਿਸ ਤਰ੍ਹਾਂ ਸੰਭਾਲਿਆ। ਸੋ ਇਹ ਜਿਹੜਾ ਰਿਸ਼ਤਿਆਂ ਦਾ ਨਿੱਘਿਆ, ਇਹ ਸਾਡੀ ਜਿਹੜੀ ਸਭਿਅਤਾ ਹੈ, ਸਾਡੇ ਸੰਸਕਾਰ ਜਿਹੜੇ ਬਣੇ ਹੋਏ ਇਹ ਹੀ ਵੈਲਿਊਜ ਨੇ। ਪਰ ਕਿਤੇ ਨਾ ਕਿਤੇ ਹੁਣ ਲੱਗਦਾ ਕਿ ਇਹ ਵੀ ਕੁਝ ਚੇਂਜ ਹੁੰਦਾ ਜਾ ਰਿਹਾ, ਜਿਸ ਤਰ੍ਹਾਂ ਉਹ ਸਬਰ ਜਾਂ ਉਹ ਪੇਸ਼ੈਂਸ ਜਿਹੜਾ ਪਹਿਲਾਂ ਰਿਹਾ ਸੀਗਾ ਓਹਦੇ ਵਿਚ ਹੁਣ ਕਿਤੇ ਨਾ ਕਿਤੇ ਜਿਹੜੀ ਆ ਮੈਨੂੰ ਲੱਗਦਾ ਕਿ ਮਿਲਾਵਟ ਜਿਹੀ ਹੋਣ ਲੱਗ ਗਈ ਹੈ। ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਬੁੱਲੇ ਸ਼ਾਹ ਦੇ ਸਤਰਾ ਇਹਨਾਂ ਨੇ ਲਿਖਿਆ, ਉਹ ਵੀ ਮੈਂ ਤੁਹਾਨੂੰ ਸੁਣਾ ਦੇਵਾਂ। ਲਿਖਿਆ, ਬੁੱਲੇ ਸ਼ਾਹ ਉਸ ਨਾਲ ਯਾਰੀ ਕਦੇ ਨਾ ਲਾਈਏ ਜਿਹਨੂੰ ਆਪਣੇ ਤੇ ਗਰੂਰ ਹੋਵੇ, ਮਾਂ ਪਿਓ ਨੂੰ ਕਦੇ ਬੁਰਾ ਨਾ ਆਖੀਏ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ ਜੀ, ਬੁਰੇ ਰਸਤੇ ਕਦੇ ਨਾ ਜਾਈਏ ਭਾਵੇਂ ਮੰਜ਼ਿਲ ਕਿੰਨੀ ਵੀ ਦੂਰ ਹੋਵੇ, ਰਾਹ ਜਾਂਦੇ ਨੂੰ ਦਿਲ ਕਦੇ ਨਾ ਦਈਏ ਭਾਵੇਂ ਲੱਖ ਮੁੱਖ ਤੇ ਨੂਰ ਹੋਵੇ, ਮੁਹੱਬਤ ਬਸ ਉੱਥੇ ਕਰੀਏ ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ। ਬਹੁਤ ਹੀ ਵਧੀਆ, ਬੜੀਆਂ ਹੀ ਪਿਆਰੀਆਂ ਲਾਈਨਾਂ ਜਿਹੜੀਆਂ ਚੁਣ ਕੇ ਸਾਨੂੰ ਜੋਤਵੀਰ ਜੀ ਭੇਜੀਆਂ ਨੇ ਤੁਸੀਂ ਜੀ। ਵਿਕਰਮ ਜੀ, ਇਹ ਗੱਲ ਹੁੰਦੀ ਹੈ ਜੀ, ਸੋ ਜਿਹੜੀ ਸਵੇਰ ਹੁੰਦੀ ਹੈ ਨਾ, ਉਹ ਸਰੋਤਿਆਂ ਦੇ ਇਹਨਾਂ ਵਿਚਾਰਾਂ ਦੇ ਨਾਲ ਬੜੀ ਸੋਹਣੀ ਹੋ ਜਾਂਦੀ ਹੈ।
ਬਿਲਕੁਲ ਜੀ, ਬਹੁਤ ਬਹੁਤ ਅੱਛਾ ਲਿਖਿਆ, ਬਹੁਤ ਅੱਛਾ ਲਿਖਿਆ, ਬਹੁਤ ਖੂਬ। ਇਹਨਾਂ ਦੀ ਇੱਕ ਚੀਜ਼ ਮੈਂ ਇਹ ਵੀ ਚੀਜ਼ ਦੇਖੀ ਦੇਖੀ ਸੀ ਜੋ ਗੱਲ ਤੁਸੀਂ ਕੀਤੀ ਹੈ ਕਿ ਜੋ ਕਦਰਾਂ ਬਦਲ ਗਈਆਂ ਨੇ ਕਿਤੇ, ਤੇ ਜੋ ਥੋੜੀ ਜਿਹੀ ਰਿਸਰਚ ਹੈ ਉਹ ਹੋਰ ਰੂਪ ਦਿੰਦੀ ਹੈ ਇਸਨੂੰ, ਡਿਫਰੈਂਟ ਤਰੀਕੇ ਨਾਲ ਦੇਖਦੀ ਹੈ ਕਿ ਜੋ ਵੈਲਿਊਜ਼ ਜਾਂ ਹਿਊਮਨ ਇਮੋਸ਼ਨ ਹੈ ਉਹ ਕਹਿੰਦੇ ਨੇ ਉਦਾਂ ਦਾ ਹੀ ਹੈ, ਉਹਦੇ ਚ ਕੋਈ ਬਦਲਾਵ ਨਹੀਂ। ਕਿਤੇ ਕਿਤੇ ਜੋ ਐਡਜਸਟਮੈਂਟ ਦੀ ਲੋੜ ਹੈ ਕਿ ਅਸੀਂ ਜੋ ਜਨਰੇਸ਼ਨਲ ਜਿਸਨੂੰ ਜਨਰੇਸ਼ਨ ਗੈਪ ਕਹਿ ਲੋ ਜਾਂ ਐਡਜਸਟਮੈਂਟਸ ਦੀ ਲੋੜ ਹੈਗੀ ਹੈ, ਉਹ ਜੇ ਐਡਜਸਟਮੈਂਟਸ ਹੁੰਦੀਆਂ ਰਹਿਣ ਤੇ ਫਿਰ ਕਾਫੀ ਸਮੂਥ ਚੱਲਦਾ ਹੈ ਕੰਮ। ਕਿਤੇ ਕਿਤੇ ਅਸੀਂ ਸੋਚ ਲੈਂਦੇ ਹਾਂ ਵੀ ਜਿਵੇਂ ਕੋਈ ਕਹਿ ਲੈਂਦਾ ਵੀ ਮੇਰੇ ਫਾਦਰ ਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਹੈ। ਸੋ ਇੱਕ ਬੜੀ ਵੱਡੀ ਚੀਜ਼ ਹੈ ਜੋ ਫਰਕ ਇਹ ਹੈ ਕਿ ਪਹਿਲੇ ਵਿਜ਼ਡਮ ਜਿਹੜਾ ਜਿਸਨੂੰ ਹੈ ਸਿਆਣਪ ਕਹੋ, ਜਿਸਨੂੰ ਜ਼ਿੰਦਗੀ ਦੀ ਸਮਝ ਕਹੋ, ਕਿ ਉਹਦੇ ਚ ਦੋ ਕੰਪੋਨੈਂਟ ਸੀਗੇ, ਨੌਲੇਜ ਵੀ ਸੀ ਐਕਸਪੀਰੀਅੰਸ ਵੀ ਸੀ। ਤੇ ਕੋਈ ਬੱਚੇ ਨੇ ਕੁਛ ਪੁੱਛਣਾ ਤੇ ਉਹ ਗੱਲ ਪੁੱਛਦਾ ਸੀ ਵੀ ਫਾਦਰ ਤੋਂ ਜਾਂ ਕਿਸੇ ਤੋਂ ਵੀ ਸਿਆਣੇ ਤੋਂ ਪੁੱਛ ਲਓ ਵੀ ਇਸਨੇ ਦੁਨੀਆਂ ਦੇਖੀ ਹੋਈ ਹੈ। ਅੱਜ ਦੇ ਵਕਤ ਇਹ ਹੈ ਕਿ ਤੁਸੀਂ ਤੁਹਾਡਾ 10 ਸਾਲ ਦਾ ਬੱਚਾ ਤੁਹਾਡੇ ਤੋਂ ਜ਼ਿਆਦਾ ਜਾਣਦਾ ਹੋਇਆ ਕਿਉਂਕਿ ਹਰ ਚੀਜ਼ ਇੰਟਰਨੈਟ ਤੇ ਹੈ। ਦੂਜੀ ਚੀਜ਼ ਐਕਸਪੀਰੀਅੰਸ, ਬਾਕੀਆਂ ਦੇ ਐਕਸਪੀਰੀਅੰਸ ਵੀ ਇੰਟਰਨੈਟ ਤੇ ਹੈਗੇ ਨੇ। ਸੋ ਜੋ ਚੋਇਸਿਸ ਨੇ ਕਿ ਮੈਂ ਚੰਗੀਆਂ ਗੁੱਡ ਚੋਇਸਿਸ ਹੋਣ ਜਾਂ ਪੂਅਰ ਚੋਇਸਿਸ ਹੋਣ, ਉਹ ਚੀਜ਼ਾਂ ਇੰਟਰਨੈਟ ਤੇ ਵੀ ਹੈਗੀਆਂ, ਤੁਹਾਨੂੰ ਤੁਹਾਡੇ ਕੋਲ ਪੂਰੀ ਪੂਰੀ ਇਨਫੋਰਮੇਸ਼ਨ ਹੈਗੀ ਹੈ। ਸੋ ਜੋ ਪੇਰੈਂਟਸ ਦਾ ਇੱਕ ਪਹਿਲੇ ਅਥਾਰਿਟੀ ਵਾਲਾ ਜੋ ਰੂਪ ਸੀ ਉਹ ਚੈਲੰਜ ਹੋ ਗਿਆ।
ਬਿਲਕੁਲ।
ਦੂਜਾ ਪੇਰੈਂਟਸ ਦਾ ਜੋ ਪ੍ਰੋਵਾਈਡਰ ਵਾਲਾ ਰੂਪ ਸੀ ਉਹ ਵੀ ਕਿਤੇ ਚੈਲੰਜ ਹੋ ਗਿਆ। ਅੱਜ ਲੋਕ ਬੱਚੇ ਕਹਿੰਦੇ ਨੇ ਸਾਡਾ ਹੱਕ ਹੈ, ਤੁਸੀਂ ਸਾਨੂੰ ਸਕੂਲੇ ਭੇਜਣਾ, ਸਾਨੂੰ ਚੀਜ਼ਾਂ ਦੇਣੇ ਵਿੱਚ ਕਿਹੜੀ ਵੱਡੀ ਗੱਲ ਹੈ, ਇਹ ਸਾਡਾ ਹੱਕ ਹੈ। ਸੋ ਇਹਨਾਂ ਚੀਜ਼ਾਂ ਦਾ ਜੋ ਫਰਕ ਪੈ ਰਿਹਾ ਉਹਦੇ ਚ ਇਹ ਜ਼ਰੂਰ ਹੈ ਕਿ ਸਾਨੂੰ ਬੱਚਿਆਂ ਦੇ ਲੈਵਲ ਤੇ ਆ ਕੇ ਉਹਨਾਂ ਨਾਲ ਕਨੈਕਟ ਕਰਨਾ ਪਏਗਾ। ਔਰ ਇਸ ਲਈ ਕਿਹੋ ਜਿਹੀ ਗੱਲ ਵੀ ਕੀਤੀ ਜਾਂਦੀ ਵੀ ਹਾਂ ਤੁਸੀਂ ਟਰਾਈ ਟੂ ਬੀ ਫਰੈਂਡਸ ਵਿਦ ਯੋਰ ਚਾਈਲਡ।
ਜੀ
ਜੀ
ਜੀ ਬਿਲਕੁਲ ਜੀ ਵਿਕਰਮ ਜੀ। ਤੇ ਸਾਡੇ ਨਾਲ ਈਮੇਲ ਰਾਹੀਂ ਵੀ ਜਿਹੜੇ ਲਿਸਨਰਸ ਹੈ ਉਹਨਾਂ ਨੇ ਸਾਂਝ ਪਾਈ ਹੈ ਤੇ ਉਹਨਾਂ ਦੇ ਅਸੀਂ ਮੈਸੇਜਸ ਵੀ ਲੈਣੇ ਆ। ਤੇ ਉਸ ਤੋਂ ਪਹਿਲਾਂ ਇੱਕ ਗੀਤ ਨਾ ਸੁਣ ਲਈਏ, ਬਾਪੂ ਦੀਆਂ ਗੱਲਾਂ ਕਰ ਰਹੇ ਆ ਤੇ ਬਾਪੂ ਦਾ ਇੱਕ ਗੀਤ ਸੁਣਨਾ ਤੇ ਬਣਦਾ ਨਾ ਜੀ। ਸੁਣਦੇ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਬਾਪੂ ਦੱਸ ਗਿਆ ਜੀ।
ਕੁਝ ਐਸਾ ਕਰਕੇ ਤੁਰ ਗਿਆ ਦੁਨੀਆਂ ਯਾਦ ਕਰੂ, ਤੂੰ ਐਸਾ ਮਰ ਕੇ ਤੁਰ ਗਿਆ ਦੁਨੀਆਂ ਯਾਦ ਕਰੂ। ਜਿੱਤਣ ਜਿੱਤਣ ਸਾਰੇ ਖੇਡੀ ਜਾਂਦੇ ਆ, ਤੂੰ ਐਸਾ ਹਰ ਕੇ ਤੁਰ ਗਿਆ ਦੁਨੀਆਂ ਯਾਦ ਕਰੂ। ਹਨੇਰੇ ਦੇ ਹਰ ਕੋਨੇ ਦੇ ਵਿੱਚ ਚਾਨਣ ਤੂੰ ਕੁਛ ਐਸਾ ਭਰ ਕੇ ਤੁਰ ਗਿਆ ਦੁਨੀਆਂ ਯਾਦ ਕਰੂ। ਲੋਕ ਹਿਤਾਂ ਦੀ ਖਾਤਰ ਬਰਫ ਦੇ ਪਰਬਤ ਵਾਂਗ ਤੂੰ ਐਸਾ ਖਰ ਕੇ ਤੁਰ ਗਿਆ ਦੁਨੀਆਂ ਯਾਦ ਕਰੂ, ਤੂੰ ਐਸਾ ਮਰ ਕੇ ਤੁਰ ਗਿਆ ਦੁਨੀਆਂ ਯਾਦ ਕਰੂ, ਕੁਛ ਐਸਾ ਕਰਕੇ ਤੁਰ ਗਿਆ। ਲੈ ਕੇ ਕੱਖ ਨੀ ਆਇਆ, ਲੈ ਕੇ ਕੱਖ ਨੀ ਆਇਆ, ਦੇਖ ਕੇ ਲੱਖ ਗਿਆ ਏ, ਮਰ
के किवें जीना बाबा दस गया है मर के किवें जीना बापू दस गया है हर एक दे दुख सुख विच नठिया जांदा सी हर एक दे दुख सुख विच नठिया जांदा सी तन्नो ताओ हर तड़कन विच वस गया ए मर के किवें जीना बाबा दस गया ए चेते कर कर ओनू थामां रोण गिया चेते कर कर ओनू थामां रोण गिया जिथे भी दो घड़ियां बैके हस गया ए मर के किवें जीना बाबा दस गया ए मर के किवें जीना बापू दस गया ए
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 For UK, call +44 3300 102 455. For Canada, call +1 867 675 0264. इस प्रोग्राम नु स्पॉन्सर करने लिए संपर्क करो accounts@harmanradio.com या विजिट करो साड़ी वेबसाइट harmanradio.com.
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਜਸਪ੍ਰੀਤ ਪੈਂਸ
ਜੀ ਬੁੱਧਵਾਰ ਦੀ ਸਵੇਰ ਹੈ ਤੇ ਮੈਂ ਸੁਖਪ੍ਰੀਤ ਲਹਿਰਾ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਝੜੀ ਅਸੀਂ ਲਾਈ ਹੋਈ ਹੈ ਤੁਹਾਡੇ ਸਾਰਿਆਂ ਦੇ ਨਾਲ ਤੇ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਹੈਗੇ ਜੀ ਵਿਕਰਮਜੀਤ ਸਿੰਘ ਹੁਣੀ ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਪੇਰੈਂਟਿੰਗ ਬਾਰੇ ਤੇ ਯਾਦ ਕਰ ਰਹੇ ਹਾਂ ਕੁਝ ਆਪਣੀਆਂ ਯਾਦਾਂ ਜੋ ਅਸੀਂ ਆਪਣੇ ਮਾਂ ਬਾਪ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਸਾਂਝੀਆਂ ਕਰ ਰਹੇ ਉਹਨਾਂ ਦੇ ਪਿਆਰ ਉਹਨਾਂ ਦੀਆਂ ਘੋਰੀਆਂ ਨੂੰ ਤੇ ਉਹ ਚੇਂਜ ਹੋ ਰਹੇ ਸਮੇਂ ਨੂੰ ਬਦਲਾਵ ਜੋ ਆ ਰਿਹਾ ਪਾਲਣ ਪੋਸ਼ਣ ਬਾਰੇ ਉਹਦੇ ਰਾਹੀਂ ਕੁਝ ਗੱਲਾਂ ਬਾਤਾਂ ਉਹਦੀਆਂ ਕਰ ਰਹੇ ਹਾਂ ਸੋ ਵਿਕਰਮ ਜੀ ਸਾਡੇ ਨਾਲ ਸਾਂਝ ਜਿਹੜੀ ਪਾਈ ਹੈ ਜੀ ਜਸਪਾਲ ਸਿਡਨੀ ਹੁਣਾਂ ਨੇ ਸਾਨੂੰ ਮੈਸੇਜ ਕੀਤਾ ਇੱਕ ਫੋਟੋ ਮੈਸੇਜ ਹੈ ਸੀ ਇਹਦੇ ਚ ਤਿੰਨ ਪੀੜੀਆਂ ਦਿਖਾਈਆਂ ਹੋਈਆਂ ਇੱਕ ਬਜ਼ੁਰਗ ਔਰਤ ਹੈ ਇੱਕ ਜਵਾਨ ਹੈ ਤੇ ਉਹ ਉਸ ਔਰਤ ਦੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਹੈ ਤੇ ਉਹ ਬੜੇ ਪਿਆਰ ਨਾਲ ਉਸ ਬੱਚੇ ਨੂੰ ਦੇਖ ਰਹੀਆਂ ਨੇ ਤੇ ਲਿਖਿਆ ਹੋਇਆ ਹੈ ਕਿ ਤਿੰਨਾਂ ਦਾ ਸਤਿਕਾਰ ਕਰੋ ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ ਜਿਸ ਨੇ ਤੁਹਾਡੀ ਖਾਤਿਰ ਜਨਮ ਲਿਆ ਹੈ ਤੇ ਜਿਸ ਨੇ ਤੁਹਾਡੇ ਤੋਂ ਜਨਮ ਲਿਆ ਹੈ ਸੋ ਬੜਾ ਪਿਆਰਾ ਮੈਸੇਜ ਇਹ ਜੀ ਜਸਪਾਲ ਹੁਣਾਂ ਨੇ ਸਾਨੂੰ ਕੀਤਾ ਹੈ
ਬਹੁਤ ਹੀ ਗੱਲ ਹੈ ਉਹ ਵੀ ਬਹੁਤ ਪਿਆਰੀ ਹੈ ਜੀ
ਜੀ ਤੇ ਜੋਧਾ ਜੋਹਲ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਕਿ ਅੱਜ ਜਲਦੀ ਉੱਠ ਗਿਆ ਸੀ ਸੋ ਦਿਲ ਕੀਤਾ ਕਿ ਤੁਹਾਡੇ ਨਾਲ ਕੋਈ ਗੱਲ ਕਰੀਏ, ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਗੱਲਾਂ ਸੁਣਨ ਲਈ, ਤੇ ਮੈਂ ਬਿਲਕੁਲ ਬੇਤਾਬ ਬੈਠੀ ਰਹਿੰਦੀ ਹਾਂ ਤੇ ਇੱਕ ਗੱਲ ਸ਼ੇਅਰ ਕਰਨ ਲੱਗੇ ਆ। ਕਹਿੰਦੇ ਕਿ ਗੱਲਾਂ ਤਾਂ ਏਦਾਂ ਹੈ ਕਿ ਸਾਡੇ ਬਹੁਤੇ ਵੀਰ ਨੇ ਜਿਹੜੇ ਬਹੁਤ ਹੀ ਜ਼ਿਆਦਾ ਵਾਇਲੈਂਸ ਬਾਰੇ ਭਰੇ ਮਾਇੰਡ ਨਾਲ ਅੱਗੇ ਚੱਲ ਰਹੇ ਨੇ, ਤੇ ਕਹਿੰਦੇ ਅੱਜ ਕੱਲ ਸੱਥਾਂ ਦੇ ਵਿੱਚ ਵੀ ਕੋਈ ਇਤਿਹਾਸ ਜਾਂ ਕਲਚਰ ਦੀਆਂ ਗੱਲਾਂ ਨਹੀਂ ਹੁੰਦੀਆਂ, ਸਭ ਗੰਦੇ ਮੰਦੇ ਵਿਚਾਰ ਬਜ਼ੁਰਗਾਂ ਦੇ ਚੱਲਦੇ ਰਹਿੰਦੇ ਨੇ। ਬਾਕੀ ਗੱਲਾਂ ਇਹ ਨੇ ਕਿ ਸ਼ਕਲ ਤੋਂ ਕੋਈ ਬਜ਼ੁਰਗ ਨਹੀਂ ਹੁੰਦਾ, ਬਜ਼ੁਰਗ ਗੱਲਾਂ ਤੇ ਸੋਚ ਸਮਝ ਤੋਂ ਹੀ ਬਣਦਾ ਹੈ। ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਕਿ ਜਿਹੜੀ ਇੱਕ ਬੋਡੀ ਜਿਹੜੀ ਆ ਉਹ ਜੇ ਅਸੀਂ ਕਹਿ ਲਈਏ ਕਿ ਉਹ ਮੈਚਿਓਰ ਹੋ ਗਈ ਆ ਤੇ ਉਹਦੇ ਨਾਲ ਜੇ ਵਿਚਾਰ ਸਾਡੇ ਜੇ ਉਹੋ ਦੇ ਉਹੋ ਜਿਹੀ ਆ ਤੇ ਫਿਰ ਉਹਨੂੰ ਅਸੀਂ ਬਜ਼ੁਰਗ ਵੀ ਨਹੀਂ ਕਹਿ ਸਕਦੇ। ਬਿਲਕੁਲ ਇਹ ਬੜੀ ਵਧੀਆ ਗੱਲ ਕਹੀ ਹੈ ਇਹਨਾਂ ਨੇ ਵਿਕਰਮ ਜੀ, ਕਹਿੰਦੇ ਕਿ ਇੱਕ ਸ਼ਕਲ ਤੋਂ ਕੋਈ ਬਜ਼ੁਰਗ ਨਹੀਂ ਹੁੰਦਾ, ਬਜ਼ੁਰਗ ਗੱਲਾਂ ਤੇ ਸੋਚ ਸਮਝ ਤੋਂ ਹੀ ਬਣਦੇ ਨੇ।
ਬਿਲਕੁਲ ਸਹੀ ਗੱਲ ਹੈ, ਇਹਨਾਂ ਦੀ ਐਕਚੁਅਲੀ ਗੱਲ ਉਲਟਾ ਹੀ ਹੈਗੀ ਹੈ ਜੀ ਕਿ ਜਦੋਂ ਸ਼ਾਇਦ ਜਿੰਨਾ ਮੈਨੂੰ ਪਤਾ ਬਜ਼ੁਰਗ ਜੋ ਵਰਡ ਦਾ ਓਰਿਜਨ ਹੀ ਹੈ ਉਹ ਉੱਥੋਂ ਹੀ ਹੈ ਕਿ ਜਿਸ ਬੰਦੇ ਨੂੰ ਸਮਝ ਹੋਏ, ਤੇ ਅਕਸਰ ਇਹ ਚੀਜ਼ ਐਸੀ ਹੀ ਬਣ ਗਈ ਵੀ ਜਿਹੜਾ ਉਮਰ ਚ ਅੱਗੇ ਲੰਘ ਗਿਆ ਵੀ ਉਸਨੂੰ ਜ਼ਿੰਦਗੀ ਦਾ ਤਜਰਬਾ ਜ਼ਿਆਦਾ, ਉਸਨੇ ਜ਼ਿੰਦਗੀ ਉਸਨੇ ਦੁਨੀਆਂ ਜ਼ਿਆਦਾ ਦੇਖੀ ਹੈ ਤੇ ਇਸ ਲਈ ਉਹਦੀ ਸਮਝ ਜ਼ਿਆਦਾ ਹੋਏਗੀ, ਤੇ ਇਸ ਕਰਕੇ ਉਹਨਾਂ ਨੂੰ ਕਹਿਣਾ ਬਜ਼ੁਰਗ। ਤੇ ਬਜ਼ੁਰਗੀ ਜਿਹੜੀ ਹੈ ਉਹ ਤੁਹਾਡੇ ਖਿਆਲਾਂ ਤੋਂ ਹੈ, ਤੁਹਾਡੀ ਸੋਚ ਸਮਝ ਤੋਂ ਹੈ, ਇਹ ਗੱਲ ਬਿਲਕੁਲ ਠੀਕ ਕਹੀ ਹੈ ਜੀ। ਜੀ
ਜੀ, ਤੇ ਇਹਨਾਂ ਨੇ ਅੱਗੇ ਆਪਣੇ ਬਚਪਨ ਬਾਰੇ ਦੱਸਿਆ, ਕਿਹਾ ਕਿ ਮੇਰਾ ਬਚਪਨ ਬਹੁਤ ਠੀਕ ਠਾਕ ਰਿਹਾ ਹੈ, ਮਮ ਤੇ ਡੈਡ ਨੇ ਕੋਲ ਬਿਠਾ ਕੇ ਸਿਖਾਇਆ ਸੁਣਾਇਆ ਤੇ ਸਮਝਾਇਆ ਤੇ ਗੁਰਬਾਣੀ ਦੇ ਅਰਥ ਕਰਨੇ ਸਿਖਾਏ ਮੈਨੂੰ, ਸਕੂਲ ਦਾ ਮਤਲਬ ਸਮਝਾਇਆ ਤੇ ਬਹੁਤ ਹੀ ਜ਼ਿਆਦਾ ਪਿਆਰ ਕੀਤਾ। ਕਹਿੰਦੇ ਥੋੜੇ ਪੈਸੇ ਦੀ ਤੇ ਹੋਰ ਗੱਲਾਂ ਨੇ ਔਖਾ ਵੀ ਕੀਤਾ, ਪਰ ਹੁਣ ਆਈ ਐਮ ਸੈਟਲ ਤੇ ਮੈਂ ਆਪਣੀ ਲਾਈਫ ਦੇ ਵਿੱਚ ਕਹਿੰਦੇ ਸੈਟਲ ਹੈਗਾ ਆ। ਤੇ ਗੀਤ ਇਹਨਾਂ ਨੇ ਇੱਕ ਸੌਂਗ ਸੁਣਨ ਦੀ ਫਰਮਾ ਕੀਤੀ ਹੈ ਸ਼ਰੀਕ ਹਰਮਿੰਦਰ ਸੰਧੂ ਦਾ। ਸੋ ਜਵਾਹਰ ਸਾਹਿਬ ਬਿਲਕੁਲ ਜੀ, ਜਿਹੜਾ ਮਾਂ ਪਿਓ ਦਾ ਪਿਆਰ ਹੁੰਦਾ ਉਸ ਤੋਂ ਵੱਡੀ ਦੌਲਤ ਹੋਰ ਕੀ ਹੁੰਦੀ ਹੈ ਇਨਸਾਨ ਤੋਂ, ਇਹ ਬਾਕੀ ਪੈਸੇ ਧੇਲੇ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਦਿੱਕਤਾਂ ਹੈ ਫਿਰ ਉਸ ਪਿਆਰ ਦੇ ਅੱਗੇ ਕੋਈ ਨਹੀਂ ਟਿਕਦੀਆਂ। ਸੋ ਜਿਹੜਾ ਪਿਆਰ ਹੋਣਾ ਜ਼ਰੂਰੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹ ਬਹੁਤ ਜ਼ਰੂਰੀ ਹੈ ਜੀ। ਤੇ ਜੋਤਵੀਰ ਸਿੰਘ ਵੇਖੁਣਾ ਨੇ ਜੀ ਮੇਰਾ ਫੇਰ ਧਿਆਨ ਦਵਾਇਆ, ਕਹਿੰਦੇ ਕਿ ਜੀ ਸੌਂਗ ਪਲੀਜ਼ ਮੇਰਾ ਪਲੇ ਕਰ ਦੋ ਜੀ। ਬਿਲਕੁਲ ਜੀ, ਤੁਹਾਡਾ ਸੌਂਗ ਕਿਊ ਚ ਲੱਗਾ ਹੋਇਆ ਹੈ ਜਿਹੜਾ ਇਹਨਾਂ ਨੇ ਲਿਖਿਆ ਹੈ ਕਿ ਖੇਡਣ ਦੀਆਂ ਉਮਰਾਂ। ਸੋ ਉਸ ਤੋਂ ਪਹਿਲਾਂ ਦੀਆਂ ਫਰਮਾਇਸ਼ਾਂ ਵੀ ਮੇਰੇ ਤੋਂ ਬਹੁਤ ਪਈਆਂ, ਤੇ ਫਿਕਰ ਨਾ ਕਰੋ ਜੀ, ਮੈਂ ਇਹ ਗੀਤ ਸੁਣਾਏ ਬਿਨਾਂ ਪ੍ਰੋਗਰਾਮ ਨਹੀਂ ਅਸੀਂ ਬੰਦ ਕਰਨ ਦੇਣਾ ਹੈਗਾ ਸਰਬਜੀਤ ਭਾਜੀ ਨੂੰ, ਤੇ ਗੀਤ ਸਾਰੇ ਪ੍ਰੋਗਰਾਮ ਦੇ ਵਿੱਚ ਅੱਜ ਚੱਲਣੇ ਨੇ ਤੇ ਨਾਲ ਹੀ ਹੋਣੀਆਂ ਇਹ ਗੱਲਾਂ ਬਾਤਾਂ। ਤੇ ਇੱਕ ਜਿਹੜਾ ਵੋਇਸ ਮੈਸੇਜ ਸੁਰਿੰਦਰ ਕੌਰ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ, ਉਸ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਹਾਂ ਤੇ ਸੁਣਦੇ ਹਾਂ ਕਿ ਸੁਰਿੰਦਰ ਕੌਰ ਕੀ ਸਾਂਝਾ ਸਾਡੇ ਨਾਲ ਅੱਜ।
ਹਰਮਨ ਪਿਆਰੇ, ਹਰਮਨ ਰੇਡੀਓ ਦੇ ਸਾਰੇ ਪਿਆਰੇ ਪਿਆਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਪ ਦਾ ਇਹ ਲਹਿਰਾਂ ਪਿਆਰ ਅਤੇ ਖੁਸ਼ਬੋ ਦੀਆਂ ਲਹਿਰਾਂ ਖਿਲਾਰਦਾ ਹੋਇਆ ਇਹ ਆਪ ਦਾ ਲਹਿਰਾਂ ਪ੍ਰੋਗਰਾਮ ਬੜੀ ਤਾਂਘ ਦੇ ਨਾਲ ਸਵੇਰੇ ਸਵੇਰੇ ਉੱਠ ਕੇ ਸੁਣਦਾ ਹੈ। ਬਹੁਤ ਵਧੀਆ ਪ੍ਰੋਗਰਾਮ ਹੈ ਜੀ ਸੱਚੇ ਪਾਤਸ਼ਾਹ, ਕਿਰਪਾ ਕਰਨ ਮਿਹਰ ਕਰਨ ਇਸ ਨੂੰ ਹੋਰ ਤਰੱਕੀਆਂ ਦੀਆਂ ਖੁਸ਼ੀਆਂ ਦੀਆਂ ਲਹਿਰਾਂ ਬਹਿਰਾਂ ਲੱਗੀਆਂ ਰਹਿਣ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਕਰਨ। ਆਪ ਆਪਣੇ ਹਰ ਪ੍ਰੋਗਰਾਮ ਵਿੱਚ ਪਿਛਲੀਆਂ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਮਿਹਰ ਕਰੇ ਨਜ਼ਰ ਰੱਖੇ
ਜੀ। ਸੁਰਿੰਦਰ ਕੌਰ ਹੁਣਾਂ ਨੇ ਬੜਾ ਹੀ ਪਿਆਰਾ ਜਿਹਾ ਮੈਸੇਜ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਔਰ ਇੰਨੀਆਂ ਦੁਆਵਾਂ ਇੰਨੀਆਂ ਜਿਹੜੀਆਂ ਸ਼ੁਭ ਇੱਛਾਵਾਂ ਉਹਨਾਂ ਦੇ ਲਈ, ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ। ਤੇ ਬਿਲਕੁਲ ਜੀ, ਤੁਹਾਡੇ ਸਾਰਿਆਂ ਦਾ ਜਿਹੜਾ ਪਿਆਰ ਹੁੰਦਾ ਹੈ ਉਹ ਹੀ ਇਹ ਲਹਿਰਾਂ ਦੀ ਖੂਬੀ ਹੈ, ਤੁਹਾਡੇ ਇਹ ਸਾਰਾ ਪਿਆਰ ਦੀਆਂ ਲਹਿਰਾਂ ਨੇ ਜੀ। ਸੋ ਇੱਥੇ ਮਿਲ ਬੈਠ ਕੇ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਮਾਰ ਲਈਆਂ ਤੇ ਦਿਨ ਬੜਾ ਖੁਸ਼ ਜਾਂਦਾ ਹੈ, ਤੇ ਮੈਨੂੰ ਵੀ ਬੜੀ ਉਮੀਦ ਰਹਿੰਦੀ ਹੈ, ਤਾਂਘ ਰਹਿੰਦੀ ਹੈ ਜੀ ਕਿ ਅਗਲੇ ਬੁੱਧਵਾਰ ਤੁਹਾਨੂੰ ਸਭ ਨੂੰ ਫੇਰ ਮਿਲਣਾ ਹੈ ਤੇ ਤੁਹਾਡੇ ਸਭ ਨਾਲ ਬੈਠ ਕੇ ਮੈਂ ਦਿਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਹੈ। ਸੋ ਸੁਰਿੰਦਰ ਜੀ, ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇੰਨੀਆਂ ਸ਼ੁਭ ਇੱਛਾਵਾਂ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਵਿਕਰਮ ਜੀ, ਅਸੀਂ ਗੱਲ ਕਰ ਰਹੇ ਸੀ ਜੀ ਆਪਣੇ ਬਚਪਨ ਦੀ, ਤੇ ਜੇ ਗੱਲ ਕਰੀਏ ਤੇ ਬਚਪਨ ਦੀ ਤੇ ਸਾਨੂੰ ਜਿਹੜੀ ਹੈ ਕਿ ਪਿਓ ਦੀ ਘੂਰੀ ਦੀ ਗੱਲ ਕਰਦੇ ਆ ਚਲੋ ਜੀ, ਤੇ ਜਿਹੜੀ ਇੱਕ ਗੱਲ ਕਹੀ ਜਾਂਦੀ ਸੀ ਕਿ ਜਿਹੜੀਆਂ ਮਾਂ ਪਿਓ ਦੀਆਂ ਗਾਲਾਂ ਹੁੰਦੀਆਂ ਤੇ ਉਹ ਘਿਓ ਦੀਆਂ ਨਾਲਾਂ, ਇਹਦੇ ਬਾਰੇ ਕਹਾਵਤ ਵੀ ਹੈ ਕਿ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੁੱਧ ਦੀਆਂ ਨਾਲਾਂ, ਸੋ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ?
ਇਹਦੀ ਜੋ ਸੁਖਪ੍ਰੀਤ ਜੀ ਦੀ ਇਹਦੀ ਸੱਚਾਈ ਪੂਰੀ ਪੂਰੀ ਹੈਗੀ ਹੈ। ਅਕਸਰ ਬੱਚੇ ਨੂੰ ਜਦੋਂ ਸਕੂਲ ਪਾ ਦਿੰਦੇ ਆ ਤੇ ਬੱਚਾ ਉੱਥੇ ਆਪਣੇ ਟੀਚਰਸ ਤੋਂ ਅਧਿਆਪਕਾਂ ਤੋਂ ਚੀਜ਼ਾਂ ਸਿੱਖਦਾ, ਜ਼ਿੰਦਗੀ ਦੇ ਜੋ ਸਬਕ ਨੇ ਉਹ ਮਾਪਿਆਂ ਤੋਂ ਸਿੱਖਣ ਨੂੰ ਮਿਲਦੇ ਨੇ, ਤੇ ਉਹਦੀ ਕੋਈ ਇੱਦਾਂ ਘਰ ਦੇ ਵਿੱਚ ਕਲਾਸਾਂ ਨਹੀਂ ਲੱਗਦੀਆਂ, ਉਹ ਇਹਨਾਂ ਪਿਆਰ ਦੀਆਂ ਗੱਲਾਂ ਡਾਂਟ ਵਿੱਚੋਂ, ਘੂਰੀਆਂ ਵਿੱਚੋਂ, ਇਹਨਾਂ ਚੀਜ਼ਾਂ ਚੋਂ ਹੀ ਬੱਚੇ ਨੇ ਸਬਕ ਸਿੱਖਣਾ ਹੁੰਦਾ। ਤੇ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿ ਮਾਪਿਆਂ ਦੀਆਂ ਜਿਹੜੀਆਂ ਗਾਲਾਂ ਨੇ ਉਹ ਘਿਓ ਵਰਗੀਆਂ ਹੀ ਹੈ, ਕਿਉਂਕਿ ਘਿਓ ਉਹਦਾ ਜੋ ਕੰਮ ਹੀ ਇਹ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ, ਸਾਨੂੰ ਉਹ ਚੀਜ਼ ਦਾ ਸਾਨੂੰ ਪੋਜ਼ਿਟਿਵ ਐਨਕਰੇਜਮੈਂਟ ਦੇ ਸਕਣ, ਪ੍ਰੋਤਸਾਹਨ ਦੇ ਸਕਣ। ਜੀ
ਬਿਲਕੁਲ, ਕਿਉਂਕਿ ਜਿਹੜੇ ਮਾਪਿਆਂ ਦੀ ਘੂਰ ਹੁੰਦੀ ਹੈ ਜੀ, ਕਿਸੇ ਵੇਲੇ ਬੜੀ ਬੁਰੀ ਲੱਗਦੀ ਹੈ ਸਾਨੂੰ ਵੀ ਸਾਨੂੰ ਕਿਉਂ ਇੱਦਾਂ ਕਹਿ ਰਹੇ ਨੇ। ਜਦੋਂ ਬਚਪਨ, ਮੈਂ ਹੁਣ ਸੋਚਦੀ ਹਾਂ ਕਿ ਬਚਪਨ ਚ ਜਿਹੜੀਆਂ ਘੂਰੀਆਂ ਸਾਨੂੰ ਸਾਡੇ ਘਰ ਦੇ ਦਿਖਾਉਂਦੇ ਹੁੰਦੇ ਸੀ ਉਦੋਂ ਬੁਰੀਆਂ ਲੱਗਦੀਆਂ ਸੀ, ਪਰ ਉਸ ਪੜਾ ਤੇ ਹੁਣ ਅਸੀਂ ਖੜੇ ਆ, ਜੇ ਉਹੀ ਚੀਜ਼ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਕਰਦੇ ਆ, ਤੇ ਫਿਰ ਕਿਤੇ ਨਾ ਕਿਤੇ ਉਹ ਆਪਣੇ ਮਾਂ ਬਾਪ ਦਿਮਾਗ ਚ ਆ ਜਾਂਦੇ ਕਿ ਸਾਡੇ ਲਈ ਕਿੰਨਾ ਸਹੀ ਸੋਚਦੇ ਹੁੰਦੇ ਸੀਗੇ, ਕਿਉਂਕਿ ਤੁਹਾਨੂੰ ਉਮਰ ਦੇ ਲਿਹਾਜ਼ ਨਾਲ ਉਹ ਚੀਜ਼ ਪਤਾ ਨਹੀਂ ਹੁੰਦੀ, ਪਰ ਇਹ ਗੱਲ ਮੈਨੂੰ ਲੱਗਦਾ ਹੁੰਦਾ ਕਿ ਮਾਂ ਬਾਪ ਦੀ ਕੋਈ ਵੀ ਕਹੀ ਗੱਲ ਨੂੰ ਤੁਸੀਂ ਬਿਨਾਂ ਅੱਖਾਂ ਬੰਦ ਕੀਤੇ ਤੁਸੀਂ ਸਮਝ ਲੈਣਾ ਚਾਹੀਦਾ, ਕਿਉਂਕਿ ਉਹ ਐਕਸਪੀਰੀਅੰਸ ਉਹਨਾਂ ਦਾ ਸਾਡੇ ਤੋਂ ਜ਼ਿਆਦਾ ਹੁੰਦਾ, ਉਹਨਾਂ ਨੂੰ ਉਹ ਚੀਜ਼ ਦਿਸ ਜਾਂਦੀ ਹੈ ਕਿ ਸਾਡੇ ਲਈ ਮਾੜੀ ਹੈ, ਕਿਹੜੀ ਚੀਜ਼ ਸਾਡੇ ਲਈ ਚੰਗੀ ਹੈ। ਤੇ ਵਿਕਰਮ ਜੀ, ਜੋਤਵੀਰ ਹੁਣਾਂ ਨੇ ਜੀ ਜੋਤਵੀਰ ਸਿੰਘ ਹੁਣਾਂ ਨੇ ਜੀ ਸਾਡੇ ਨਾਲ ਇੱਕ ਹੋਰ ਕਹਿੰਦੇ, ਮੈਂ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਮੇਰੇ ਮਾਮ ਨੇ ਹਮੇਸ਼ਾ ਮੇਰੇ ਨਾਲ ਕਹਿੰਦੇ ਡੈਡ ਬਣ ਕੇ ਮੇਰਾ ਸਾਥ ਦਿੱਤਾ ਹੈ ਜੀ, ਜਿੱਥੇ ਕੋਈ ਨਹੀਂ ਸੀ ਮੇਰੇ ਨਾਲ ਖੜਾ ਹੁੰਦਾ ਉੱਥੇ ਮਾਮ ਖੜੇ ਹੁੰਦੇ ਸੀ, ਤੇ ਦਾਦਾ ਜੀ ਨੇ ਵੀ ਕਹਿੰਦੇ ਬਹੁਤ ਸਪੋਰਟ ਕੀਤਾ, ਕਹਿੰਦੇ ਸਟੱਡੀ ਚ ਖਾਸ ਕਰਕੇ, ਕਿਉਂਕਿ ਦਾਦਾ ਜੀ ਕਹਿੰਦੇ ਮੇਰੇ ਬਲਾਕ ਐਜੂਕੇਸ਼ਨ ਆਫਿਸਰ ਸੀ, ਤੇ ਉਹਨਾਂ ਨੇ ਕਦੇ ਕਿਸੇ ਚੀਜ਼ ਲਈ ਮਨਾ ਤਾਂ ਨਹੀਂ ਕੀਤਾ, ਪਰ ਚੀਜ਼ ਉਦੋਂ ਹੀ ਲੈ ਕੇ ਦਿੱਤੀ ਜਦੋਂ ਸਹੀ ਟਾਈਮ ਹੁੰਦਾ ਸੀ ਉਹਨਾਂ ਦਾ ਨਾ। ਸੋ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਜੇ ਅਸੀਂ ਬੱਚਿਆਂ ਨੂੰ ਕੁਛ ਲੈ ਜੀ, ਤੇ
ਇਹਦੇ ਚ ਇੱਕ ਬਹੁਤ ਵੱਡਾ ਲੈਸਨ ਵੀ ਹੈ ਅੱਜ ਦੇ ਪੇਰੈਂਟਸ ਲਈ ਕਿ ਅਕਸਰ ਜਦੋਂ ਹੁਣ ਚਲੋ ਰਿਸਰਚ ਦੀ ਤਾਂ ਗੱਲ ਕਰੀਏ ਤੇ ਬੜੀਆਂ ਡਿਫਰੈਂਟ ਪੇਰੈਂਟਿੰਗ ਮਾਡਲਸ ਵੀ ਨੇ, ਪਰ ਇੱਕ ਜਿਹੜੀ ਟਰਮ ਅੱਜ ਦੇ ਟਾਈਮ ਆ ਗਈ ਹੈ ਜਿਸ ਨੂੰ ਪੇਰੈਂਟਿੰਗ ਸਕਿੱਲਸ ਕਹਿੰਦੇ ਨੇ, ਪਹਿਲੇ ਇਹ ਚੀਜ਼ ਨਹੀਂ ਸੀ ਹੁੰਦੀ, ਪਹਿਲੇ ਤਾਂ ਚਲੋ ਆਪਣੇ ਹਿਸਾਬ ਨਾਲ ਕਰਦੇ ਸੀ, ਤੇ ਉਹਦੇ ਵਿੱਚ ਪੇਰੈਂਟਿੰਗ ਸਕਿੱਲਸ ਦੇ ਵਿੱਚ ਜੋ ਤਿੰਨ ਚਾਰ ਚੀਜ਼ਾਂ ਬੜੀਆਂ ਅਹਿਮ ਨੇ, ਉਹਦੇ ਵਿੱਚ ਇੱਕ ਚੀਜ਼ ਸੀ ਕਿ ਆਪਣੇ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਆਪਣੇ ਉਹਦਾ ਜੋ ਬਿਹੇਵੀਅਰ ਹੈ ਉਹਦੇ ਵੱਲ ਤਵੱਜੋ ਦੇਣੀ, ਬੱਚੇ ਵੱਲ ਤਵੱਜੋ ਦੇਣੀ, ਤੁਹਾਡੀ ਅਵੇਲੇਬਿਲਿਟੀ ਹੋਣੀ ਬੱਚੇ ਲਈ, ਫਿਜ਼ੀਕਲ ਅਵੇਲੇਬਿਲਿਟੀ ਹੈ ਜਾਂ ਇਮੋਸ਼ਨਲ ਅਵੇਲੇਬਿਲਿਟੀ ਹੈ, ਤੇ ਤੁਹਾਡੀ ਪਾਰਟਿਸਿਪੇਸ਼ਨ ਤੁਹਾਡੇ ਬੱਚੇ ਦੀ ਲਾਈਫ ਵਿੱਚ। ਸੋ ਇਹਨਾਂ ਤਿੰਨ ਚਾਰ ਚੀਜ਼ਾਂ ਨੂੰ ਮਿਲਾ ਕੇ ਇੱਕ ਪੇਰੈਂਟਲ ਵਾਰਮਥ ਦਾ ਇੰਡੀਕੇਟਰ ਮੰਨਿਆ ਜਾਂਦਾ ਕਿ ਜੇ ਮੈਂ ਅੱਜ ਘਰ ਜਾਵਾਂ ਤੇ ਘਰ ਜਾ ਕੇ ਆਪਣੇ ਬੇਟੇ ਜਾਂ ਬੇਟੀ ਨੂੰ ਕੋਲ ਬਿਠਾ ਕੇ ਪੁੱਛਾਂ ਕਿ ਬੇਟੇ ਤੈਨੂੰ ਕੀ ਲੱਗਦਾ ਕਿ ਜਦੋਂ ਤੈਨੂੰ ਲੋੜ ਹੈ ਮੈਂ ਤੇਰੇ ਲਈ ਅਵੇਲੇਬਲ ਹਾਂ, ਜੇ ਤੈਨੂੰ ਕੋਈ ਦੁੱਖ ਸੁੱਖ ਹੈ ਤੈਨੂੰ ਲੱਗਦਾ ਮੈਂ ਤੇਰੇ ਕੋਲ ਹਾਂ, ਤੈਨੂੰ ਲੱਗਦਾ ਮੈਂ ਤੇਰੀ ਜ਼ਿੰਦਗੀ ਚ ਤੇਰੇ ਨਾਲ ਚੱਲਦਾ ਪਿਆ, ਤੈਨੂੰ ਲੱਗਦਾ ਮੈਂ ਤੈਨੂੰ ਸਮਝਣ ਦੀ ਕੋਸ਼ਿਸ਼ ਕਰ ਪਾ ਰਿਹਾ ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਰਸਟ ਬਣਾਉਂਦੀਆਂ, ਤੇ ਇਹ ਗੱਲਾਂ ਹੀ ਹੈ ਜਦੋਂ ਜਿਵੇਂ ਵੀਰ ਜੀ ਨੇ ਕਿਹਾ ਕਿ ਮੇਰੇ ਮੋਮ ਮੇਰੇ ਡੈਡ ਵਾਂਗ ਬਣ ਕੇ ਖੜੇ ਹੋਏ, ਤੇ ਇਹ ਜੋ ਟਰਸਟ ਹੈ ਭਰੋਸਾ ਹੈ ਇਹ ਨੀ ਹੈਗੀ ਹੈ ਬੱਚੇ ਦੀ ਜ਼ਿੰਦਗੀ ਦੀ। ਜੀ
ਬਿਲਕੁਲ ਕਹਿੰਦੇ ਕਿ ਮਾਮ ਨੇ ਕਾਫੀ ਗੱਲਾਂ ਤੋਂ ਰੋਕਿਆ ਵੀ ਥੋੜਾ ਡਰ ਵੀ ਸੀ ਉਹਨਾਂ ਨੂੰ ਕਿ ਅਸੀਂ ਕਿਤੇ ਵਿਗੜ ਨਾ ਜਾਈਏ ਗਲਤ ਮੋਟੀਵੇਟ ਨਾ ਹੋ ਜਾਈਏ ਸੋ ਕਹਿੰਦੇ ਉਹਨਾਂ ਨੂੰ ਬੜਾ ਹੀ ਫਿਕਰ ਰਹਿੰਦਾ ਹੁੰਦਾ ਸੀਗਾ ਤੇ ਹੁਣ ਵੀ ਕਹਿੰਦੇ ਕੋਲ ਬਿਠਾ ਕੇ ਸਮਝਾਉਂਦੇ ਰਹਿੰਦੇ ਆ ਏਦਾਂ ਨੀ ਕਰਨੀ ਆਪਾਂ ਏਦਾਂ ਨੀ ਕਰਨਾ ਏਦਾਂ ਨੀ ਕਰਨਾ ਕਹਿੰਦੇ ਯਾਨੀ ਸਾਰਿਆਂ ਦੀ ਜਿੰਨੀ ਤਾਰੀਫ਼ ਕਰਾਂ ਘੱਟ ਆ ਜੀ ਸੋ ਜੋਤਵੀਰ ਜੀ ਬੜੇ ਕਿਸਮਤ ਵਾਲੇ ਆ ਤੁਸੀਂ ਹਾਂਜੀ ਇੰਨੇ ਪਿਆਰੇ ਮਾਂ ਇੰਨੇ ਫਿਕਰ ਕਰਨ ਵਾਲੇ ਹਾਂਜੀ ਪਿਆਰ ਕਰਨ ਵਾਲੇ ਤੁਹਾਨੂੰ ਨੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਦੱਸ ਰਹੇ ਨੇ ਕਹਿੰਦੇ ਕਿ ਪੇਂਡੂ ਮਾਹੌਲ ਚ ਜੰਮੇ ਪਲੇ ਤੇ ਪੜੇ ਹਾਂ ਜੀ ਬਚਪਨ ਚ ਮਾਂ ਦੇਵੀ ਤੇ ਬਾਪੂ ਸਦਾਮ ਦਿਸਦਾ ਸੀ ਜਗਤਾਰ ਜੀ ਵਾਹ ਕਿਆ ਖੂਬ ਹੈ ਤੇ ਕਹਿੰਦੇ ਮਾਸਟਰ ਤੇ ਮਾਸਟਰ ਦੀਆਂ ਭੂਤ ਪ੍ਰੇਤ ਦਿਸਦੇ ਹੁੰਦੇ ਸੀ ਤੇ ਦਾਦਾ ਦਾਦੀ ਜੀ ਪੋਹ ਮਾਘ ਦੀ ਠੰਡ ਚ ਰਜਾਈ ਦਾਦਾ ਦਾਦੀ ਜੀ ਪੋਹ ਮਾਘ ਦੀ ਠੰਡ ਚ ਰਜਾਈ ਦੇ ਨਿੱਘ ਵਰਗੇ ਲੱਗਦੇ ਸੀ ਉਮਰ ਵਧੀ ਸਮਾਂ ਬਦਲਿਆ ਸੋਚ ਬਦਲੀ ਤੇ ਫਿਰ ਇਹ ਚਾਰੋਂ ਜ਼ਿੰਦਗੀ ਦੇ ਉਪਦੇਸ਼ ਪਾਉਣ ਲਈ ਮਹਾਨ ਵਸੀਲੇ ਦਿੱਤੇ ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਸੱਤੇ ਵੈਰੋਵਾਲ ਦਾ ਤੇ ਗੁਰਦੀਪ ਸਦਵੀ ਦਾ ਨੀਂਦਰਾਂ ਕੱਚੀਆਂ ਸੋ ਜਗਤਾਰ ਜੀ ਗੀਤ ਤਾਂ ਤੁਹਾਨੂੰ ਜ਼ਰੂਰ ਅਸੀਂ ਸੁਣਾ ਦੇਣਾ ਪਰ ਗੱਲਾਂ ਤੁਸੀਂ ਬੜੀਆਂ ਹੀ ਪਿਆਰੀਆਂ ਕੀਤੀਆਂ ਔਰ ਸੱਚੀ ਸੋਲਾ ਨੇ ਸੱਚ ਨੇ ਕਿਉਂ ਵਿਕਰਮ ਜੀ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੈ ਨਾ ਤੁਸੀਂ ਥੋੜੇ ਚੰਡੀਗੜ੍ਹ ਦੇ ਵਿੱਚ ਪਲੇ ਵੱਡੇ ਆ ਹੈ ਨਾ ਏਦਾਂ ਸੀ ਤੇ ਮੈਂ ਜੇ ਆਪਣੀ ਗੱਲ ਕਰਾਂ ਤੇ ਮੈਂ ਵੀ ਜਗਤਾਰ ਗਿੱਲ ਹੋਣਾ ਵਾਂਗੂ ਇੱਕ ਪੇਂਡੂ ਮਾਹੌਲ ਚ ਜੰਮੀ ਪੜੀ ਤੇ ਪੜੀ ਆ ਹੈ ਨਾ ਤੇ ਬਿਲਕੁਲ ਗੱਲ ਠੀਕ ਹੈ ਕਿ ਬਾਪੂ ਸਦਾਮ ਹੁਸੈਨ ਹੀ ਦਿਸਦਾ ਹੁੰਦਾ ਸੀ ਇੱਕ ਪਿਆਰ ਬੜਾ ਹੁੰਦਾ ਸੀ ਉਹਨਾਂ ਦੇ ਦਿਲ ਚ ਪਰ ਉਹਨਾਂ ਨੂੰ ਇੱਕ ਸਟ੍ਰੈਸ ਨੀ ਕਰਨਾ ਉਹਨਾਂ ਨੂੰ ਸ਼ੋ ਨੀ ਕਰਨਾ ਹੁੰਦਾ ਸੀ ਇੱਕ ਡਰ ਜਿਹੜਾ ਉਹ ਰਹਿੰਦਾ ਹੁੰਦਾ ਸੀ ਕਿ ਹਾਂ ਡੈਡੀ ਘਰ ਵਿੱਚ ਆ ਅਸੀਂ ਕੋਈ ਸ਼ਰਾਰਤ ਨੀ ਕਰਨੀ ਮੈਨੂੰ ਯਾਦ ਆ ਉਹ 7 ਵਜੇ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਰਮਨ ਕੁਮਾਰ ਜਦੋਂ ਪੜਦਾ ਹੁੰਦਾ ਸੀ ਤੇ ਸਾਡੇ ਘਰ ਦੇ ਵਿੱਚ ਸੰਨਾਟਾ ਹੁੰਦਾ ਸੀ ਕਿਉਂਕਿ ਅਸੀਂ ਚੂ ਨੀ ਕਰ ਸਕਦੇ ਸੀਗੇ ਡੈਡੀ ਦਾ ਡਰ ਹੁੰਦਾ ਸੀ ਤੇ ਉਹ ਖਬਰਾਂ ਸੁਣਦੇ ਪਏ ਆ ਹੁਣ ਤੇ ਪੜਨ ਦੇ ਮਾਮਲੇ ਚ ਵੀ ਇਹੀ ਹੁੰਦਾ ਸੀ ਕਿ ਬਸ ਰਾਤ ਨੂੰ 11-12 ਵਜੇ ਤੱਕ ਬੈਠ ਕੇ ਪੜੋ ਤੇ ਸਵੇਰੇ ਫੇਰ 4-5 ਵਜੇ ਉੱਠ ਕੇ ਤੁਸੀਂ ਪੜਨ ਬੈਠ ਜਾਓ ਸੋ ਬੜੀਆਂ ਔਖੀਆਂ ਲੱਗਦੀਆਂ ਹੁੰਦੀਆਂ ਸੀ ਉਹ ਗੱਲਾਂ ਪਰ ਹੁਣ ਸੋਚਦੇ ਆ ਵੀ ਨਹੀਂ ਜੀ ਉਹ ਜਿਹੜੀਆਂ ਉਹਨਾਂ ਨੇ ਘੂਰੀਆਂ ਵੱਟੀਆਂ ਹੋਈਆਂ ਸੀਗੀਆਂ ਉਹ ਅੱਜ ਕੰਮ ਆ ਰਹੀਆਂ ਤੇ ਉਹ ਜਿਹੜਾ ਡਰ ਹੈ ਉਹਦੇ ਪਿੱਛੇ ਲੁਕਿਆ ਜਿਹੜਾ ਪਿਆਰ ਹੈ ਉਦੋਂ ਵੀ ਮਹਿਸੂਸ ਕਰ ਲੈਂਦੇ ਸੀ ਤੇ ਅੱਜ ਵੀ ਕਰਦੇ ਆ ਸੋ ਮਾਸਟਰ ਦੀਆਂ ਵੀ ਭੂਤ ਪ੍ਰੇਤ ਦਿਸਦੇ ਹੁੰਦੇ ਸੀ ਇਹਦੇ ਵਿੱਚ ਵੀ ਕੋਈ ਸ਼ੱਕ ਨੀ ਜੀ ਕਿਉਂਕਿ ਜੇ ਪੇਰੈਂਟਿੰਗ ਜਿੱਥੇ ਚੇਂਜ ਹੋਈ ਆ ਉੱਥੇ ਜਿਹੜਾ ਵਿਕਰਮ ਜੀ ਜਿਹੜਾ ਸਾਡਾ ਸਕੂਲੀ ਮਾਹੌਲ ਹੈ ਉਹ ਵਾਤਾਵਰਨ ਹੈ ਉਹ ਵੀ ਬੜਾ ਚੇਂਜ ਹੋਇਆ ਹੈ
ਕੋਈ ਫਰਕ ਨੀ ਹੈਗਾ ਸਾਨੂੰ ਵੀ ਓਨੀ ਕੁੱਟ ਪੈਂਦੀ ਸੀ ਓਨੀ ਮਾਰ ਬਸ ਫਰਕ ਇੰਨਾ ਕਿ ਉੱਥੇ ਉੱਥੇ ਜਿਹੜੀ ਡਾਂਟ ਤੇ ਗਾਲਾਂ ਹੁੰਦੀਆਂ ਸੀ ਉਹ ਇੰਗਲਿਸ਼ ਪੈ ਜਾਂਦੀਆਂ ਸੀਗੀਆਂ ਪਰ ਪੈਂਦੀਆਂ ਓਨੀਆਂ ਹੀ ਸੀਗੀਆਂ ਜੀ ਤੇ ਔਰ ਮਾਪਿਆਂ ਦੀ ਜੋ ਘੂਰੀਆਂ ਕਹਿ ਲੋ ਇਹ ਚੀਜ਼ ਸੱਚ ਹੈ ਉਸ ਵੇਲੇ ਬੱਚੇ ਔਰ ਅੱਜ ਵੀ ਸੇਮ ਚੀਜ਼ ਹੈ ਜੋ ਟੀਨੇਜਰਸ ਨੇ ਸਪੈਸ਼ਲੀ ਉਹਨਾਂ ਨੂੰ ਲੱਗਦਾ ਕਿ ਉਹ ਜ਼ਿੰਦਗੀ ਚ ਇੱਕ ਇੰਡੀਪੈਂਡੈਂਟ ਹੋ ਗਏ ਨੇ ਉਹ ਆਪਣੀ ਸਮਝ ਆਪ ਰੱਖਦੇ ਨੇ ਪਰ ਸਾਨੂੰ ਉਸ ਵੇਲੇ ਬੱਚੇ ਨੂੰ ਸਮਝ ਨਹੀਂ ਹੁੰਦੀ ਇਹ ਹੌਲੀ ਹੌਲੀ ਵਕਤ ਦੇ ਨਾਲ ਹੀ ਇਹ ਚੀਜ਼ ਡਿਵੈਲਪ ਹੁੰਦੀ ਹੈ ਤੇ ਬਾਅਦ ਚ ਪਤਾ ਲੱਗਦਾ ਵੀ ਹਾਂ ਇਸ ਚੀਜ਼ ਦਾ ਫਾਇਦਾ ਹੋਇਆ ਡਿਸਿਪਲਿਨ ਜੋ ਅਰਲੀ ਡਿਸਿਪਲਿਨ ਹੈ ਉਹਦੀ ਬਹੁਤ ਬਹੁਤ ਅਹਿਮੀਅਤ ਹੈ ਇੱਥੇ ਬਹੁਤ ਜ਼ਿਆਦਾ ਰਿਸਰਚ ਚੱਲਦੀ ਰਹੀ ਹੈ ਜੋ ਏਸ਼ੀਅਨ ਪੇਰੈਂਟਿੰਗ ਦਾ ਸਟਾਈਲ ਹੈ ਕੰਪੇਅਰਡ ਟੂ ਜੋ ਵੈਸਟਰਨ ਪੇਰੈਂਟਿੰਗ ਹੈ ਤੇ ਉਹਦੇ ਵਿੱਚ ਕਾਫੀ ਲੋਕਾਂ ਨੇ ਕਿਹਾ ਕਿ ਜੋ ਏਸ਼ੀਅਨ ਪੇਰੈਂਟਿੰਗ ਹੈ ਉਹ ਬਹੁਤ ਜ਼ਿਆਦਾ ਤੁਸੀਂ ਬੱਚਿਆਂ ਨੂੰ ਦਬਾ ਕੇ ਰੱਖਦੇ ਹੋ ਉਹਨੂੰ ਬਹੁਤ ਕੰਪੈਟੀਟਿਵ ਬਣਾਉਂਦੇ ਹੋ ਕਿ ਤੂੰ ਜੌਬਸ ਲਈ ਪੜ੍ਹਨਾ ਤੂੰ ਪੜ੍ਹਾਈ ਕਰ ਪੜ੍ਹਾਈ ਕਰ ਪੜ੍ਹਾਈ
ਬਿਲਕੁਲ
ਤੇ ਪਰ ਮੈਨੂੰ ਲੱਗਦਾ ਓਵਰਆਲ ਜੇ ਦੇਖਿਆ ਜਾਏ ਅੱਜ ਦੇ ਵਕਤ ਜੋ ਰਿਸਰਚ ਕਹਿ ਰਹੀ ਹੈ ਕਿ ਉਹ ਮਿਕਸ ਆਫ ਬੋਥ ਹੈ ਕਿ ਤੁਸੀਂ ਬੱਚੇ ਨੂੰ ਆਜ਼ਾਦੀ ਵੀ ਦੇ ਰਹੇ ਹੋ ਪਰ ਤੁਸੀਂ ਜਿਸ ਨੂੰ ਰਿਸਪੋਂਸਿਵ ਪੇਰੈਂਟਿੰਗ ਕਹਿੰਦੇ ਨੇ ਕਿ ਤੁਹਾਡਾ ਥੋੜਾ ਕੰਟਰੋਲ ਵੀ ਹੋਏ ਪਰ ਤੁਸੀਂ ਬੱਚੇ ਦੇ ਨਾਲ ਹੋ ਬੱਚੇ ਦੀ ਜ਼ਿੰਦਗੀ ਚ ਤੁਹਾਡੀ ਪੂਰੀ ਪਾਰਟਿਸਿਪੇਸ਼ਨ ਹੋਏ ਜੀ
ਬਿਲਕੁਲ। ਔਰ ਜਿਹੜੀ ਗੱਲ ਕਹੀ ਕਿ ਦਾਦਾ ਦਾਦੀ ਜੀ ਪੋਹ ਮਗਦੀ ਠੰਡ ਚ ਰਜਾਈ ਦੇ ਨਿੱਘ ਵਰਗੇ ਲੱਗਦੇ ਸੀ, ਇਹਦੇ ਚ ਵੀ ਕੋਈ ਦੋ ਰਾਏ ਨੀ। ਤੇ ਗੱਲ ਇਹ ਹੈ ਕਿ ਉਹ ਡੈਡੀ ਜਿਹੜੇ ਸਾਨੂੰ ਘੂੜੀ ਵੱਟਦੇ ਹੁੰਦੇ ਸੀ ਜਾਂ ਸਾਡੇ ਪੈ ਵੀ ਜਾਂਦੀਆਂ ਸੀਗੀਆਂ, ਤੇ ਹੁਣ ਜਦੋਂ ਕਿਤੇ ਮੇਰੇ ਕੋਲ ਇੱਥੇ ਆਏ ਹੁੰਦੇ ਆ ਤੇ ਮੈਂ ਆਪਣੀ ਬੇਟੀ ਨੂੰ ਕੁਛ ਕਹਿ ਦਿੰਦੀ ਹਾਂ ਜਾਂ ਡਾਂਟ ਦਿੰਦੀ ਹਾਂ ਤੇ ਸਭ ਤੋਂ ਜ਼ਿਆਦਾ ਉਹੀ ਔਖੇ ਹੋਣਗੇ ਤੇ ਮੈਨੂੰ ਕਹਿਣਗੇ ਤੂੰ ਉਹਨੂੰ ਕਿਉਂ ਕੁਛ ਕਿਹਾ, ਤੇ ਫਿਰ ਮੈਂ ਕਹੂੰਗੀ ਵੀ ਤੁਸੀਂ ਆਪਣੇ ਦਿਲ ਭੁੱਲ ਗਏ ਮੈਂ ਤੇ ਉਹਦੇ ਮੁਕਾਬਲੇ ਉਹਨੂੰ ਕੁਛ ਵੀ ਨੀ ਕਿਹਾ, ਤੇ ਕਹਿਣਗੇ ਨਾ ਮੈਂ ਤੇ ਕੁਛ ਕਹਿੰਦਾ ਹੀ ਨੀ ਹੁੰਦਾ ਸੀਗਾ, ਤੂੰ ਦੇਖ ਉਹਨੂੰ ਕਿੰਨਾ ਔਖਾ ਬੋਲਦੀ ਆ। ਸੋ ਗੱਲ ਇਹ ਹੈ ਕਿ ਜਿਹੜੇ ਗ੍ਰੈਂਡ ਪੇਰੈਂਟਸ ਹੁੰਦੇ ਆ ਮੂਲ ਨਾਲੋਂ ਵਿਆਜ ਹਮੇਸ਼ਾ ਪਿਆਰਾ ਹੀ ਰਹਿੰਦਾ ਵਿਕਰਮ ਜੀ।
ਬਿਲਕੁਲ ਸਹੀ ਗੱਲ ਹੈ, ਵੱਡਿਆਂ ਦਾ ਕਹਿੰਦੇ ਨੇ ਕਿ ਬਚਪਨ ਤੇ ਜਿਵੇਂ ਜਿਵੇਂ ਆਦਮੀ ਜ਼ਿਆਦਾ ਬਜ਼ੁਰਗ ਹੁੰਦਾ ਤੇ ਉਹ ਜੋ ਦਿਲ ਦੀ ਅਵਸਥਾ ਹੁੰਦੀ ਆ ਉਹ ਦੋਨੋਂ ਇੱਕ ਤਰ੍ਹਾਂ ਦੇ ਹੋ ਜਾਂਦੇ ਨੇ, ਔਰ ਇਸੇ ਲਈ ਬੱਚਿਆਂ ਦਾ ਆਪਣੇ ਗ੍ਰੈਂਡ ਪੇਰੈਂਟਸ ਨਾਲ ਖੂਬ ਬਣਦਾ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ।
ਤੇ ਸਾਡੇ ਨਾਲ ਤਰਸੇਮ ਰਟੋਲ ਪਰਥ ਤੋਂ ਜੁੜੇ ਆ ਜੀ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਇਹਨਾਂ ਨੇ ਇੱਕ ਜਿਹੜੀ ਯਾਦ ਸਾਂਝੀ ਕੀਤੀ ਹੈ ਸਾਡੇ ਨਾਲ ਵਿਕਰਮ ਜੀ। ਕਹਿੰਦੇ ਕਿ ਅਸੀਂ ਬਹੁਤ ਗਰੀਬ ਪਰਿਵਾਰ ਤੋਂ ਸੀ ਤੇ ਮੇਰੇ ਪਿਤਾ ਜੀ ਇੱਕ ਕਾਰਖਾਨੇ ਚ ਕੰਮ ਕਰਦੇ ਸੀ, 2000 ਰੁਪਏ ਤਨਖਾਹ ਹੁੰਦੀ ਸੀ ਤੇ ਦੀਵਾਲੀ ਵਾਲੇ ਦਿਨ ਕਹਿੰਦੇ ਉਹ ਇੱਕ ਡੱਬਾ ਮਿਠਾਈ ਦਾ ਤੇ ਕੁਝ ਪਟਾਕੇ ਜਿਹੜੇ ਉਹ ਉਹਨਾਂ ਨੂੰ ਮਿਲੇ, ਉਹ ਰਸਤੇ ਵਿੱਚ ਗੁਰਦੁਆਰੇ ਮੱਥਾ ਟੇਕਣ ਲਈ ਠਹਿਰੇ ਤੇ ਪਿੱਛਿਓਂ ਕੋਈ ਸਾਈਕਲ ਤੋਂ ਉਹ ਪਟਾਕੇ ਤੇ ਮਠਿਆਈ ਦਾ ਡੱਬਾ ਸੀ ਸਾਰਾ ਕੁਝ ਚੁੱਕ ਕੇ ਕੋਈ ਲੈ ਗਿਆ ਤੇ ਕਹਿੰਦੇ ਉਦੋਂ ਮੈਂ ਪਹਿਲੀ ਵਾਰ ਆਪਣੇ ਪਿਤਾ ਜੀ ਦੇ ਚਿਹਰੇ ਤੇ ਉਦਾਸੀ ਵੇਖੀ ਸੀ ਜੋ ਮੈਂ ਅੱਜ ਤੱਕ ਨਹੀਂ ਭੁੱਲ ਪਾਇਆ। ਬਿਲਕੁਲ। ਸੋ ਜਿਹੜੇ ਪੇਰੈਂਟਸ ਹੁੰਦੇ ਆ ਮਾਪੇ ਹੁੰਦੇ ਆ ਦੇਖੋ ਜੀ ਉਹ ਹਮੇਸ਼ਾ ਹੀ ਉਹਨਾਂ ਨੂੰ ਲੱਗਦਾ ਕਿ ਉਹ ਆਪਣੇ ਬੱਚਿਆਂ ਲਈ ਬੈਸਟ ਕਰਨ, ਜ਼ਰੂਰਤ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ, ਕਿਸੇ ਦੀ 2000 ਤਨਖਾਹ ਹੋਵੇ, 200 ਹੋਵੇ, 2 ਕਰੋੜ ਹੋਵੇ, ਪਰ ਉਹਨਾਂ ਨੂੰ ਫੇਰ ਵੀ ਇਹ ਲੱਗਦਾ ਕਿ ਨਹੀਂ ਅਸੀਂ ਇਸ ਤੋਂ ਜ਼ਿਆਦਾ ਦੇਈਏ ਆਪਣੇ ਬੱਚਿਆਂ ਨੂੰ। ਸੋ ਜਦੋਂ ਉਹ ਜ਼ਿਆਦਾ ਨਾ ਦੇਣ ਦੀ ਜਗ੍ਹਾ ਤੇ ਜਦੋਂ ਥੋੜਾ ਜਿਹਾ ਵੀ ਨਹੀਂ ਦੇ ਪਾਉਂਦੇ ਤੇ ਉਸ ਤੋਂ ਜ਼ਿਆਦਾ ਜਿਹੜੀ ਪਰੇਸ਼ਾਨੀ ਹੈ ਕਿਸੇ ਵੀ ਮਾਪਿਆਂ ਲਈ ਨਹੀਂ ਹੋ ਸਕਦੀ। ਸੋ ਬਿਲਕੁਲ ਜੀ ਇਹ ਉਹਨਾਂ ਦਾ ਦਰਦ ਜਿਹੜਾ ਅਸੀਂ ਵੀ ਸਮਝ ਸਕਦੇ ਹਾਂ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਉਹਨਾਂ ਦੇ ਉਹ ਚਿਹਰੇ ਦੀ ਉਦਾਸੀ ਨੂੰ ਮਹਿਸੂਸ ਕੀਤਾ ਤੇ ਅੱਜ ਤੱਕ ਆਪਣੇ ਯਾਦਾਂ ਚ ਸੰਭਾਲ ਕੇ ਰੱਖਿਆ ਹੋਇਆ। ਤੇ ਇਹ ਜਿਹੜਾ ਮੈਨੂੰ ਲੱਗਦਾ ਕਿ ਕਿਸੇ ਵੀ ਕੋਈ ਵੀ ਮਾਪੇ ਹੈ ਉਹ ਇੰਨਾ ਅਨਕੰਡੀਸ਼ਨਲ ਲਵ ਹੁੰਦਾ ਵਿਕਰਮ ਜੀ ਇਹ ਕਿ ਅਸੀਂ ਬਦਲੇ ਚ ਉਹਨਾਂ ਨੂੰ ਕੁਛ ਨਹੀਂ ਦੇ ਸਕਦੇ, ਪਰ ਜਦੋਂ ਅਸੀਂ ਉਹਨਾਂ ਦੀ ਇਸ ਗੱਲ ਲਈ ਤਾਰੀਫ ਕਰ ਦਈਏ ਜਾਂ ਉਹਨਾਂ ਨੂੰ ਯਾਦ ਕਰ ਦਈਏ ਜਾਂ ਇਹ ਕਹਿ ਦਈਏ ਕਿ ਹਾਂ ਸਾਡੇ ਮਾਂ ਪਿਓ ਵਰਗਾ ਕੋਈ ਨਹੀਂ, ਤੇ ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਅਵਾਰਡ ਹੁੰਦਾ ਉਹਨਾਂ ਲਈ।
ਜੀ ਬਿਲਕੁਲ ਸਹੀ ਗੱਲ ਹੈ, ਸ਼ਾਇਦ ਅਲਟੀਮੇਟਲੀ ਮੇਰਾ ਖਿਆਲ ਗੱਲ ਇੱਥੇ ਆ ਕੇ ਜਿਹੜੀ ਆਉਂਦੀ ਹੈ ਕਿ ਤੁਹਾਡੇ ਅੰਦਰ ਕਿੰਨਾ ਪਿਆਰ ਤੇ ਕਿੰਨਾ ਨਿੱਘ ਹੈ, ਜੇ ਉਹਨਾਂ ਦੇ ਚਿਹਰੇ ਤੇ ਉਦਾਸੀ ਮਹਿਜ਼ ਇਸ ਗੱਲ ਦੀ ਨਹੀਂ ਹੋਏਗੀ ਕਿ ਮਿਠਾਈ ਜਾਂ ਪਟਾਕੇ ਚਲੇ ਗਏ, ਪਰ ਇੱਕ ਬੱਚੇ ਦੀਆਂ ਜੋ ਸਧਰਾਂ ਨੇ, ਜੋ ਉਹਦੀਆਂ ਖੁਆਹਿਸ਼ਾਂ ਨੇ, ਜੋ ਉਹਨਾਂ ਦਾ ਆਪਣੇ ਬੱਚੇ ਲਈ ਪਿਆਰ ਹੈ ਉਹ ਦਰਸਾਉਂਦਾ ਪਿਆ ਤੇ ਉਹ ਬਹੁਤ ਵੱਡੀ ਚੀਜ਼ ਹੈ। ਜੇ ਇਹ ਉਸ ਚੀਜ਼ ਨੂੰ ਸਾਂਭ ਕੇ ਰੱਖ ਲੈਣ ਤੇ ਬਾਕੀ ਚੀਜ਼ਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ। ਇਹ ਪਿਆਰ ਬਹੁਤ ਹੀ ਅਨਮੁੱਲੀ ਚੀਜ਼ ਹੈ ਜੀ।
ਬਿਲਕੁਲ ਵਿਕਰਮ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਹੈ ਕਿ ਜੀ ਕਿ ਵਿਕਰਮ ਜੀ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ 6-7 ਸਾਲ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪਿਤਾ ਜੀ ਬਾਰੇ ਵੀ ਜ਼ਰੂਰ ਦੱਸਿਓ, ਅੱਜ ਜਿਸ ਮੁਕਾਮ ਤੇ ਉਹਨਾਂ ਉਸਤਾਦਾਂ ਦੀ ਬਦੌਲਤ ਹਾਂ, ਕਹਿੰਦੇ ਸਲਿਊਟ ਹੈ ਉਹਨਾਂ ਸ਼ਖਸੀਅਤਾਂ ਨੂੰ। ਸੋ ਉਹਨਾਂ ਨੇ ਤੁਹਾਡੇ ਫਾਦਰ ਸਾਹਿਬ ਬਾਰੇ ਪੁੱਛਿਆ ਜੀ, ਪਿਤਾ ਜੀ ਬਾਰੇ ਪੁੱਛਿਆ ਹੈ ਕਿ ਉਹਨਾਂ ਬਾਰੇ ਜ਼ਰੂਰ ਦੱਸੋ ਕਿਉਂਕਿ ਇਹ ਖੁਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਏ ਨੇ।
ਜੀ ਮੈਂ ਚਲੋ 2 ਮਿੰਟ ਚ ਦੱਸ ਦਿੰਦਾ। ਮੇਰੇ ਫਾਦਰ ਸਾਹਿਬ ਉਹ ਪੰਜਾਬ ਯੂਨੀਵਰਸਿਟੀ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਸੀਗੇ ਤੇ ਪੰਜਾਬੀ ਡਿਪਾਰਟਮੈਂਟ ਉਹਦੇ 2-3 ਹੋਰ ਹਿੱਸੇ ਨੇ ਜਿੱਥੇ ਇੱਕ ਕੋਰ ਪੰਜਾਬੀ ਹੈ ਜੋ ਲਿਟਰੇਚਰ ਜਿੱਥੇ ਪੜ੍ਹਾਇਆ ਜਾਂਦਾ, ਫਿਰ ਲੈਕਸੀਕੋਗ੍ਰਾਫੀ ਹੈ, ਇੱਕ ਹੋਰ ਏਰੀਆ ਹੈ, ਡਿਕਸ਼ਨਰੀ ਡਿਪਾਰਟਮੈਂਟ ਹੈ। ਤੇ ਪਾਪਾ ਜਿਹੜੇ ਨੇ ਮੇਰੇ ਉਹ ਪੰਜਾਬੀ ਡਿਪਾਰਟਮੈਂਟ ਚ ਹੀ ਰਹੇ ਨੇ ਤੇ ਜੋ ਜਿਵੇਂ ਡੀਨ ਸਟੂਡੈਂਟ ਵੈਲਫੇਅਰ ਸੀ, ਉਹਨਾਂ ਦੀ ਕਮੇਟੀ ਸੀ ਤੇ ਉਹ ਯੂਨੀਵਰਸਿਟੀ ਦੀਆਂ ਕੁਛ ਕੁਛ ਚੀਜ਼ਾਂ ਚ ਉਹ ਕਾਫੀ ਐਕਟਿਵਲੀ ਇਨਵੋਲਵ ਰਹੇ ਤੇ ਉਹਨਾਂ ਦਾ ਨਾਮ ਪ੍ਰੋਫੈਸਰ ਰਘਵੀਰ ਸਿੰਘ ਤੇ ਉਹ 96 ਵਿੱਚ ਰਿਟਾਇਰ ਹੋਏ ਤੇ ਕਾਫੀ ਉਹਨਾਂ ਦੀ ਪਾਰਟਿਸਿਪੇਸ਼ਨ ਰਹੀ ਹੈ ਬਹੁਤ ਅਲੱਗ ਅਲੱਗ ਕਾਫੀ ਤਕਰੀਬਨ 200 ਤੋਂ ਜ਼ਿਆਦਾ ਬੱਚਿਆਂ ਨੇ ਉਹਨਾਂ ਦੇ ਅੰਡਰ ਐਮਫਿਲ ਪੀਐਚਡੀ ਕੀਤੀ ਹੈ। ਸੋ ਉਹਨਾਂ ਨੇ ਜਾਣਾ ਵਿਜ਼ਿਟਿੰਗ ਲੈਕਚਰਸ ਦੇਣੇ ਤੋਂ ਕਰਨੇ, ਔਰ ਮੈਂ ਹਮੇਸ਼ਾ ਦੇਖਿਆ ਕਿ ਉਹਨਾਂ ਨੇ ਹਰ ਸਟੂਡੈਂਟ ਨੂੰ ਆਪਣੇ ਬੱਚੇ ਦੀ ਤਰ੍ਹਾਂ ਦਿੱਤਾ ਹੈ। ਮੈਂ ਉਹਨਾਂ ਦੇ ਮੂੰਹੋਂ ਕਦੀ ਕਿਸੇ ਸਟੂਡੈਂਟ ਲਈ ਕੋਈ ਬੁਰਾਈ, ਕਿਸੇ ਟੀਚਰ ਲਈ ਕੋਈ ਬੁਰਾਈ ਕਦੀ ਨਹੀਂ ਸੁਣੀ। ਉਹ ਹਮੇਸ਼ਾ ਕਹਿੰਦੇ ਸੀ ਕਿ ਇੱਕ ਚੰਗਾ ਪੱਖ ਵੀ ਹੈ, ਮਾੜਾ ਪੱਖ ਵੀ ਹੈ, ਤੁਸੀਂ ਚੰਗੀਆਂ ਚੀਜ਼ਾਂ ਤੇ ਫੋਕਸ ਕਰੋ। ਜੀ
ਫੋਕਸ ਕਰੋ, ਬਿਲਕੁਲ ਵਿਕਰਮ ਜੀ, ਇਹ ਬਹੁਤ ਵੱਡੀ ਗੱਲ ਹੈ ਜੀ। ਜਿਹੜਾ ਸਾਰ ਨਿਕਲਦਾ ਉਹ ਜ਼ਿੰਦਗੀ ਦਾ ਹੀ ਨਿਕਲਦਾ ਕਿ ਦੁਨੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਸਾਨੂੰ ਮਿਲਦੇ ਨੇ, ਔਰ ਬਿਲਕੁਲ ਜੀ ਕਈ ਇਹੋ ਜਿਹੇ ਮਿਲਦੇ ਕਿ ਜਿਨ੍ਹਾਂ ਨੂੰ ਮਿਲ ਕੇ ਲੱਗਦਾ ਖੁਸ਼ ਹੋ ਗਈ, ਤੇ ਕਈ ਇਹੋ ਜਿਹੇ ਵੀ ਮਿਲਦੇ ਆ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਕੁਛ ਚੰਗੀ ਫੀਲਿੰਗ ਨਹੀਂ ਆਉਂਦੀ, ਪਰ ਗੱਲ ਇਹ ਹੈ ਕਿ ਸਾਡਾ ਦੇਖਣ ਦਾ ਨਜ਼ਰੀਆ ਵੀ ਹੋ ਸਕਦਾ ਹੈ। ਸੋ ਜਿੱਥੇ ਅਸੀਂ ਸਾਨੂੰ ਚੰਗਾ ਦੇਖਣ ਨੂੰ ਮਿਲਦਾ, ਚੰਗੀ ਚੀਜ਼ ਚੁਣੀਏ ਤੇ ਮਾੜੀ ਨੂੰ ਅੱਖੋਂ ਪਰੋਖੇ ਕਰ ਸਕੀਏ, ਇਹ ਜ਼ਿੰਦਗੀ ਦਾ ਅਸੂਲ ਜਿਹੜਾ ਸਾਨੂੰ ਬਣਾ ਲੈਣਾ ਚਾਹੀਦਾ ਹੈ। ਸੋ ਵਿਕਰਮ ਜੀ, ਅੱਜ ਦੀਆਂ ਗੱਲਾਂ ਬਾਤਾਂ ਦੇ ਵਿੱਚ ਸਾਨੂੰ ਟਾਈਮ ਦਾ ਕੋਈ ਪਤਾ ਨਹੀਂ ਚੱਲਿਆ, ਤੇ ਅਜੇ ਅਸੀਂ ਹੋਰ ਕਿੰਨੀਆਂ ਹੀ ਗੱਲਾਂ ਜਿਹੜੀਆਂ ਪੇਰੈਂਟਿੰਗ ਦੇ ਬਾਰੇ ਕਰਨੀਆਂ ਸੀਗੀਆਂ, ਪਰ ਅੱਜ ਸਮੇਂ ਦੀ ਹੁਣ ਜਿਹੜੀ ਪਾਬੰਦੀ ਹੋਣ ਕਰਕੇ ਉਹ ਨਹੀਂ ਹੋ ਸਕੀਆਂ, ਤੇ ਜ਼ਰੂਰ ਹੀ ਅਸੀਂ ਆਪਣੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇਹ ਵਿਸ਼ਾ ਜਿਹੜਾ ਫੇਰ ਜ਼ਰੂਰ ਛੋਵਾਂਗੇ, ਕਿਉਂਕਿ ਬਹੁਤ ਗੱਲਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਨਹੀਂ ਕਰ ਪਾਏ ਜੀ। ਤੇ ਵਿਕਰਮ ਜੀ, ਜਿਹੜੇ ਅੱਜ ਸਾਡੇ ਸਰੋਤੇ, ਉਹਨਾਂ ਨੇ ਫਰਮਾਇਸ਼ਾਂ ਵੀ ਬੜੇ ਪਿਆਰੇ ਪਿਆਰੇ ਸੌਂਗਸ ਦੀਆਂ ਕੀਤੀਆਂ ਹੋਈਆਂ ਨੇ, ਤੇ ਪ੍ਰੋਗਰਾਮ ਦੇ ਵਿੱਚ ਅਸੀਂ ਮੈਂ ਇੱਕ ਵਾਰੀ ਫੇਰ ਦੱਸ ਦੇਵਾਂ ਕਿ ਜਸ ਆਸਟ੍ਰੇਲੀਆ ਨੇ ਆਉਂਦਾ ਸਰਦਾਰ ਸੁਣਨ ਦੀ ਫਰਮਾਇਸ਼ ਕੀਤੀ ਸੀ ਜੀ, ਤੇ ਜਸ ਘੁੰਮਣ ਹੁਣਾਂ ਨੇ ਇਹ ਮੋਰ ਕਿਉਂ ਪਹਿਲਾਂ ਪਾਉਂਦੇ ਨੇ ਹਰਬੀਤ ਚੰਨਾ ਹੁਣਾਂ ਦਾ, ਉਹ ਮੇਰੇ ਮਿਤਵਾ ਮੇਰੇ ਮਿੱਤਰੇ ਹਿੰਦੀ ਫਿਲਮ ਗੀਤ ਦੇ ਵਿੱਚੋਂ, ਤੇ ਦਵਿੰਦਰ ਸਿੰਘ ਹੁਣਾਂ ਦਾ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਬੜੀ ਚੰਗੀ ਲੱਗਦੀ ਦੁਪਹਿਰ, ਗੁਰਦਾਸ ਮਾਨ ਹੁਣਾਂ ਦਾ ਗੀਤ, ਤੇ ਸਤਦੇਵ ਪੰਚੇਤਾ ਹੁਣਾਂ ਦਾ ਜੀ ਦੇ ਦੇ ਪਿਆਰ ਦੇ ਪਿਆਰ ਦੇ ਸ਼ਰਾਬੀ ਫਿਲਮ ਦਾ ਗੀਤ, ਤੇ ਜੋਧਾ ਜੋਹਲ ਹੁਣਾਂ ਦਾ ਸ਼ਰੀਕ, ਜੋਤਵੀਰ ਸਿੰਘ ਵਿਰਕ ਦਾ ਜੀ ਖੇਡਣ ਦੀਆਂ ਉਮਰਾਂ, ਤੇ ਜਗਤਾਰ ਗਿੱਲ ਤੋਂ ਡਿੱਕੇ ਹਾਂਗਕਾਂਗ ਨੇ ਫਰਮਾਇਸ਼ ਕੀਤੀ ਸੀ ਨੀਂਦਰਾ ਕੱਚੀਆਂ। ਸੋ ਮੈਨੂੰ ਲੱਗਦਾ ਕਿ ਹੁਣ ਗੱਲਾਂ ਬਾਤਾਂ ਨੂੰ ਮੈਂ ਇੱਥੇ ਹੀ ਵਿਰਾਮ ਲਾਵਾਂ ਤਾਂ ਕਿ ਅਸੀਂ ਅੱਗੇ ਜਿਹੜੇ ਪਿਆਰੇ ਪਿਆਰੇ ਗੀਤ ਹੈ ਉਹ ਸੁਣ ਸਕੀਏ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਜਿਹੜੀ ਕੜੀ ਹੈ ਜੀ ਇੱਥੇ ਵਿਰਾਮ ਲਾਉਂਦੇ ਹਾਂ, ਤੇ ਵਿਕਰਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਦਾ।
ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਪ੍ਰੋਗਰਾਮ ਕਰਦੇ ਕੁਛ ਗਲਤ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਖਿਮਾ ਦੀ ਜਾਚਕ ਹਾਂ, ਤੇ ਮੈਨੂੰ ਉਮੀਦ ਹੈ ਜੀ ਤੁਸੀਂ ਜ਼ਰੂਰ ਹੀ ਮੈਨੂੰ ਉਹਦੇ ਲਈ ਮਾਫ਼ ਕਰ ਦੇਵੋਗੇ, ਤੇ ਅਗਲੇ ਬੁੱਧਵਾਰ ਜਿਹੜੇ ਅਸੀਂ ਗੱਲਾਂ ਬਾਤਾਂ ਦੀ ਹੋਰ ਕੋਈ ਕੰਨੀ ਫੜਨੀ ਹੈ, ਯਾਦਾਂ ਦਾ ਕੋਈ ਹੋਰ ਸਿਰਾ ਫੜ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਹਾਡੀ ਫੀਡਬੈਕ ਜਿਹੜੀ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਸਾਡੇ ਲਈ। ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੁਧਾਰ ਚਾਹੁੰਦੇ ਹੋ, ਕੀ ਚੰਗਾ ਲੱਗਦਾ ਹੈ, ਕੀ ਬੁਰਾ ਲੱਗਦਾ ਹੈ, ਕੀ ਸੁਣਨਾ ਚਾਹੁੰਦੇ, ਕਿਵੇਂ ਦਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਜੀ, ਇਹ ਸਾਨੂੰ ਤੁਸੀਂ ਆਪਣੀ ਫੀਡਬੈਕ ਜਿਹੜੀ ਦਿੰਦੇ ਰਿਹਾ ਕਰੋ, ਤੇ ਤੁਹਾਡਾ ਜਿਹੜਾ ਪ੍ਰੋਤਸਾਹਨ ਤੇ ਤੁਹਾਡੇ ਸੁਝਾਅ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਨੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਅੱਜ ਜਿਨ੍ਹਾਂ ਸੱਜਣਾ ਮਿੱਤਰਾਂ ਨੇ ਤੇ ਜਿਨ੍ਹਾਂ ਨੇ ਸਿਰਫ ਸਾਨੂੰ ਚੁੱਪ ਚਾਪ ਸੁਣਿਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਕੜੀ ਨੂੰ ਮੈਂ ਇੱਥੇ ਵੀ ਵਿਰਾਮ ਲਗਾਉਂਦੀ ਹਾਂ, ਤੇ ਹੁਣ ਅਸੀਂ ਅੱਗੇ ਸੁਣਨੇ ਆ ਜੀ ਅੱਜ ਦੇ ਪ੍ਰੋਗਰਾਮ ਦੇ ਫਰਮਾਇਸ਼ੀ ਗੀਤ ਰੱਬ ਰਾਖਾ। ਦੁਪਹਿਰ ਇੰਨੀ ਚੰਗੀ ਲੱਗਦੀ ਦੁਪਹਿਰ